ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸਰਬੱਤ ਸੰਗਤਾਂ, ਗੁਰਸਿੱਖ ਮਾਈ ਭਾਈ, ਅੰਮ੍ਰਿਤ ਵੇਲੇ ਸਤਿਗੁਰਾਂ ਦੇ ਚਰਨ ਪਰਸਣ ਵਾਸਤੇ ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਮਸਕਾਰ ਕਰਕੇ ਪੁਨਮ ਚ ਵਾਧਾ ਕੀਤਾ। ਸੋ ਆਓ ਚੱਲਦੀ ਹੋਈ ਲੜੀਵਾਰ ਕਥਾ ਦਾ ਆਨੰਦ ਮਾਣੀਏ, ਜਿਸ ਦੇ ਨਾਲ ਸਾਡੀ ਕਲਿਆਣ ਹੋਵੇ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀਆਂ ਬਾਣੀਆਂ ਵਿੱਚੋਂ ਆਨੰਦ ਸਾਹਿਬ ਦੀ ਬਾਣੀ ਜੋ ਪੰਜਾਂ ਬਾਣੀਆਂ ਵਿੱਚ ਵੀ ਪੜ੍ਹੀ ਜਾਂਦੀ ਹੈ ਔਰ ਹਰੇਕ ਦੁੱਖ ਸੁੱਖ ਦੇ ਵਿੱਚ ਇਹਦੇ ਪੜ੍ਹਨ ਦੀ ਮਰਿਆਦਾ ਕਿਵੇਂ ਪ੍ਰਚਲਿਤ ਹੋਈ, ਕਿਵੇਂ ਆ ਗਿਆ ਹੋਈ, ਉਹ ਸਾਸ ਜੀ ਵਿਸ਼ੇਸ਼ ਬਾਣੀ ਦੇ ਨਾਲ ਨਾਲ ਇਹ ਵੀ ਵਿਚਾਰਾਂ ਕਿ ਕਦੋਂ ਇਹ ਬਾਣੀ ਹੋਂਦ ਵਿੱਚ ਆਈ, ਇਸਦਾ ਕੀ ਕਾਰਨ ਬਣਿਆ, ਇਹਦੇ ਲਈ ਸਾਸ ਜੀ ਕੁਝ ਜਿਹੜੀ ਪੁਰਾਤਨ ਵਿਚਾਰ ਉਥਾਨਕਾ ਜਿਸ ਦੀ ਸੰਪਰਦਾਵਾਂ ਦੇ ਅੰਦਰ ਚਲੀ ਆ ਰਹੀ ਹੈ, ਆਓ ਮਨ ਬਿਰਤੀ ਕਗਰ ਕਰਕੇ ਸਰਵਣ ਕਰੋ ਜੀ।
ਰਾਮ ਕਲੀ ਮਹੱਲਾ ਤੀਜਾ ਆਨੰਦ।
ਰਾਮ ਕਲੀ ਰਾਗਣੀ ਦੇ ਅੰਦਰ ਮਹਾਰਾਜ ਸਾਹਿਬ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਗੋਬਿੰਦਬਾਲ ਸਾਹਿਬ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਗੋਬਿੰਦਬਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਮਨਾਇਓ, ਉਹ ਮਹਾਰਾਜ ਸਾਹਿਬ ਜੀ ਤੀਸਰੇ ਪਾਤਸ਼ਾਹ ਆਨੰਦ ਨਾਮ ਦੀ ਬਾਣੀ, ਇਹਦਾ ਨਾਮ ਹੈ ਸਿਰਲੇਖ ਆਨੰਦ, ਆਨੰਦ ਦੇਣ ਵਾਲੀ ਹੈ, ਇਹਦੇ ਅਰਥ ਅੱਗੇ ਆ ਜਾਣਗੇ। ਪਹਿਲਾਂ ਇਹਦੀ ਉਥਾਨਕਾ ਵਿਚਾਰ ਲਈਏ। ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜਦੋਂ ਗੋਬਿੰਦਬਾਲ ਸਾਹਿਬ ਰਾਜਮਾਨ ਸਨ, ਸੰਗਤਾਂ ਨੂੰ ਜੀ ਦਾਨ ਬਖਸ਼ ਰਹੇ ਸੀ, ਉੱਥੇ ਇੱਕ ਦਿਨ ਜਿੱਥੇ ਹੋਰ ਸ਼ਰਧਾਲੂ ਦੂਰ ਦੁਰਾਡੇ ਆਉਂਦੇ, ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਵਰਗੇ ਚਰਨੀ ਆ ਕੇ ਪਏ, ਜੋਗੀ ਸਿੱਧਨਾਥ ਪੀਰ ਅਨੇਕਾਂ ਆਇਆ ਕਰਦੇ। ਇੱਕ ਦਿਨ ਇੱਕ ਜੋਗੀ ਆਇਆ ਸਤਿਗੁਰਾਂ ਦੀ ਮਹਿਮਾ ਸੁਣ ਕੇ, ਗੋਬਿੰਦਵਾਲ ਸਾਹਿਬ ਆ ਕੇ ਸਤਿਗੁਰੂ ਮਹਾਰਾਜ ਦੇ ਚਰਨ ਪਰਸੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਜੰਗਲਾਂ ਵਿੱਚ ਰਹਿ ਕੇ, ਪਹਾੜਾਂ ਵਿੱਚ ਰਹਿ ਕੇ, ਕੰਧਰਾਂ ਵਿੱਚ ਰਹਿ ਕੇ ਬੜੇ ਕਠਿਨ ਤੋਂ ਕਠਿਨ ਸਾਧਨ ਵੀ ਕਰਕੇ ਦੇਖ ਲਏ ਪਰ ਮੈਨੂੰ ਆਨੰਦ ਨਹੀਂ ਪ੍ਰਾਪਤ ਹੋਇਆ, ਨਾ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ। ਆਪ ਜੀ ਕਿਰਪਾ ਕਰਕੇ ਮੈਨੂੰ ਕਿਰਪਾ ਕਰੋ, ਸਿੱਖੀ ਬਖਸ਼ ਦਿਓ ਤੇ ਜਿਸ ਕਰਕੇ ਮੈਂ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਆਨੰਦ ਪ੍ਰਾਪਤ ਮੈਨੂੰ ਹੋ ਜਾਵੇ, ਮੇਰਾ ਜੰਮਣਾ ਮਰਨਾ ਮਿਟ ਜਾਵੇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਹੇ ਜੋਗੀ ਵੀ ਤੈਨੂੰ ਸਿੱਖੀ ਬਖਸ਼ ਦਿੰਦੇ ਹਾਂ ਪਰ ਇੱਕ ਬਾਤ, ਇਹਦੇ ਵਿੱਚ ਇੱਕ ਬਾਤ ਹੈ, ਸਿੱਖੀ ਬਖਸ਼ਣ ਤਾਂ ਉਹਦੇ ਵਿੱਚ ਤਾਂ ਕੋਈ ਦਿੱਕਤ ਨਹੀਂ, ਅਸੀਂ ਸਿੱਖਾਂ ਨੂੰ ਦੂਰ ਦੁਰਾਡੇ ਆਉਂਦਿਆਂ ਸਿੱਖੀ ਆਉਂਦੇ ਨੇ, ਉਹ ਐਸਾ ਹੈਗਾ ਵੀ ਤੇਰੇ ਪ੍ਰਲਭ ਦੇ ਵਿੱਚ ਇੱਕ ਜਨਮ ਹੋਰ ਹੈ, ਉਹ ਪ੍ਰਲਭ ਦਾ ਕਰਮ ਪਿਆ ਹੋਇਆ ਜਿਸ ਕਰਕੇ ਤੈਨੂੰ ਇਹ ਜਨਮ ਦੇ ਵਿੱਚ ਬ੍ਰਹਮ ਗਿਆਨ ਨਹੀਂ ਹੋ ਸਕਦਾ, ਉਹਦੇ ਲਈ ਤੈਨੂੰ ਇੱਕ ਜਨਮ ਹੋਰ ਧਾਰਨ ਕਰਨਾ ਪਏਗਾ, ਬ੍ਰਹਮ ਗਿਆਨ ਹੋਣ ਤੋਂ ਬਾਅਦ ਤਾਂ ਜੰਮਣਾ ਮਰਨਾ ਮਿਟ ਜਾਂਦਾ, ਫਿਰ ਤੈਨੂੰ ਬ੍ਰਹਮ ਗਿਆਨ ਹੋ ਸਕਦਾ। ਕਹਿਣ ਲੱਗੇ, ਮਹਾਰਾਜ ਮੈਂ ਤੁਹਾਡੇ ਚਰਨਾਂ ਚ ਆਇਆ ਸੀ ਆਸ ਧਾਰ ਕੇ ਵੀ ਤੁਸੀਂ ਮੈਨੂੰ ਬ੍ਰਹਮ ਗਿਆਨ ਕਰਾਓਗੇ। ਮਹਾਰਾਜ ਕਹਿੰਦੇ, ਜੇ ਐਸੀ ਇੱਛਾ ਵੀ ਤੈਨੂੰ ਅਗਲੇ ਜਨਮ ਚ ਕਰਾ ਦਾਂਗੇ, ਉਦੋਂ ਤੱਕ ਸਾਡਾ ਸਰੀਰ ਬਣਿਆ ਰਹੂ। ਉਹ ਕਹਿਣ ਲੱਗਾ ਜੀ ਵੀ ਅਗਲੇ ਜਨਮ ਚ ਕੀ ਪਤਾ ਮੈਨੂੰ ਤੁਸੀਂ ਮਿਲੋ ਨਾ ਮਿਲੋ, ਕਿਸ ਤਰ੍ਹਾਂ ਹੋਏਗਾ। ਮਹਾਰਾਜ ਕਹਿੰਦੇ, ਨਹੀਂ ਅਗਲੇ ਜਨਮ ਚ ਤੈਨੂੰ ਪ੍ਰਾਪਤ ਹੋ ਜਾਏਗਾ, ਇਹ ਇੱਕ ਜਨਮ ਤੇਰੀ ਪ੍ਰਲਭ ਦੇ ਵਿੱਚ ਹੈ। ਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਨੂੰ ਉਹਨੇ ਬੇਨਤੀ ਕੀਤੀ, ਗਰੀਬ ਨਿਵਾਜ ਆਪ ਫਿਰ ਮੇਰੇ ਤੇ ਕਿਰਪਾ ਕਰੋ ਵੀ ਮੈਂ ਤੁਹਾਡੇ ਸਿੱਖੀ ਪਰਿਵਾਰ ਦੇ ਵਿੱਚ ਵੀ ਔਰ ਮੈਂ ਤੁਹਾਡੇ ਪਰਿਵਾਰ ਚ ਆਇਆ, ਜਨਮ ਤਾਂ ਹੋਣਾ ਹੀ ਆ, ਜੇ ਮੈਨੂੰ ਆਪਣੇ ਪਰਿਵਾਰ ਦੇ ਵਿੱਚ ਹੀ ਕਿਰਪਾ ਕਰ ਦੋ, ਮੈਂ ਤੁਹਾਡੇ ਪਰਿਵਾਰ ਚ ਜਨਮ ਲੈ ਲਵਾਂ। ਮਹਾਰਾਜ ਕਹਿੰਦੇ, ਚੰਗਾ ਫਿਰ ਜਿਹੜਾ ਐਸਾ ਸੰਕਲਪ ਹੈ ਤਾਂ ਈਸ਼ਵਰ ਤੇਰਾ ਸੰਕਲਪ ਪੂਰਾ ਕਰੇ। ਉਹ ਜਿਹੜਾ ਜੋਗੀ ਸੀ ਫਿਰ ਸੰਕਲਪ ਸਿੱਧ ਸੀ, ਉਹਨੇ ਆਪਣੇ ਸਿੱਧੀ ਦੇ ਬਲ ਦੇ ਨਾਲ ਸਰੀਰ ਛੋੜ ਦਿੱਤਾ। ਬਾਸ਼ਨਾ ਦੇ ਅਨੁਸਾਰ, ਗੁਰੂ ਦੀ ਕਿਰਪਾ ਦੇ ਅਨੁਸਾਰ, ਗੁਰੂ ਅਮਰਦਾਸ ਮਹਾਰਾਜ ਦੇ ਦੋ ਪੁੱਤਰ ਸੀ, ਵੱਡੇ ਸੀ ਬਾਬਾ ਮੋਹਨ ਜੀ, ਛੋਟੇ ਸੀ ਮੋਹਰੀ ਜੀ। ਉਹ ਮੋਹਰੀ ਜੀ ਦੇ ਘਰ ਫਿਰ ਗੁਰੂ ਅਮਰਦਾਸ ਜੀ ਦਾ ਪੋਤਰਾ ਬਣ ਕੇ ਜੋਗੀ ਆ ਗਿਆ। ਉਹਨੇ ਜਨਮ ਧਾਰ ਲਿਆ ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਗੁਰਸਿੱਖਾਂ ਨੇ ਆ ਕੇ ਵਧਾਈਆਂ ਦਿੱਤੀਆਂ ਅਤੇ ਮਹਾਰਾਜ ਅੰਤਰਜਾਮੀ ਜਾਣਦੇ ਸੀ ਵੀ ਉਹ ਆ ਗਿਆ ਹੈ ਜੋਗੀ ਮਰਮ ਗਿਆਨ ਲੈਣ ਵਾਸਤੇ, ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪਣੇ ਬੱਲੂ ਨਾਮ ਦਾ ਸੇਵਕ ਸੀ, ਇਹ ਕੀਰਤਨੀਆਂ ਵੀ ਸੀ, ਸੋਹਣੇ ਕੀਰਤਨ ਦੀ ਯਾਦ ਸੀ ਉਸਨੂੰ। ਤਾਂ ਮਹਾਰਾਜ ਸਾਹਿਬ ਨੇ ਕਿਹਾ ਭਾਈ ਬੱਲੂ ਨੂੰ, ਕਹਿੰਦੇ ਬੱਲੂ ਜਾ ਕੇ ਸਾਡੇ ਪਰਿਵਾਰ ਸੁਨੇਹਾ ਦੇ ਵੀ ਜਿਹੜਾ ਨਵਜੰਮਿਆ ਬੱਚਾ ਹੈ ਅਤੇ ਇਹਨੂੰ ਇੱਥੇ ਗੁਰੂ ਨਾਨਕ ਦੀ ਗੱਦੀ ਕੋਲ ਲੈ ਆਓ, ਮੇਰੇ ਕੋਲ ਲੈ ਕੇ ਆਓ। ਭਾਈ ਬੱਲੂ ਗਿਆ ਅਤੇ ਜਾ ਕੇ ਗੁਰੂ ਸਾਹਿਬ ਦਾ ਹੁਕਮ ਸੁਣਾ ਦਿੱਤਾ ਕਿ ਇਹਨੂੰ ਬੱਚੇ ਨੂੰ ਮਹਾਰਾਜ ਨੇ ਆਪਣੇ ਚਰਨਾਂ 'ਚ ਸਦਿਆ। ਉਸੇ ਵੇਲੇ ਬੱਚੇ ਦਾ ਇਸ਼ਨਾਨ ਕਰਵਾਇਆ, ਸੁੰਦਰ ਨਿੱਕੇ ਨਿੱਕੇ ਵਸਤਰ ਪਾ ਕੇ ਵਸਤਰਾਂ 'ਚ ਲਪੇਟ ਕੇ ਮਹਾਰਾਜ ਸਾਹਿਬ ਦੇ ਚਰਨਾਂ 'ਚ ਹਾਜ਼ਰ ਕਰ ਦਿੱਤਾ। ਮਹਾਰਾਜ ਸਾਹਿਬ ਨੇ ਦੋਨੇ ਹੱਥ ਗਾਂਹ ਕਰਕੇ ਆਪਣੇ ਪੋਤਰੀ ਨੂੰ ਆਪਣੇ ਹੱਥਾਂ 'ਤੇ ਲਿਆ, ਨਹੀਂ ਨਿੱਕੇ ਬੱਚੇ ਨੂੰ ਮਹਾਰਾਜ ਆਪਣੇ ਹੱਥਾਂ 'ਚ ਨਹੀਂ ਸੀ ਲਿਆ ਕਰਦੇ। ਹੱਥਾਂ ਵਿੱਚ ਲੈ ਕੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਬੱਲੂ ਇਹ ਚੰਗਾ ਸੰਤ ਹੋਏਗਾ। ਇਹ ਵਰ ਦਿੱਤਾ ਮਹਾਰਾਜ ਨੇ, ਕਹਿੰਦੇ ਚੰਗਾ ਕਰਨੀ ਵਾਲਾ ਸੰਤ ਹੈ, ਇਹਦੇ ਹਿਰਦੇ 'ਚ ਬ੍ਰਹਮ ਗਿਆਨ ਅਤੇ ਆਨੰਦ ਦੀ ਇੱਛਾ ਹੈ। ਉਹ ਪਿਛਲੇ ਜਨਮ ਦੀ ਹੈ ਹੀ ਸੀ ਗੱਲ, ਇਸ ਕਰਕੇ ਸਾਡੀ ਕੁਲ ਵਿੱਚ ਇਹਨੇ ਜਨਮ ਲਿਆ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਬਚਨ ਆਉਂਦੇ ਨੇ, ਬੱਲੂ ਸੋ ਬੋਲੇ ਭਗਵੰਤ, ਇਹ ਅਵਤਾਰਿਓ ਵੱਡੋ ਸੁਭ ਸੰਤ। ਭਾਈ ਬੱਲੂ ਇਹ ਵੱਡਾ ਸੰਤ ਪੈਦਾ ਹੋਇਆ ਹੈ। ਹਿਰਦੇ ਆਨੰਦ ਕੀ ਇੱਛਾ ਜਾਹੋ, ਲੀਨ ਜਨਮ ਹਮਰੇ ਕੁਲ ਮਾਹੋ। ਇਹਨੇ ਸਾਡੀ ਕੁਲ ਦੇ ਵਿੱਚ ਜਨਮ ਲਿਆ ਹੈ, ਇਸ ਕਰਕੇ ਭਾਈ ਇਹ ਆਨੰਦ ਦੀ ਅਤੇ ਬ੍ਰਹਮ ਗਿਆਨ ਦੀ ਇੱਛਾ, ਬ੍ਰਹਮ ਗਿਆਨ ਦੁਆਰਾ ਆਨੰਦ ਦੀ ਇੱਛਾ ਵਾਲਾ ਜਨਮੇ। ਉਹ ਬੱਚੇ ਨੂੰ ਗੋਦ ਵਿੱਚ ਲੈ ਕੇ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਫਿਰ ਅਕਾਲ ਪੁਰਖ ਦਾ ਧਿਆਨ ਕਰਕੇ, ਅਤੇ ਇੱਕ ਤਾਂ ਪਰਿਵਾਰ ਵੱਲੋਂ ਬੇਨਤੀ ਸੀ ਮਹਾਰਾਜ ਬੱਚੇ ਦਾ ਪੋਤਰੇ ਦਾ ਨਾਂ ਰੱਖੋ, ਮਹਾਰਾਜ ਕਹਿੰਦੇ ਇਹਦਾ ਨਾਮ ਆਨੰਦ ਹੋਏਗਾ। ਇਹ ਮਹਾਰਾਜ ਸਾਹਿਬ ਜੀ ਨੇ ਇੱਕ ਤਾਂ ਆਪਣੇ ਪੋਤਰੇ ਦਾ ਨਾਮ ਆਨੰਦ ਰੱਖਿਆ। ਉਹ ਆਨੰਦ ਇਸ ਕਰਕੇ ਰੱਖਿਆ ਵੀ ਉਸ ਵੇਲੇ ਆਨੰਦ ਵਿੱਚ ਆ ਕੇ ਕਿ ਜੋਗੀ ਵੀ ਗੁਰੂ ਨਾਨਕ ਦੇ ਘਰ ਵਿੱਚ ਬ੍ਰਹਮ ਗਿਆਨ ਦੇ ਲਈ ਆਉਂਦੇ ਹੈ, ਥਾਂ ਥਾਂ 'ਤੇ ਠੋਕਰਾਂ ਖਾ ਕੇ, ਜਿਹਨਾਂ ਨੂੰ ਲੋਕ ਸਿੱਧ ਪੀਰ ਕਹਿੰਦੇ ਸੀ, ਲੋਕਾਂ ਦੀਆਂ ਇੱਛਾ ਪੂਰੀਆਂ ਕਰਦੇ ਸੀ। ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਇਹ ਫਿਰ ਆਨੰਦ ਸਾਹਿਬ ਨਾਮ ਦੀ ਬਾਣੀ ਉਚਾਰਨ ਕੀਤੀ। ਇਸ ਬਾਣੀ ਦਾ ਨਾਮ ਵੀ ਆਨੰਦ ਹੈ ਅਤੇ ਪੋਥਰੇ ਦਾ ਨਾਮ ਵੀ ਆਨੰਦ ਹੈ। ਇਹ ਤਾਂ ਹੈ ਆਨੰਦ, ਇਸ ਬਾਣੀ ਦਾ ਨਾਮ ਕਿਵੇਂ ਰੱਖਿਆ ਗਿਆ ਅਤੇ ਕਦੋਂ ਅਤੇ ਕਿਸ ਵਾਤਾਵਰਨ 'ਚ। ਬਾਲਕੀ ਦਾ ਨਾਮ ਵੀ ਰੱਖਦਾ, ਸਿੱਖਾਂ ਨੂੰ ਫਿਰ ਹੁਕਮ ਦਿੱਤਾ ਮਹਾਰਾਜ ਨੇ। ਗਰੀਬ ਨਿਵਾਜ ਕਹਿਣ ਲੱਗੇ ਵੀ ਕੜਾਹ ਪ੍ਰਸ਼ਾਦ ਪਹਿਲਾਂ ਮਹਾਰਾਜ ਸਾਹਿਬ ਨੇ ਮੰਗਵਾ ਲਿਆ ਸੀ ਬਣਵਾ ਕੇ। ਕਹਿੰਦੇ ਅੱਗੇ ਤੋਂ ਇਹ ਮਰਿਆਦਾ ਹੈ ਕਿ ਜਿਸ ਵਕਤ ਕੜਾਹ ਪ੍ਰਸ਼ਾਦ ਹਜ਼ੂਰੀ ਵਿੱਚ ਆਵੇ ਉਸ ਵੇਲੇ ਸਿੱਖਾਂ ਨੇ ਮਿਲ ਕੇ ਇਸ ਬਾਣੀ ਦਾ ਕੀਰਤਨ ਕਰਨਾ ਜਾਂ ਫਿਰ ਪਾਠ ਕਰਨਾ ਸੰਪੂਰਨ 40 ਪੌੜੀਆਂ। ਇਹ ਬਾਣੀ ਦਾ ਇਸ ਪ੍ਰਕਾਰ ਇਹ ਮਰਿਆਦਾ ਗੁਰੂ ਸਾਹਿਬਾਨਾਂ ਨੇ ਬੰਨ੍ਹੀ ਹੈ ਕਿ ਉਹ ਸਾਨੂੰ ਪ੍ਰਸ਼ਾਦ ਅੰਗੀਕਾਰ ਹੋਏਗਾ ਜੀ ਅਤੇ ਆਨੰਦ ਸਾਹਿਬ ਪੜ੍ਹਿਆ ਜਾਏਗਾ। ਜੇ ਆਨੰਦ ਸਾਹਿਬ ਨਹੀਂ ਪੜ੍ਹਿਆ ਹੋਏਗਾ ਤਾਂ ਉਹ ਕੜਾਹ ਪ੍ਰਸ਼ਾਦ ਪ੍ਰਵਾਨ ਨਹੀਂ ਹੋਏਗਾ। ਗੁਰੂ ਘਰ ਵਿੱਚ ਕੜਾਹ ਪ੍ਰਸ਼ਾਦ ਅਤੇ ਆਨੰਦ ਸਾਹਿਬ ਦਾ ਪਾਠ ਕਰਨ ਦੀ ਮਰਿਆਦਾ ਜਿਹੜੀ ਹੈ ਇਹ ਪ੍ਰਚਲਿਤ ਹੋਈ। ਅਤੇ ਦੂਸਰਾ, ਸਤਿਗੁਰੂ ਮਹਾਰਾਜ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਵੀ ਆਉਂਦੇ ਹੈ, ਕਹਿੰਦੇ ਜੇ ਸਿੱਖ ਦਾ ਕੋਈ ਬਹੁਤਾ ਵੱਡਾ ਕਾਰਜ ਅੜ ਜਾਏ ਵੀ ਉਹ ਲੱਗੇ ਵੀ ਕਾਰਜ ਪੂਰਾ ਨਹੀਂ ਹੁੰਦਾ। ਸੌ ਸਾਖੀ 'ਚ ਬਚਨ ਆਉਂਦਾ ਹੈ, ਕਹਿੰਦੇ ਉਹ ਸਿੱਖ ਫਿਰ ਦੇਗ ਬਣਾ ਕੇ ਮਰਿਆਦਾ ਨਾਲ ਫਿਰ ਤਿੰਨ ਪਾਠ ਆਨੰਦ ਸਾਹਿਬ ਦੇ ਕਰੇ, ਸਾਰਾ ਸੰਪੂਰਨ ਤਿੰਨ ਪਾਠ ਕਰਕੇ ਅਰਦਾਸ ਕਰੇ, ਕਹਿੰਦੇ ਉਹਦੇ ਕਾਰਜਾਂ ਪੈਂਦੇ ਵਿਘਨ ਚੱਕੇ ਜਾਣ। ਤੋ ਇਸ ਕਰਕੇ ਫਿਰ ਭਾਈ ਗੁਰੂ ਘਰ ਦੇ ਸੁੱਖਾਂ ਦੇ ਵੇਲੇ ਦੁੱਖਾਂ ਦੇ ਵੇਲੇ ਆਨੰਦ ਸਾਹਿਬ ਦੇ ਪੜ੍ਹਨ ਦੀ ਮਰਿਆਦਾ ਪ੍ਰਚਲਿਤ ਹੋਈ। ਇਹਦੀਆਂ ਉਥਾਨਕਾਂ ਹੋਰ ਵੀ ਮੰਨੀਆਂ ਤੇ ਇੱਕ ਉਥਾਨਕਾ ਵਿੱਚ ਇਹ ਲਿਖਿਆ ਵੀ ਗਣੇਸ਼ ਆਇਆ ਸੀ ਸ਼ਿਵ ਜੀ ਦਾ ਪੁੱਤਰ, ਕਿਉਂਕਿ ਦੇਵਤੇ ਜਿਹੜੇ ਨੇ ਇਸ ਦੇਹੀ ਕੋ ਸਿਮਰਨ ਦੇ ਸੋ ਦੇਹੀ ਭਜ ਹਰਕੀ ਸੀ। ਉਹਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਸਨਾਤਨ ਮਾਤੇ ਮੇਰੀ ਪੂਜਾ ਕਰਦੇ, ਤੁਹਾਡੇ ਘਰ ਵਿੱਚ ਮੇਰੀ ਪੂਜਾ ਨਹੀਂ ਹੁੰਦੀ। ਮਹਾਰੇ ਕਹਿੰਦੇ ਦੇਵੀ ਦੇਵਾ ਪੂਜਿਆ ਭਾਈ ਕਿਆ ਮੰਗੋ ਕਿਆ ਦੇ, ਪਾਹਣ ਡੀਰ ਪਖਾ ਲਈਏ ਭਾਈ ਜਲਮ ਹੈ ਬੂਢੇ ਤੇ, ਜਿਹੜਾ ਪੱਥਰ ਆਪ ਹੀ ਡੁੱਬ ਜਾਂਦਾ ਹੈ, ਪੱਥਰ ਬਣਾ ਬਣਾ ਕੇ ਲੋਕ ਉਹਦੀ ਪੂਜਾ ਕਰਦੇ ਆ, ਅਸੀਂ ਦੇਵੀ ਦੇਵਤਿਆਂ ਦਾ ਗੁਰੂ ਨਾਨਕ ਦੇ ਘਰ ਵਿੱਚ ਪੂਜਾ ਨਹੀਂ ਹੈ। ਹਾਂ ਇਹ ਆ ਵੀ ਤੂੰ ਆਪਣੀ ਕਲਿਆਣ ਚਾਹੁੰਦਾ ਹੈ ਤੇ ਤੈਨੂੰ ਆਨੰਦ ਬਖਸ਼ ਦਿੰਦੇ ਆ, ਬਾਣੀ ਦੁਆਰਾ ਉਹਨੂੰ ਆਨੰਦ ਬਖਸ਼ ਦਿੱਤਾ। ਤੇ ਇਸ ਪ੍ਰਕਾਰ ਕਿਉਂਕਿ ਦੋ ਇਹ ਤਾਂ ਹੋ ਨਹੀਂ ਸਕਦਾ ਵੀ ਯੋਗੀ ਵੀ ਜੰਮਿਆ ਤੇ ਗਣੇਸ਼ ਵੀ ਆ ਕੇ ਜੰਮਿਆ, ਇਹ ਤੇ ਇੱਕ ਨੂੰ ਜੇ ਮਰਨਾ ਪਏਗਾ, ਉਹ ਯੋਗੀ ਦੀ ਬਾਤ ਹੈ ਮੁੱਖ ਰੂਪ ਦੇ ਅੰਦਰ। ਹਾਂ ਇਸ ਨੂੰ ਆਨੰਦ ਦਿੱਤਾ ਬਾਣੀ ਦੁਆਰਾ, ਇਹ ਗੱਲ ਠੀਕ ਹੈ। ਤੇ ਤੀਸਰਾ ਪੱਖ ਹੈ ਕਿ ਸੰਗਤਾਂ ਨੇ ਸਤਿਗੁਰਾਂ ਦੇ ਚਰਨ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਪਰਮੇਸ਼ੁਰ ਦਾ ਆਨੰਦ ਕਿਸ ਪ੍ਰਕਾਰ ਹੋ ਸਕਦਾ ਪ੍ਰਾਪਤ, ਆਪ ਜੀ ਨੇ ਕਿਰਪਾ ਕਰਕੇ ਦੱਸਣਾ ਕਰੋ। ਮਹਾਰਾਜ ਨੇ ਫਿਰ ਬਾਣੀ ਉਚਾਰਨ ਕੀਤੀ। ਚੌਥਾ ਪੱਖ ਹੈ ਸਿੱਖਾਂ ਦਾ ਨੇ ਚਰਨਾਂ ਚ ਮਹਾਰਾਜ ਸਾਹਿਬ ਜੀ ਦੇ, ਸਿੱਖ ਸੰਗਤਾਂ ਨੇ ਸਤਿਗੁਰਾਂ ਦੇ ਚਰਨ ਚ ਬੇਨਤੀ ਕੀਤੀ ਕਿ ਹਰੇਕ ਖੁਸ਼ੀ ਦੇ ਵਿੱਚ ਕਿਹੜੀ ਬਾਣੀ ਪੜ੍ਹਨੀ ਚਾਹੀਦੀ ਹੈ ਮਹਾਰਾਜ ਜਦੋਂ ਖੁਸ਼ੀ ਦਾ ਮੌਕਾ ਹੋਵੇ। ਮਹਾਰਾਜ ਕਹਿੰਦੇ ਆਨੰਦ ਸਾਹਿਬ ਦੀ ਬਾਣੀ ਪੜ੍ਹਨ ਦੀ ਮਰਿਆਦਾ ਬੰਨ ਦਿੱਤੀ, ਭਾਵੇਂ ਸੁੱਖ ਹੋਵੇ ਭਾਵੇਂ ਦੁੱਖ ਹੋਵੇ। ਪੰਜਵਾਂ ਪੱਖ ਹੈ ਭਾਈ ਮੋਹਰੀ ਜੀ ਦੇ ਘਰ ਜਿਹੜਾ ਜਦੋਂ ਬਾਲਕ ਨੇ ਜਨਮ ਲਿਆ ਤਾਂ ਸੰਗਤਾਂ ਨੇ ਆ ਕੇ ਵਧਾਈਆਂ ਦਿੱਤੀਆਂ, ਮਹਾਰਾਜ ਵਧਾਈਆਂ ਹੋਣ ਆਨੰਦ ਪ੍ਰਾਪਤ ਹੋਇਆ। ਤੇ ਮਹਾਰਾਜ ਸਾਹਿਬ ਨੇ ਉਸ ਵੇਲੇ ਆਨੰਦ ਨਾਮ ਦੀ ਬਾਣੀ ਉਚਾਰਨ ਕੀਤੀ। ਗੁਰੂ ਅਮਰਦਾਸ ਨੇ ਮਰਿਆਦਾ ਬੰਨੀ ਵੀ ਸੁੱਖ ਹੋਵੇ ਦੁੱਖ ਹੋਵੇ ਗਮੀ ਹੋਵੇ ਖੁਸ਼ੀ ਹੋਵੇ ਆਨੰਦ ਸਾਹਿਬ ਦੀ ਬਾਣੀ ਪੜ੍ਹਨੀ, ਇਹ ਰੀਤ ਚਲਾ ਦਿੱਤੀ, ਮਰਿਆਦਾ ਬਣਾ ਦਿੱਤੀ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਛੇਵੇਂ ਪਾਤਸ਼ਾਹ ਦੇ ਅਵਤਾਰ ਸਮੇਂ ਸਿੱਖ ਸੰਗਤਾਂ ਤੋਂ ਆਨੰਦ ਸਾਹਿਬ ਦੀ ਬਾਣੀ ਦਾ ਕੀਰਤਨ ਰੂਪ ਦੇ ਵਿੱਚ ਇਸ ਤਰ੍ਹਾਂ ਸਾਧ ਸਿੰਘ ਜੀ ਉੱਥੇ ਹਰ ਜਸ ਕਰਾਇਆ, ਵਾਹਿਗੁਰੂ ਦਾ ਗੁਰਬਾਣੀ ਸਖੀ ਆਨੰਦ ਗਾਵ ਹੈ, ਇਹ ਬਚਨ ਬਾਣੀ 'ਚ ਵੀ ਆ ਚੁੱਕਿਆ। ਇਸ ਕਰਕੇ ਇਹ ਕੁਛ ਇਹਦੀਆਂ ਸਾਧ ਸਿੰਘ ਜੀ ਐਸੀਆਂ ਜਿਹੜੀਆਂ ਸੰਪਰਦਾ ਦੇ ਵਿੱਚ ਇਹ ਵਿਚਾਰ ਚੱਲੀ ਆ ਰਹੀ ਹੈ, ਮੁੱਖ ਰੂਪ ਦੇ ਜੋ ਯੋਗੀ ਹੈ ਅਤੇ ਜੋ ਪੋਤਰਾ ਰੂਪ ਹੋ ਕਰਕੇ ਮਹਾਰਾਜ ਸਾਹਿਬ ਦੀ ਇਹ ਬਾਣੀ ਉਚਾਰਨ ਕੀਤੀ ਤਾਂ ਮਹਾਰਾਜ ਨੇ ਭਾਈ ਬੱਲੂ ਨੂੰ ਕਿਹਾ, ਉਹ ਵੀ ਬਚਨਾਂ ਦਾ ਇਤਿਹਾਸ ਵਿੱਚ ਕਿ ਜਿਹੜੇ ਹੁਣ ਲੋਕ ਕਹਿੰਦੇ ਆ ਜੀ ਇਹ ਸਾਧ ਕੀਰਤਨ ਦੇ ਵਿੱਚ ਢੋਲਕੀਆਂ ਵਜਾਉਂਦੇ ਆ ਛੈਣੇ ਵਜਾਉਂਦੇ ਆ, ਉਹ ਢੋਲਕੀ 'ਤੇ ਇਤਰਾਜ਼ ਕਰਦੇ ਆ, ਕਹਿੰਦੇ ਵੀ ਜੋੜੀ ਵੱਜਣੀ ਚਾਹੀਦੀ ਹੈ, ਵੀ ਇਹ ਮਰਿਆਦਾ ਤੋਂ ਉਲਟ ਹੈ ਜਿਹੜੀ ਢੋਲਕੀ ਵਜਾਉਂਦੇ ਆ। ਇਤਿਹਾਸ ਨਹੀਂ ਪੜਿਆ ਹੋਊਗਾ ਉਹਨਾਂ ਨੇ, ਉੱਥੇ ਲਿਖਿਆ ਵੀ ਬੱਲੂ ਨੂੰ ਹੁਕਮ ਹੋਇਆ ਆਨੰਦ ਸਾਹਿਬ ਦਾ ਕੀਰਤਨ ਢੋਲਕੀ ਵਜਾ ਕੇ ਕਰ, ਸ਼ਬਦ ਲਿਖਿਆ ਉੱਥੇ ਢੋਲਕੀ ਢੋਲਕੀ ਵਜਾ ਕੇ ਭਾਈ ਸਾਹਿਬ ਜੀ ਨੇ ਆਨੰਦ ਸਾਹਿਬ ਦਾ ਕੀਰਤਨ ਕੀਤਾ। ਤੋ ਇਸ ਕਰਕੇ ਸਾਧ ਸਿੰਘ ਗੁਰੂ ਘਰ ਦੇ ਵਿੱਚ ਇਹ ਮਰਿਆਦਾ ਚੱਲੀ ਅਤੇ ਆਨੰਦ ਦੇ ਜਿਹੜੇ ਅਰਥ ਨੇ ਦੱਦੇ ਨੂੰ ਥੋੜ੍ਹਾ ਜਿਹਾ ਅਲੰਗ ਕਰ ਲਈਏ, ਅਨੰਦ ਆਨੰਦ ਹੈ ਨਾ, ਅਨੰਦ ਦੋ ਨਾਮ ਦਵੈਸ਼ ਦਾ, ਅਨੰਗ ਨਾਮ ਰਹਿਤ ਹੋਣ ਦਾ, ਭਾਵ ਜਿਸ ਬਾਣੀ ਨੂੰ ਪੜ੍ਹ ਕੇ ਦਵੈਤ ਤੋਂ ਰਹਿਤ ਹੋ ਜਾਈਦਾ, ਇਸ ਬਾਣੀ ਦਾ ਆਨੰਦ ਸਰੂਪ ਪਰਮੇਸ਼ੁਰ ਵਿੱਚ ਏਕਤਾ ਪਾਉਣ ਵਾਲੀ ਹੈ ਇਹ ਆਨੰਦਨਾਮੇ ਬਾਣੀ। ਇਹ ਬਾਣੀ ਆਨੰਦ ਸਰੂਪ ਕੌਣ ਹੈ? ਪਰਮੇਸ਼ੁਰ, ਉਹਦੀ ਏਕਤਾ ਪਾਉਣ ਵਾਲੀ ਹੈ। ਆਨੰਦ ਇੱਕ ਛੰਦ ਦੀ ਚਾਲ ਵੀ ਹੈ, ਇਹ ਆਨੰਦ ਸਾਹਿਬ ਬਾਣੀ ਸਾਰਿਆਂ ਮੰਗਲਾਂ ਦੇ ਵਿੱਚ ਗਾਉਣ ਯੋਗ ਹੈ। ਸੋ ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਜੀ ਨੇ ਰਾਮਕਲੀ ਰਾਗਨੀ ਦੇ ਅੰਦਰ, ਚਲੋ ਜੀ ਮੁੜ ਤੇ ਪੜ੍ਹ ਦੋ ਕੋਈ ਨੀ ਫਿਰ ਦੁਬਾਰੇ,
ਰਾਮਕਲੀ ਮਹੱਲਾ ਤੀਜਾ ਆਨੰਦ,
ਰਾਮਕਲੀ ਰਾਗਣੀ ਦੇ ਅੰਦਰ ਤੀਸਰੇ ਪਾਤਸ਼ਾਹ ਆਨੰਦ ਨਾਮ ਦੀ ਬਾਣੀ ਉਚਾਰਨ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼, ਸਤਨਾਮ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਤੇ ਐਸਾ ਜੋ ਪਰਮੇਸ਼ੁਰ ਆ ਪ੍ਰਾਪਤ ਕਿਵੇਂ ਹੁੰਦਾ? ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਆਨੰਦ ਭਇਆ ਮੇਰੀ ਮਾਏ,
ਤੇ ਭਾਈ ਤੈਨੂੰ ਤਾਂ ਆਨੰਦ ਦਾ ਨੀਂਦ ਦਾ ਆਨੰਦ ਆਉਣ ਲੱਗ ਗਿਆ, ਇਹ ਮੇਰਾ ਖਿਆਲ ਜ਼ਿਆਦਾ ਆਨੰਦ ਆ ਗਿਆ ਤੈਨੂੰ, ਤੇ ਇਹ ਤਾਂ ਛੁੱਟੀ ਕੱਟ ਕੇ ਆਇਆ, ਤੂੰ ਸਾਵਧਾਨ ਜ਼ਿਆਦਾ ਚਾਹੀਦਾ ਸੀ ਇਹਨਾਂ ਵੱਲੋਂ, ਧਿਆਨ ਕਰ। ਤੇਰੇ ਤਾਂ ਪਰਿਵਾਰ ਦੇ ਵਿੱਚ ਮੈਨੂੰ ਫੋਨ ਆਇਆ ਸੀ, ਕਹਿੰਦੇ ਜੀ ਅਸੀਂ ਸੁਣਨਾ ਚਾਹੁੰਦੇ ਹਾਂ ਵੀ ਇਹ ਕਥਾਵਾਚਕ ਬਣ ਗਿਆ। ਹੁਣ ਫਿਰ ਫੋਨ ਤੇ ਦੱਸਦੇ ਵੀ ਨੀਂਦ ਵਾਚਕ ਬਣ ਗਿਆ ਇਹ, ਧਿਆਨ ਰੱਖੀਦਾ ਅੱਗੇ। ਦੁਬਾਰੇ ਬੋਲੋ ਜੀ।
ਆਨੰਦ ਭਇਆ ਮੇਰੀ ਮਾਏ,
ਹੇ ਮੇਰੀ ਸਾਡੀ ਮਾਏ, ਮਾਤਾ ਦੀ ਨਿਆਈ ਕੌਣ ਸੰਤ ਜਨੋ। ਉਸ ਵੇਲੇ ਤੋਂ ਤਦ ਤੋਂ ਹੀ ਮੇਰੀ ਬੁੱਧੀ ਵਿੱਚ ਸੱਚ ਸਰੂਪ ਦੀ ਪ੍ਰਾਪਤੀ ਦਾ ਆਨੰਦ ਉਤਸ਼ਾਹ ਪਿਆ ਹੋਇਆ। ਆਨੰਦ ਪਿਆ ਮੇਰੀ ਮਾਏ ਕਦੋਂ ਤੋਂ, ਦੱਸ ਦੇਣ।
ਸਤਿਗੁਰੂ ਮੈਂ ਪਾਇਆ,
ਜਦ ਤੋਂ ਮੈਂ ਬ੍ਰਹਮ ਸਰੋਤਰੀ ਬ੍ਰਹਮਨੇਸ਼ਟੀ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਦਰਸ਼ਨ ਪਾਉਣਾ ਕੀਤਾ, ਗੁਰੂ ਨਾਨਕ ਦੇਵ ਜੀ ਦੇ ਦਰਸ਼ਨ, ਗੁਰੂ ਅੰਗਦ ਦੇਵ ਸਾਹਿਬ ਦੇ ਰੂਪ ਦੇ ਵੀ ਕੀਤੇ, ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਆਨੰਦ ਸਰੂਪ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ।
ਸਤਿਗੁਰ ਤਾ ਪਾਇਆ ਸਹਿਜ ਸੇਤੇ,
ਜਦੋਂ ਸਤਿਗੁਰੂ ਸੱਚੇ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਇੱਥੇ ਤਾਂ ਤੋਂ ਤੋ ਸ਼ਬਦ ਲੈਣਾ ਤੋਂ, ਉਹਨਾਂ ਤੋਂ ਪ੍ਰਭੂ ਦੀ ਪ੍ਰਾਪਤੀ ਵਾਲਾ ਉਪਦੇਸ਼ ਪਾਇਆ ਪਾਉਣਾ ਕੀਤਾ, ਜਦੋਂ ਸਤਿਗੁਰਾਂ ਨੂੰ ਪਾਉਣਾ ਕੀਤਾ ਤੇ ਤਾਂ ਫਿਰ ਸਹਿਜ ਸ਼ਾਂਤੀ ਦੇ ਸੇਤੀ ਸਹਿਤ ਹੋ ਗਏ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਸਹਿਜ ਆਨੰਦ ਸਰੂਪ ਦੀ ਸਖਿਆਤਾ ਦੇ ਸਹਿਤ ਹੋ ਗਏ, ਸਹਿਜ ਸਰੂਪ ਦੇ ਆਨੰਦ ਦੇ ਸਹਿਤ ਹੋ ਗਏ। ਇਸ ਕਰਕੇ ਫਿਰ
ਮਨ ਵਜਿਆ ਵਧਾਈਆ,
ਤੇ ਉਸ ਵੇਲੇ ਫਿਰ ਮਨ ਹਿਰਦੇ ਦੇ ਵਿੱਚ ਪ੍ਰਭੂ ਦੀ ਪ੍ਰਾਪਤੀ ਦੀਆਂ ਵਧਾਈਆਂ ਖੁਸ਼ੀਆਂ ਵਜੀਆਂ, ਵਜੀਆਂ ਨਾਮ ਪ੍ਰਗਟ ਹੋਣ ਦਾ, ਇਹ ਖੁਸ਼ੀਆਂ ਪ੍ਰਗਟ ਹੋਈਆਂ ਮਨ ਚ, ਆਨੰਦ ਦੀਆਂ ਵਧਾਈਆਂ ਵੱਜ ਗਈਆਂ। ਵਧਾਈਆਂ ਕਹਿਣ ਦਾ ਮਤਲਬ ਇਹ ਹੁੰਦਾ ਵੀ ਖੁਸ਼ੀਆਂ ਚ ਵਾਧਾ ਹੋਇਆ ਤੁਹਾਡੇ, ਖੁਸ਼ੀਆਂ ਚ ਵਾਧਾ ਹੁੰਦਾ ਰਹੇ, ਵਧਾਈ ਹੋ, ਖੁਸ਼ੀਆਂ ਚ ਵਾਧਾ ਹੋ। ਤੋ ਇਸ ਪਰਕੇ ਫਿਰ ਇਹ ਮਨ ਵਜੀਆਂ ਵਧਾਈਆਂ, ਇਹਦੇ ਤੇ ਇੱਕ ਪ੍ਰਸੰਗ ਵੀ ਆਉਂਦਾ, ਉਹ ਐਸਾ ਹੈ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਨੰਦਪੁਰ ਸਾਹਿਬ ਦੀਵਾਨ ਵਿੱਚ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਸੀ। ਉਸ ਇੱਕ ਥੋੜੇ ਜਿਹੇ ਭੋਲੇ ਭਾਲੇ ਸੁਭਾਅ ਦਾ ਇੱਕ ਸਿੱਖ ਆਇਆ, ਉਹ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਉਹਨੇ ਫਿਰ ਪ੍ਰਸ਼ਨ ਕੀਤਾ ਭੋਲੇ ਭਾਅ ਦੇ ਵਿੱਚ ਹੀ, ਉਹ ਜਗਿਆ ਨਹੀਂ ਬਿਲਕੁਲ, ਜਿਹੜੇ ਭੋਲੇ ਭਾਲੇ ਹੁੰਦੇ ਜਗਦੇ ਵੀ ਘੱਟ ਹੁੰਦੇ ਨੇ। ਉਹ ਕਹਿੰਦਾ ਮਹਾਰਾਜ ਉਹ ਕਿਹੜਾ ਉਪਦੇਸ਼ ਹੈ ਜਿਹਦੇ ਨਾਲ ਸੰਸਾਰ ਸਮੁੰਦਰ ਤੋਂ ਤਰ ਜਾਈਦਾ। ਇਹ ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਕਿਹਾ, ਮਹਾਰਾਜ ਹੱਸ ਪਏ ਉਹਦੇ ਭੋਲੇ ਭਾਅ ਦੇ। ਕਹਿੰਦੇ ਭਾਈ ਸਿੱਖਾ, ਵਾਹਿਗੁਰੂ ਮੰਤਰ ਹੈ, ਇਹ ਜਹਾਜ਼ ਰੂਪ ਹੈ, ਜਿਹੜਾ ਜਹਾਜ਼ 'ਚ ਬਹਿ ਜਾਵੇ ਉਹਨੂੰ ਕੋਈ ਖੇਚਲ ਕਰਨ ਦੀ ਲੋੜ ਨਹੀਂ ਪੈਂਦੀ, ਪਾਣੀ ਤੋਂ ਤੈਰ ਜਾਂਦਾ ਹੈ, ਆਪੇ ਸਮੁੰਦਰ ਲੰਘ ਜਾਂਦਾ ਹੈ, ਜਾਂ ਮੂਲ ਮੰਤਰ ਹੈ। ਇਸ ਕਰਕੇ ਜਿਹੜੇ ਸਿੱਖ ਤਨ ਮਨ ਧਨ ਗੁਰੂ ਨੂੰ ਅਰਪਣ ਕਰਕੇ ਕੇਵਲ ਇਸੇ ਜਹਾਜ਼ ਦੇ ਆਸਰੇ ਰਹਿੰਦੇ ਹੈ, ਉਹ ਰਾਗ ਦਵੈਸ ਕਰਦੇ ਨਹੀਂ ਕਿਸੇ ਨਾਲ, ਸੰਸਾਰ ਸਮੁੰਦਰ ਨੂੰ ਤਰ ਜਾਂਦੇ ਨੇ। ਅਤੇ ਜਿਹੜਾ ਸੰਸਾਰ ਨੂੰ ਅਸੱਤ ਜਾਣਨਾ, ਬ੍ਰਹਮ ਨੂੰ ਸੱਤ ਜਾਣਨਾ, ਆਪਣੇ ਆਤਮਾ ਨੂੰ ਪਰਮਾਤਮਾ ਦਾ ਰੂਪ ਮੰਨ ਕੇ ਸਾਸ ਸਾਸ ਗੁਰਮੰਤਰ ਦਾ ਅਭਿਆਸ ਕਰਦੇ ਹੈ, ਧਰਮ ਦੀ ਕਿਰਤ ਕਰਕੇ ਛਕਦੇ ਹੈ, ਗਊ ਗਰੀਬ ਦੀ ਪਾਲਣਾ ਕਰਦੇ ਆ, ਉਹ ਪਰਮ ਪਦਵੀ ਪ੍ਰਾਪਤ ਕਰਕੇ ਸੰਸਾਰ ਸਮੁੰਦਰ ਤੋਂ ਸਹਿਜੀ ਤਰ ਜਾਂਦੇ ਨੇ। ਹੁਣ ਇਹਦੇ ਬਹਾਨੇ ਜਿਹੜੇ ਗੂੜ ਭਾਸ਼ਾ ਨੂੰ ਸਮਝ ਸਕਦੇ ਸੀ ਉਹਨਾਂ ਨੂੰ ਵੀ ਮਹਾਰਾਜ ਸਾਹਿਬ ਨੇ ਕਿਰਪਾ ਕਰ ਦਿੱਤੀ। ਅੱਗੋਂ ਇਹ ਸਿੱਖ ਫਿਰ ਬੋਲਿਆ, ਜੀ ਸੱਚੇ ਪਾਤਸ਼ਾਹ, ਤੇ ਹੋਰ ਗਿਆਨ ਧਿਆਨ ਤਾਂ ਮੈਨੂੰ ਨਹੀਂ ਆਉਂਦਾ, ਪਰ ਸੰਸਾਰ ਦੇ ਪਦਾਰਥ ਤੇ ਵਿਸ਼ਿਆਂ ਦੇ ਸੁੱਖ ਮੈਨੂੰ ਚੰਗੇ ਨਹੀਂ ਲੱਗਦੇ, ਇਹਨਾਂ ਤੋਂ ਮੈਨੂੰ ਨਫ਼ਰਤ ਹੈ। ਗੁਰੂ ਸਾਹਿਬ ਜੀ ਨੇ ਕਿਹਾ, ਸਿੱਖਾ ਤੂੰ ਤਾਂ ਫਿਰ ਧੰਨ ਹੈ, ਤੂੰ ਤਾਂ ਬਹੁਤ ਸਿੱਖਾਂ ਤੋਂ ਅੱਗੇ ਹੈ ਪਹਿਲੀ, ਜਿਸ ਨੂੰ ਸੰਸਾਰਕ ਸੁੱਖ ਨਹੀਂ ਪਾਉਂਦੇ ਪਰ ਫਿਰ ਵੀ ਤੂੰ ਇਸ ਤਰ੍ਹਾਂ ਕਰ, ਗੁਰਾਂ ਦੀ ਉਚਾਰਨ ਕੀਤੀ ਹੋਈ ਅਗੰਮੀ ਬਾਣੀ ਹੈ ਤੇ ਬਾਣੀ ਦਾ ਗਿਆਨ ਜ਼ਰੂਰ ਪੜ੍ਹਨਾ ਪੜਾਉਣਾ ਚਾਹੀਦਾ, ਮਨ ਸਮਝਾਵਣ ਕਾਰਨੇ ਕਸ਼ੂਅਕ ਪੜ੍ਹੀਏ ਗਿਆਨ। ਵੱਡਿਆਂ ਨੇ ਗੁਰੂ ਬਾਣੀ ਉਚਾਰਨ ਕੀਤੀ ਹੈ, ਗੁਰੂ ਸਾਹਿਬਾਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਬਾਣੀ ਹੈ, ਇਹਦੇ ਪਹਿਲਾਂ ਪਦਾਂ ਦਾ ਬੋਧ ਹੋਣਾ ਚਾਹੀਦਾ, ਉਹਨੂੰ ਪਾਠ ਬੋਧ ਕਹਿੰਦੇ ਹੈ। ਫਿਰ ਅਰਥਾਂ ਦਾ ਗਿਆਨ ਗਿਆਨੀ ਸਿੰਘਾਂ ਤੋਂ ਸਿੱਖਣਾ ਚਾਹੀਦਾ, ਫਿਰ ਆਤਮਾ ਦਾ ਬੋਧ ਸਹਿਜੀ ਹੋ ਜਾਂਦਾ। ਇਸ ਕਰਕੇ ਲੈ ਭਾਈ ਤੈਨੂੰ ਫਿਰ ਹੁਣ ਕਿਸੇ ਸਿੱਖ ਦੇ ਕੋਲ ਇਹ ਵਿਦਿਆ ਪੜ੍ਹਨ ਵਾਸਤੇ, ਮਹਾਰਾਜ ਨੇ ਬ੍ਰਹਮ ਵਿਦਿਆ ਜ਼ਰੂਰ ਪੜ੍ਹਨੀ ਚਾਹੀਦੀ ਹੈ, ਤੂੰ ਵੀ ਪੜ੍ਹ। ਮਹਾਰਾਜ ਕਹਿੰਦੇ ਜਦੋਂ ਸਿੱਖ ਨੂੰ ਇਹ ਵਚਨ ਕਿਹਾ, ਉਹ ਕਹਿਣ ਲੱਗੇ ਮਹਾਰਾਜ ਸਤਿ ਵਚਨ। ਗ੍ਰੰਥੀ ਸਿੰਘ ਨੂੰ ਮਹਾਰਾਜ ਸਾਹਿਬ ਜੀ ਕਹਿੰਦੇ, ਗ੍ਰੰਥੀ ਸਿੰਘ ਜੀ ਇਹਨੂੰ ਸਿੱਖ ਨੂੰ ਤੁਸੀਂ ਪੜਾਇਆ ਕਰੋ। ਚੰਗਾ ਗੁਰੂ ਸਿੱਖ ਸੀ, ਉਹ ਪੜਾਉਣ ਦੀ ਜ਼ਿੰਮੇਵਾਰੀ ਉਹਦੇ ਕੋਲ ਸੀ। ਗੁਰਬਾਣੀ ਦੀ ਸੰਥਿਆ ਅਰਦਾਸ ਕਰਕੇ ਸ਼ੁਰੂ ਕਰ ਲਈ, ਜਿਵੇਂ ਮਰਿਆਦਾ ਅਨੁਸਾਰ ਕੀਤੀ ਜਾਂਦੀ ਹੈ। ਸਿੱਖ ਨੇ ਵਚਨ ਮੰਨ ਕੇ ਸੰਥਿਆ ਪੜਨ ਲੱਗ ਪਿਆ। ਉਹ ਜਦੋਂ ਪੜਦਿਆਂ ਹੋਇਆ ਆਨੰਦ ਸਾਹਿਬ ਦਾ ਪਾਠ ਆ ਗਿਆ, ਤੇ ਜਦੋਂ ਇਹ ਪਾਠ ਆਇਆ ਉਹਦੇ ਚ ਤੁਕਾ ਆ ਗਈ, ਆਨੰਦ ਪਿਆ, ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ। ਇਹ ਤੁਕ ਪੜ ਕੇ ਅੱਗੇ ਬਾਣੀ ਦਾ ਇੱਕ ਅੱਖਰ ਵੀ ਨਹੀਂ ਪੜਿਆ, ਇਹੀ ਕਹੀ ਜਾਵੇ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ, ਇੱਕੋ ਤੁਕ ਬਣੀ ਜਾਵੇ, ਮੁੜ ਕੇ ਗਿਆ ਹੀ ਨਹੀਂ ਸੰਥਿਆ ਕਰਨ। ਛੇ ਮਹੀਨੇ ਲੰਘ ਗਏ। ਛੇ ਮਹੀਨੇ ਤੋਂ ਬਾਅਦ ਮਹਾਰਾਜ ਸਾਹਿਬ ਨੇ ਗ੍ਰੰਥੀ ਸਿੰਘ ਨੂੰ ਬੁਲਾਇਆ, ਕਹਿੰਦੇ ਕਿਉਂ ਭਾਈ ਤੇਰੇ ਕੋਲ ਭੋਲਾ ਜਿਹਾ ਸਿੱਖ ਭੇਜਿਆ ਸੀ, ਕਿੰਨੀ ਕੁ ਸੰਥਿਆ ਹੋ ਗਈ ਉਹਦੀ? ਮਹਾਰਾਜ ਸੰਥਿਆ ਕੀ ਹੋਣੀ ਸੀ, ਉਹ ਤਾਂ ਮੁੜ ਕੇ ਆਏ ਨਹੀਂ, ਛੇ ਮਹੀਨੇ ਹੋ ਗਏ। ਕਹਿੰਦੇ ਇਹ ਕੀ ਗੱਲ ਹੋਈ? ਕਹਿੰਦੇ ਮਹਾਰਾਜ ਆਇਆ ਨਹੀਂ ਮੁੜ ਕੇ। ਮਹਾਰਾਜ ਨੇ ਸੇਵਾਦਾਰ ਨੂੰ ਕਿਹਾ ਵੀ ਉਹਨੂੰ ਬੁਲਾ ਕੇ ਲਿਆ, ਤੇ ਮਹਾਰਾਜ ਸਾਹਿਬ ਦੇ ਕੋਲ ਆ ਗਿਆ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਉਹ ਤੈਨੂੰ ਤਾਂ ਛੇ ਮਹੀਨੇ ਮੁੜ ਕੇ ਪੜ੍ਹਨੇ ਨਹੀਂ ਗਿਆ। ਉਹ ਕਹਿਣ ਲੱਗਿਆ ਮਹਾਰਾਜ ਵੀ ਮੈਂ ਜਦੋਂ ਆਨੰਦ ਸਾਹਿਬ ਦੀ ਇਹ ਤੁਕ ਪੜ੍ਹ ਲਈ ਨਾ ਸੰਥਿਆ ਦੇ ਵਿੱਚ, ਉਹ ਕੀ ਸੀ ਵੀ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ। ਵੀ ਮਹਾਰਾਜ ਤੁਸੀਂ ਇਹ ਦੱਸੋ, ਕਿਸੇ ਨੂੰ ਲੱਗੀ ਹੋਵੇ ਭੁੱਖ, ਉਹ ਭੋਲਾ ਸਿੰਘ ਕਹਿੰਦਾ ਮਹਾਰਾਜ ਨੂੰ, ਤੇ ਰੋਟੀ ਉਹਨੇ ਰੱਜ ਕੇ ਲਈ ਹੋਵੇ ਖਾ, ਵੀ ਮੁੜ ਕੇ ਰੋਟੀ ਨੂੰ ਜੀ ਕਰੂ, ਉਹਨੂੰ ਭੁੱਖ ਮਿਟ ਗਈ ਤੇ ਇਸ ਕਰਕੇ ਉਹਨੇ ਰੱਜ ਕੇ ਰੋਟੀ ਖਾ ਲਈ। ਮਹਾਰਾਜ ਕਹਿੰਦੇ ਹਾਂ ਵੀ ਭੁੱਖ ਜਦੋਂ ਮਿਟ ਗਿਆ। ਕਹਿੰਦਾ ਬਸ ਇਸੇ ਤਰ੍ਹਾਂ ਸਤਿਗੁਰੂ ਤੁਸੀਂ ਹੋ, ਪਾਇਆ ਮੈਂ ਪ੍ਰਾਪਤ ਕਰ ਲਿਆ, ਆਨੰਦ ਪਿਆ। ਕਹਿੰਦੇ ਹੁਣ ਹੋਰ ਬਾਣੀ ਕੀ ਪੜ੍ਹਨੀ ਹੁਣ, ਮੈਂ ਆਨੰਦ ਹੀ ਆਨੰਦ ਹੋ ਗਿਆ ਹੁਣ ਤੁਹਾਡੇ ਦਰਸ਼ਨ ਕਰਕੇ। ਤੇ ਮਹਾਰਾਜ ਸਾਹਿਬ ਜੀ ਬਹੁਤ ਕਹਿੰਦੇ ਸਿੱਖਾ, ਤੇ ਭਾਈ ਤੇਰੇ ਵਰਗੇ ਭੋਲੇ ਭਾਲਿਆਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਪਰ ਦੇਖ ਸਿੱਖਾ ਵੀ ਤੇਰੇ ਤੇ ਸਾਡੀ ਪ੍ਰਸੰਨਤਾ ਹੈ, ਪਰ ਇੱਕ ਗੱਲ ਹੈ ਵੀ ਸੰਥਿਆ ਵਿਚਾਲੇ ਨਹੀਂ ਛੱਡੀ ਦੀ ਹੁੰਦੀ, ਅਰਦਾਸ ਹੋਈ ਹੈ, ਬਾਣੀ ਦਾ ਬੋਧ ਵੀ ਪ੍ਰਾਪਤ ਕਰੀਦਾ। ਇਸ ਤਰ੍ਹਾਂ ਦੇ ਫਿਰ ਇਹੋ ਜਿਹੇ ਮਸਤਾਨੇ ਹੋ ਗਏ, ਸਾਰੇ ਬਾਣੀ ਕੌਣ ਪੜੂਗਾ? ਫਿਰ ਉਹਨੂੰ ਫਿਰ ਹੁਕਮ ਕਰਕੇ ਮਹਾਰਾਜ ਨੇ ਬਾਕੀ ਸੰਥਾ ਕਰਾਈ, ਉਹਨੇ ਹੁਕਮ ਮੰਨ ਕੇ ਕਰੀ। ਇਹ ਜਣੀ ਤੇ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਸਾਧ ਸਿੰਘ ਜੀ, ਇਸ ਤਰ੍ਹਾਂ ਦਾ ਵੀ ਇਹ ਪ੍ਰਸੰਗ ਆਉਂਦਾ ਹੈ ਕਿ ਸਿੱਖ ਦੀ ਬਿਰਤੀ ਮਸਤਾਨੀ ਹੋ ਗਈ ਸੀ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਵੀ ਸਤਿਗੁਰੂ ਪ੍ਰਾਪਤ ਹੋ ਗਿਆ, ਬ੍ਰਹਮ ਗਿਆਨ ਦਾ ਆਨੰਦ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ ਮਨ ਕੀ ਦੁਬਧਾ ਬਿਨ ਸਜਾਏ ਹਰ ਪਰਮ ਪਦ ਰਹੀ ਹੈ। ਤੋ ਇਸ ਪ੍ਰਕਾਰ ਇਹ ਪ੍ਰਸੰਗ ਹੋਇਆ ਸੀ, ਉਹ ਸਿੱਖ ਨੂੰ ਆਨੰਦ ਆਇਆ। ਤੇ ਅਸੀਂ ਰੋਜ਼ ਆਨੰਦ ਪੜ੍ਹਦੇ, ਧੰਤਾ ਦੇ ਯੋਗ ਹੈ ਭਾਈ ਸਿੱਖ, ਅਸੀਂ ਰੋਜ਼ ਪੜ੍ਹਦੇ ਹਾਂ, ਕਦੇ ਵੀ ਨਹੀਂ ਸਾਨੂੰ ਇਹ ਅਵਸਥਾ ਬਣੀ। ਤੇ ਇਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਫਿਰ ਅੱਗੇ ਦੱਸਦੇ ਹਨ ਜੀ,
ਰਾਗ ਰਤਨ ਪਰਵਾਰ ਪਰਿਆ।
ਰਤਨ ਬਤ ਮੋਲਕ, ਉਹ ਛੇ ਰਾਗ ਹਨ, ਉਹਨਾਂ ਦਾ ਪਰਿਵਾਰ ਹੈ, ਪੰਜ ਪੰਜ ਇੱਕ ਰਾਗ ਦੀਆਂ ਰਾਗਣੀਆਂ, ਅੱਠ ਅੱਠ ਪੁੱਤਰ, ਤੇ ਉਹ ਸਾਰੇ ਪਰੀਆਂ ਰਾਗਾਂ ਦੀਆਂ ਜਿਹੜੀਆਂ ਰਾਗਣੀਆਂ ਨੇ ਉਹਨਾਂ ਨੂੰ ਕਿਹਾ ਇਹ ਸਭ ਸਤਿਗੁਰਾਂ ਦੇ ਕੋਲ ਤੇ ਗਾਵਣ ਸ਼ਬਦ ਗਾਉਣ ਵਾਸਤੇ ਆਈਆਂ ਕਿ ਸੰਗੀਤ ਦੇ ਅਨੁਸਾਰ ਵਾਹਿਗੁਰੂ ਦਾ ਅਰਦਾਸ ਕਰੋ ਜੀ ਅਸੀਂ ਵੀ ਸਫਲੇ ਹੋਈਏ, ਗੁਰੂ ਨਾਨਕ ਸਾਹਿਬ ਦੇ ਕੋਲ, ਗੁਰੂ ਅੰਗਦ ਦੇਵ ਜੀ ਦੇ ਕੋਲ, ਗੁਰੂ ਅਮਰਦਾਸ ਜੀ ਕੋਲ। ਇਹ ਕਾਹਦੇ ਵਾਸਤੇ ਆਈ? ਰਾਗ ਰਤਨ ਪਰਿਵਾਰ ਪਰੀਆਂ ਸਾਰੀਆਂ ਆਈਆਂ, ਸ਼ਬਦ
ਸ਼ਬਦ ਗਾਵਣ ਆਈਆ।
ਇਹ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਹੈ ਸ਼ਬਦ, ਉਹ ਸੰਗੀਤ ਕਲਾ ਦੇ ਅਨੁਸਾਰ ਉਹਦੇ ਵਿੱਚ ਤੇ ਰਾਗਣੀਆਂ ਦੁਆਰਾ ਜਸ ਕੀਤਾ ਜਾਂਦਾ। ਇਹ ਵੀ ਆਈਆਂ ਵੀ ਸਾਡੇ ਸਰੀਰ ਸਫਲੇ ਹੋ ਜਾਣ, ਇਹ ਵੀ ਸ਼ਬਦ ਗਾਵਣ ਆਈਆਂ। ਤੇ ਇਹੋ ਸਾਧ ਸਿੰਘ ਜੀ, ਰਾਗ ਪ੍ਰੇਮ ਦਾ ਨਾਮ ਹੈ, ਰਤਨ ਬੈਰਾਗ ਦਾ ਨਾਮ ਹੈ, ਸਤ ਸੰਤੋਖ ਦਇਆ ਧਰਮ ਵਿਚਾਰ ਰੂਪ ਪਰਿਵਾਰ, ਕਰਣਾ ਮੈਤਰੀ ਮੁਦਤਾ ਅਪੇਕਸ਼ਾ ਰੂਪ ਪਰੀਆਂ। ਇਹ ਗੁਣਾਂ ਦੀਆਂ ਪੰਕਤੀਆਂ ਗੁਰ ਸ਼ਬਦ ਉਪਦੇਸ਼ ਨੂੰ ਸੁਣ ਕੇ ਬ੍ਰਹਮ ਦਾ ਜਸ ਗਾਵਣ ਗਾਉਣ ਵਾਸਤੇ ਆਈਆਂ, ਆ ਕੇ ਪ੍ਰਾਪਤ ਹੋਈਆਂ ਹਨ।
ਸ਼ਬਦੋ ਤਾ ਗਾਵੋ ਹਰੀ ਕੇਰਾ।
ਇਹ ਭਾਈ ਗੁਰ ਜਿਹੜਾ ਸ਼ਬਦ ਹੈ, ਸ਼ਬਦੋ ਨਾਮ ਉਪਦੇਸ਼ ਦਾ, ਗੁਰਾਂ ਦੇ ਉਪਦੇਸ਼ ਦੁਆਰਾ ਤਾਂ ਹਰੀ ਪਰਮੇਸ਼ਰ ਕੇਰਾ ਦਾ, ਕੇਰਾ ਦਾ ਅਰਥ ਹੈ ਜਾ, ਹਰੀ ਵਾਹਿਗੁਰੂ ਦਾ ਜਸ ਗਾਵੋ, ਗਾਉਣਾ ਕਰੋ ਤੁਸੀਂ।
ਮਨ ਜਿਨੀ ਵਸਾਇਆ।
ਤੇ ਸ਼ਬਦ ਤਾਂ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਦਾ ਗਾਉਣਾ ਕਰੋ, ਕਿਉਂਕਿ ਜਿਨ੍ਹਾਂ ਨੇ ਮਨ ਹਿਰਦੇ ਦੇ ਵਿੱਚ ਵਸਾਉਣਾ ਕੀਤਾ ਹੈ ਉਹ ਨਿਹਾਲ ਹੋਣਗੇ। ਜਿਨ੍ਹਾਂ ਗੁਰਾਂ ਨੇ ਹਰੀ ਨੂੰ ਹਿਰਦੇ ਵਿੱਚ ਵਸਾਇਆ ਹੈ, ਉਹਨਾਂ ਗੁਰਾਂ ਦੇ ਸ਼ਬਦ ਦੇ ਉਪਦੇਸ਼ ਤੋਂ, ਉਪਦੇਸ਼ ਦੇ ਰਾਹੀਂ ਤੇ ਵਾਹਿਗੁਰੂ ਦਾ ਜਸ ਗਾਉਣਾ
ਕਰੋ। ਕਹਿ ਨਾਨਕ ਆਨੰਦ ਹੋਆ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਮੈਨੂੰ ਪ੍ਰਭੂ ਦੀ ਪ੍ਰਾਪਤੀ ਦਾ ਸਰੂਪ ਦਾ ਆਨੰਦ ਪ੍ਰਾਪਤ ਹੋਇਆ ਹੈ। ਜਦ ਮੈਂ ਅੱਗੇ ਦੱਸ ਸਤਿਗੁਰੂ,
ਸਤਿਗੁਰੂ ਮੈਂ ਪਾਇਆ,
ਜਦੋਂ ਮੈਂ ਸਤਿਗੁਰੂ ਸੱਚੇ ਗੁਰਾਂ ਨੂੰ ਪਾਉਣਾ ਕੀਤਾ। ਹੁਣ ਅਗਲੀ ਜਿਹੜੀ ਪੌੜੀ ਹੈ ਇਹਦੇ ਸਤਿਗੁਰੂ ਜੀ ਮਨ ਨੂੰ ਸੰਬੋਧਨ ਕਰਦੇ ਹੋਏ ਸਾਂਝਾ ਉਪਦੇਸ਼ ਦਿੰਦੇ ਹਨ।
ਇਹ ਮਨ ਮੇਰਿਆ,
ਹੇ ਮੇਰਿਆ ਪਿਆਰਿਆ ਮਨਾ, ਇਹ ਮਨ ਮੇਰਿਆ, ਹੇ ਪਿਆਰੇ ਮਨਾ ਮੇਰਿਆ,
ਤੂੰ ਸਦਾ ਰਹੋ ਹਰ ਨਾਲੇ।
ਇਹਨੂੰ ਭਾਈ ਆਨੰਦ ਸਾਹਿਬ ਪੜ੍ਹਨ ਵਾਲੇ ਰਾਗੀ ਸਿੰਘ ਆਮ ਕਰਕੇ ਤੂੰ ਸ਼ਬਦ ਪੜ੍ਹਦੇ ਹੈ, ਟਿੱਪੀ ਲਾ ਦਿੰਦੇ ਨੇ, ਕੋਲੋਂ ਹੈ ਨਹੀਂ। ਇਸ ਕਰਕੇ ਇਹਨੂੰ ਇਸ ਤਰ੍ਹਾਂ ਹੀ ਕੰਠ ਕਰ ਲਿਓ ਤੇ ਪੋਥੀਆਂ ਦੇ ਵਿੱਚ ਸਾਰੇ ਇਹੀ ਤੂੰ ਹੀ ਲਿਖਿਆ ਹੋਇਆ, ਇਹਨੂੰ ਤੂੰ ਨਹੀਂ ਪੜ੍ਹਨਾ। ਤੂੰ ਸਦਾ ਰਹੋ ਹਰ ਨਾਲੇ, ਤੂੰ ਦਾ ਅਰਥ ਵੀ ਉਹੀ ਹੈ ਭਾਵੇਂ, ਪਰ ਅੱਖਰ ਜੋ ਲਿਖੇ ਨਾ, ਅੱਖਰ ਲਿਖੇ ਸਹੀ ਗਾਵ। ਇਸ ਕਰਕੇ ਤੂੰ ਸਦਾ ਹਮੇਸ਼ਾ ਹੀ ਲਿਵ ਲਾ ਕੇ ਹਰ ਪਰਮੇਸ਼ੁਰ ਦੇ ਨਾਲੇ ਸਾਥ ਜੁੜਿਆ ਰਹੋ, ਰਹਿਣਾ ਕਰ। ਭਾਵ ਕੀ ਹੈ ਵੀ ਹੇ ਮੇਰੇ ਮਨਾ, ਜਿਵੇਂ ਤੂੰ ਇੰਦਰੀਆਂ ਨੂੰ ਜਾਣਦਾ ਹੈ ਪਰ ਤੈਨੂੰ ਇੰਦਰੀ ਨਹੀਂ ਜਾਣ ਸਕਦੇ, ਇਸੇ ਪ੍ਰਕਾਰ ਪਰਮੇਸ਼ੁਰ ਤੇਰੇ ਅੰਗ ਸੰਗ ਹੋਣੇ ਕਰਕੇ ਤੇਰੇ ਨਾਲ ਚੰਗੇ ਮੰਦੇ ਸੰਕਲਪਾਂ ਨੂੰ ਜਾਣਦਾ, ਪਰ ਉਲਟ ਕੇ ਤੂੰ ਉਹਨੂੰ ਨਹੀਂ ਵੇਖ ਸਕਦਾ। ਅੱਖਾਂ ਜਿਹੜੀਆਂ ਮਨ ਨੂੰ ਨਹੀਂ ਦੇਖ ਸਕਦੀਆਂ, ਮਨ ਅੱਖਾਂ ਨੂੰ ਦੇਖ ਰਿਹਾ। ਇਸੇ ਤਰ੍ਹਾਂ ਪਰਮਾਤਮਾ ਤੈਨੂੰ ਦੇਖ ਰਿਹਾ, ਤੇਰੇ ਨਾਲ ਹੈ, ਤੂੰ ਨਹੀਂ ਉਹਨੂੰ ਦੇਖ ਰਿਹਾ। ਇਸ ਲਈ ਹਰ ਵਕਤ ਨਾਲ ਰਹਿਣ ਵਾਲੇ ਪਰਮੇਸ਼ੁਰ ਨੂੰ ਸਦਾ ਹੀ ਚੇਤੇ ਕਰ, ਉਹ ਤੇਰੇ ਨਾਲ ਹੈ ਹਰ ਵੇਲੇ।
ਹਰ ਨਾਲ ਰਹੋ ਤੂੰ ਮਨ ਮੇਰੇ,
ਤੇ ਇਸ ਕਰਕੇ ਹੇ ਮੇਰੇ ਮਨਾ, ਹਰ ਨਾਲ ਰਹੋ ਤੂੰ ਮਨ ਮੇਰੇ। ਇੱਥੇ ਟਿੱਪੀ ਲੱਗੀ ਹੈ, ਮਨ ਦੇ ਉੱਤੇ ਟਿੱਪੀ ਬੋਲਣੀ ਹੈ, ਮਨ ਦਾ ਹੀ ਵਾਚਕ ਹੈ ਵੀ। ਹੇ ਮੇਰੇ ਮਨ, ਸੰਕਲਪਾਂ ਵਿਕਲਪਾਂ ਦਾ ਸਮੁਦਾਇ ਜਿਹੜਾ ਉਹਨੂੰ ਮਨ ਕਹਿੰਦੇ ਆ। ਸਾਰੀਆਂ ਵਾਸ਼ਨਾਵਾਂ ਨੂੰ ਛੱਡ ਕੇ ਹਰ ਪਰਮੇਸ਼ੁਰ ਦੇ ਨਾਲ ਸਾਥ ਲਿਵ ਲਾ ਕੇ ਜੁੜਿਆ ਰਹਿਣਾ ਕਰ। ਹਰ ਨਾਲ ਰਹੋ ਤੂੰ ਮਨ ਮੇਰੇ। ਅੱਗੇ ਦੱਸ ਦੇਣ ਫਿਰ ਉਹ,
ਦੁੱਖ ਸਭ ਵਿਸਾਰਣਾ,
ਜੋ ਤੇਰੇ ਸਭ ਸਾਰੇ ਜੰਮਣ ਮਰਨ ਆਦਿ ਦੇ ਦੁੱਖ ਦੁੱਖਾਂ ਨੂੰ ਵਿਸਾਰਨਾ, ਭੁਲਾ ਦੇਵੇਗਾ, ਵਿਸਰਜਨ ਕਰ ਦੇਵੇਗਾ। ਜੋ ਪਰਮੇਸ਼ੁਰ ਨੂੰ ਵਿਸਾਰਨਾ ਹੈ, ਭੁਲਾਉਣਾ ਕਰੇਗਾ, ਤਾਂ ਤੈਨੂੰ ਸਾਰੇ ਦੁੱਖ ਆ ਕੇ ਚਿੰਬੜੇ, ਸਭ ਦੁੱਖ। ਜਦੋਂ ਪਰਮਾਤਮਾ ਵਿਸਾਰਨਾ ਵਿਸਾਰ ਦਿੱਤਾ, ਆ ਕੇ ਫਿਰ ਸਭ ਦੁੱਖ ਤੈਨੂੰ ਸਾਰੇ ਦੁੱਖ ਚਿੰਬਣਗੇ, ਨਹੀਂ ਸਭ ਦੁੱਖਾਂ ਦਾ ਵਿਸਰਜਨ ਹੋ ਜਾਏਗਾ ਜੇ ਉਹਨੂੰ ਚੇਤੇ ਕਰੇਗਾ।
ਅੰਗੀਕਾਰ ਉਹ ਕਰੇ ਤੇਰਾ,
ਹੇ ਮੇਰੇ ਮਨ, ਉਹ ਪਰਮੇਸ਼ੁਰ ਤੇਰਾ ਅੰਗੀਕਾਰ ਪੱਖ ਕਰੇਗਾ, ਉਹ ਪਰਮੇਸ਼ੁਰ ਤੇਰੇ ਤਾਈਂ ਸ਼ੁੱਧ ਬਣਾ ਕੇ ਅੰਗੀਕਾਰ ਗ੍ਰਹਿਣ ਕਰ ਲਵੇਗਾ।
ਕਾਰਜ ਸਭ ਸਵਾਰਣਾ,
ਫਿਰ ਤੇਰੇ ਵਿਵਹਾਰਕ ਜਿਹੜੇ ਕੰਮ ਨੇ ਜਾਂ ਪਰਮਾਰਥਕ ਕਾਰਜ ਕੰਮ ਨੇ, ਇਹ ਕਾਰਜ ਸਭ ਸਵਾਰਨਾ, ਸੁਧਾਰ ਦੇਵੇਗਾ, ਵਿਘਨ ਨਹੀਂ ਪਾਏਗਾ ਕਿਸੇ ਕਾਰਜ ਦੇ ਵਿੱਚ। ਥਿਰ ਕਰ ਵੈਸੋ ਹੋ ਅਰਜਨ ਪਿਆਰੇ, ਸਤਿਗੁਰੂ ਤੁਮਰੇ ਕਾਜ ਸਵਾਰੇ, ਸਤਿਗੁਰ ਤੁਹਾਡੇ ਗੁਰੂ ਨਾਨਕ ਸਾਹਿਬ ਕੰਮ ਸਵਾਰਨਗੇ, ਕਿਸੇ ਕਾਰਜ ਵਿਘਨ ਨਹੀਂ ਪਏਗਾ, ਕਿਉਂਕਿ ਆਨੰਦ ਸਾਹਿਬ ਦੀ ਬਾਣੀ ਚ ਇਹੀ ਸਮਰੱਥ ਹੈ। ਇਹ ਇਸ਼ਾਰੇ ਕੀਤੇ ਨੇ ਕਿ ਵਾਹਿਗੁਰੂ ਕਿਰਪਾ ਕਰਕੇ ਫਿਰ ਕਾਰਜ ਵਿਗੜ ਨਹੀਂ ਦਿੰਦਾ, ਸਵਾਰ ਦਿੰਦਾ।
ਸਭਨਾ ਗੱਲਾਂ ਸਮਰੱਥ ਸੁਆਮੀ,
ਤੇ ਇਹਨੂੰ ਪਾਈ ਗੱਲਾਂ ਪਾਠ ਨਾ ਪੜ ਜੇ, ਗੱਲਾਂ ਹੁੰਦਾ ਪੈਸੇ ਪਾਉਣ ਵਾਲਾ। ਇਸ ਕਰਕੇ ਇਹਨੂੰ ਅੱਧੀ ਕੁ ਜਿਵੇਂ ਬਿੰਦੀ ਬੋਲਦੀ ਹੈ, ਸਭਨਾ ਗੱਲਾਂ ਸਮਰੱਥ ਸੁਆਮੀ, ਹੇ ਸੁਆਮੀ ਮਾਲਕ ਵਾਹਿਗੁਰੂ, ਜੋ ਸੁਆਮੀ ਮਾਲਕ ਪਰਮੇਸ਼ੁਰ ਸਭਨਾ ਸਾਰੀਆਂ ਗੱਲਾਂ ਕਰਕੇ ਸਮਰੱਥ ਸਰਵ ਸ਼ਕਤੀਮਾਨ ਹੈ।
ਸੋ ਕਿਉ ਮਨੋ ਵਿਸਾਰੇ,
ਤੇ ਇਹ ਮਨਾ ਕਹਿੰਦੇ ਫਿਰ ਮਨੋ, ਇਹ ਮਨਾ ਤੂੰ ਉਸ ਵਾਹਿਗੁਰੂ ਨੂੰ ਕਿਸ ਵਾਸਤੇ ਭੁਲਾਉਂਦਾ ਹੈ, ਕਿਉਂ ਭੁਲਾਈ ਬੈਠਾ ਹੈ।
ਕਹਿ ਨਾਨਕ ਮਨ ਮੇਰੇ,
ਇੱਥੇ ਫਿਰ ਟਿੱਪੀ ਆ, ਇਹਨੂੰ ਉਸੇ ਤਰ੍ਹਾਂ ਬੋਲਣੀ ਆ ਜਦੋਂ ਆਨੰਦ ਸਾਹਿਬ ਦਾ ਪਾਠ ਜਵਾਨੀ ਕਰਨਾ ਹੈ। ਖਾਸ ਕਰਕੇ ਜਵਾਨੀ ਦੇ ਵਿੱਚ ਫਰਕ ਪੈ ਜਾਂਦਾ ਹੁੰਦਾ, ਉਸ ਵੇਲੇ ਨੂੰ ਕੰਠ ਕਰਕੇ ਪਕਾਓ। ਸਤਿਗੁਰੂ ਜੀ ਕਹੇ ਕਥਨ ਕਰਦੇ ਆ, ਹੇ ਮੇਰੇ ਸਾਡੇ ਮਨ ਮਨਾ, ਤੂੰ ਸਦਾ ਹਮੇਸ਼ਾ ਹੀ ਹਰ ਪਰਮੇਸ਼ੁਰ ਦੇ ਇਹ ਨਾਲੇ ਸਦਾ ਹੀ ਲਿਵਰ ਨਾ ਕਰਕੇ ਜੁੜਿਆ ਰਹਿ ਉਹਦੇ। ਕਹਿ ਨਾਨਕ ਮਨ ਮੇਰੇ, ਹੇ ਮੇਰੇ ਮਨਾ, ਹਰ ਵੇਲੇ ਸਦਾ ਤੂੰ
ਸਦਾ ਰਹੋ ਹਰ ਨਾਲੇ,
ਤੂੰ ਸਦਾ ਹਮੇਸ਼ਾ ਹੀ ਹਰ ਪਰਮੇਸ਼ੁਰ ਦੇ ਨਾਲੇ ਸਾਥ, ਕਿਵੇਂ ਲਿਵ ਦੁਆਰਾ, ਬਿਰਤੀ ਦੁਆਰਾ ਜੁੜਿਆ ਰਹੋ ਹਰ ਹਮੇਸ਼ਾ ਹੀ। ਹੁਣ ਅਗਲੀ ਪੌੜੀ ਦੀ ਪਰਮੇਸ਼ੁਰ ਦੇ ਸਨਮੁਖ ਬੇਨਤੀ ਕਰਨ ਦਾ ਢੰਗ ਦੱਸਦੇ ਹੋਏ ਉਚਾਰਨ ਕਰਦੇ ਹਨ ਜੇ,
ਸਾਚੇ ਸਾਹਿਬਾ।
ਤੇ ਮਹਾਰਾਜ ਸਾਹਿਬ ਜੀ ਨੇ ਦੇਖੋ, ਆਨੰਦ ਸਾਹਿਬ ਆਪਾਂ ਹਰ ਰੋਜ਼ ਪੜ੍ਹਦੇ ਹਾਂ, ਪਰ ਇਹ ਕਥਾ ਚ ਪਤਾ ਲੱਗੂਗਾ ਵੀ ਕਿਹੜੀ ਪੌੜੀ ਦੇ ਵਿੱਚ ਹੁਣ ਕੀ ਭਾਵ ਆ ਰਿਹਾ। ਹੁਣ ਬੇਨਤੀ ਕਰਨ ਦਾ ਢੰਗ ਹੈ, ਹੇ ਸੱਚੇ ਸਾਹਿਬ ਮਾਲਕ ਮਾਇਆ ਵਿਰਤੀ ਦੁਆਰਾ ਸਾਹਿਬ ਕਿਹਾ ਪਰਮੇਸ਼ਰ ਜੀ ਸਾਚੇ ਸਾਹਿਬਾ, ਹੇ ਮੇਰੇ ਸਾਹਿਬ ਦੁਆਰੇ ਬੋਲੋ ਜੀ,
ਸਾਚੇ ਸਾਹਿਬਾ,
ਹੇ ਮੇਰੇ ਸੱਚੇ ਸਾਹਿਬ, ਕਿਉਂਕਿ ਦੁਨੀਆਂ ਦੇ ਝੂਠੇ ਬਾਦਸ਼ਾਹ ਤਾਂ ਹੈਗੇ, ਸੱਚਾ ਉਹ ਹੈ ਜਿਹੜਾ ਸੱਚ ਦੇ ਨਾਲ ਜੋੜਨ ਵਾਲਾ, ਜੰਮਣ ਮਰਨ ਤੋਂ ਮੁਕਤ ਕਰਨ ਵਾਲਾ, ਹੇ ਸੱਚੇ ਸਾਹਿਬ ਮਾਲਕ ਵਾਹਿਗੁਰੂ,
ਕਿਆ ਨਾਹੀ ਘਰ ਤੀਰੈ,
ਹੇ ਮਹਾਰਾਜ ਤੇਰੇ ਘਰ ਦੇ ਵਿੱਚ ਕਿਹੜੀ ਵਸਤੂ ਨਹੀਂ ਹੈ, ਭਾਵ ਤੇਰੇ ਸਤਸੰਗਤ ਰੂਪੀ ਘਰ ਵਿੱਚ ਸਾਰੀਆਂ ਹੀ ਵਸਤੂਆਂ ਹਨ, ਸਾਰੇ ਪਦਾਰਥ ਹੈ, ਧਰਮ ਅਰਥ ਕਾਮ ਮੋਖ, ਬ੍ਰਹਮ ਗਿਆਨ ਹੈ, ਭਗਤੀ ਹੈ, ਸਰੂਪ ਦੀ ਲਖਤਾ ਹੈ, ਇਸ ਤੇਰੇ ਘਰ ਦੇ ਸਭ ਕੁਛ ਹੈ, ਤੇ ਇਸ ਕਰਕੇ ਤੇਰੇ ਘਰ ਦੇ ਮਹਾਰਾਜ ਸਭ ਕੁਛ ਹੈ, ਕਥਾ ਹੈ, ਕੀਰਤਨ ਹੈ, ਭਗਤੀ ਹੈ, ਵੈਰਾਗ ਹੈ, ਵਿਵੇਕ ਹੈ, ਖੜਸੰਮਤੀ ਮੋਖ ਇੱਛਾ, ਸਾਰਾ ਕੁਛ ਤੇਰੇ ਘਰ ਦੇ ਵਿੱਚ ਹੈ,
ਘਰ ਤਾਂ ਤੀਰ ਹੈ ਸਭ ਕੁਛ ਹੈ,
ਇਹ ਸ਼ਬਦ ਦਾ ਉਲਾਲਾ ਹੁੰਦਾ ਹੈ, ਇਹਦੇ ਵਿੱਚ ਮੁੜ ਕੇ ਉਹੀ ਸ਼ਬਦ ਮੁੜ ਕੇ ਫੇਰ ਪੜ੍ਹ ਲੈਣਾ, ਤੁਕ ਪੜ੍ਹ ਲੈਣੇ, ਤੇਰੇ ਤੁਹਾਡੇ ਸਤਸੰਗ ਦੀ ਘਰ ਵਿੱਚ ਰਿਧੀਆਂ ਸਿੱਧੀਆਂ ਮੁਕਤੀਆਂ ਨਾਮ ਆਦਿ ਸਭ ਕੁਛ ਹੈ ਮਹਾਰਾਜ, ਤੁਹਾਡੇ ਘਰ ਸਭ ਕੁਛ ਹੈ, ਪਰ
ਜਿਸ ਦੀ ਹੈ ਸੋ ਪਾਵੇ,
ਜਿਸ ਨੂੰ ਤੁਸੀਂ ਨਾਮ ਦੀ ਦਾਤ ਦਿੰਦੇ ਹੋ ਉਹੀ ਪੁਰਖ ਹੀ ਪਾਵੇ ਪਾ ਸਕਦਾ, ਇਹ ਸਾਰੇ ਪਦਾਰਥ ਜਿਹੜੇ ਨਾਮ ਦੇ ਅਧੀਨ ਤੇ ਨਾਮ ਪਦਾਰਥ ਸਤਿਗੁਰਾਂ ਦੇ ਅਧੀਨ ਹੈ, ਇਸ ਕਰਕੇ ਜਿਸ ਨੂੰ ਤੁਸੀਂ ਦਿੰਦੇ ਹੋ ਨਾਮ ਉਹਨੂੰ ਸਾਰਾ ਕੁਛ ਰਿਧੀਆਂ ਸਿੱਧੀਆਂ ਸਾਰਾ ਕੁਛ ਪ੍ਰਾਪਤ ਹੋ ਜਾਂਦਾ ਹੈ,
ਸਦਾ ਸਿਫਤ ਸਲਾਹ ਤੇਰੀ,
ਪਰਮੇਸ਼ਰ ਦਾ ਹਮੇਸ਼ਾ ਹੀ ਇਕੱਲੇ ਬੈਠ ਕੇ ਭਗਤੀ ਦੁਆਰਾ ਤੇਰੀ ਸਿਫਤ ਉਸਤਤ ਕਰਦੇ ਹਾਂ, ਅਤੇ ਸੰਗਤ ਨਾਲ ਜੁੜ ਕੇ ਕੀਰਤਨ ਭਗਤੀ ਦੁਆਰਾ ਸਲਾਹ ਸਲਾਮਤਾ ਕਰਦੇ ਹਾਂ, ਵਡਿਆਈ ਕਰਦੇ ਹਾਂ, ਸਿਫਤ ਇਕੱਲੇ ਬੈਠ ਕੇ ਸ਼ਲਾਘਾ ਜਿਹੜੀ ਹੈ ਉਹ ਸੰਗਤ ਦੁਆਰਾ, ਐਂ ਥੋੜਾ ਜਿਹਾ ਅੰਤਰ ਹੈ, ਇਹ ਤੇਰੀ ਕਰਦੇ ਹਾਂ,
ਨਾਮ ਮਨ ਵਸਾਵੇ,
ਇੱਥੇ ਮਨ ਪੋਲਾ ਦਾ ਪਾਠ ਕਰਨਾ, ਇੱਥੇ ਮਨ ਨਾ ਬਣ ਜਾਵੇ, ਭਾਵ ਤੇਰੇ ਨਾਮ ਨੂੰ ਮਨ ਹਿਰਦੇ ਵਸਾਉਂਦੇ ਹਾਂ, ਹੇ ਸਿਫਤ ਸਿਫਤੀ ਪਰਮੇਸ਼ਰ, ਸਦਾ ਤੇਰੀ ਕੀਰਤਨ ਭਗਤੀ ਦੁਆਰਾ ਸਲਾਹ ਸਲਾਘਾ ਕਰਕੇ ਅਤੇ ਤੇਰੇ ਨਾਮ ਨੂੰ ਮਨ ਹਿਰਦੇ ਵਸਾਉਣਾ ਕਰਕੇ ਤੇਰੀ ਪ੍ਰਾਪਤੀ ਹੁੰਦੀ ਹੈ,
ਨਾਮ ਜਿਨ ਕੈ ਮਨ ਰਸਿਆ,
ਜਿਨ ਜਿਨ੍ਹਾਂ ਦੇ ਮਨ ਹਿਰਦੇ ਦੇ ਵਿੱਚ ਤੇਰਾ ਨਾਮ ਵਸਿਆ ਟਿਕ ਗਿਆ ਹੈ, ਇਸਤਤ ਹੋ ਗਿਆ ਹੈ,
ਵਾਜੇ ਸ਼ਬਦ ਕਨੀਰੀ,
ਉਹਨਾਂ ਦੇ ਦਸਵੇਂ ਦੁਆਰ ਚ ਜੋਗੀਆਂ ਵਾਲੇ ਤੰਤ ਤਾਤੀ ਬਿਤ ਚਰਮ ਕਾ ਕਨ ਕੰਸੀ ਕਾ ਜਾਨ ਨਾਲ ਸ਼ਬਦ ਘਟਕੋ ਕਹਿ ਸਵਾਦ ਸੁਖਰ ਪਹਿਚਾਨ, ਤੇ ਇਤਿਹਾਸਕ ਫਿਰ ਇਹ ਬਾਜੇ ਕਨੇਰੇ ਬਹੁਤੇ ਸ਼ਬਦ ਬਾਜੇ ਬਜ ਆਏ ਨ, ਜਾਂ ਫਿਰ ਹਿਰਦੇ ਦੇ ਵਿੱਚ ਸੰਤ ਸਤ ਸੰਤੋਖ ਬਜੇ ਨਿਤ ਬਾਜੇ, ਇਉਂ ਹਿਰਦੇ ਸਤ ਸੰਤੋਖ ਰੂਪ ਇਹ ਬਾਜੇ ਜਾਂ ਜਸ ਰੂਪੀ ਕਨੇਰੇ ਬਹੁਤੇ ਬਾਜੇ ਬਜ ਆਏ ਨ, ਜੋ ਸ਼ਬਦ ਬ੍ਰਹਮ ਤੇ ਹਨੇਰੇ ਨਾਮ ਜਨ ਕੇ ਮਨ ਵਸਿਆ, ਬਾਜੇ ਬੋਲਦੀ ਬਾਜੇ ਫਿਰ
ਵਾਜੇ ਸ਼ਬਦ ਹਨੇਰੇ,
ਜੋ ਸ਼ਬਦ ਬ੍ਰਹਮ ਹਨੇਰੇ ਘਣੇ ਸੰਸਾਰ ਦੇ ਅੰਦਰ ਵਿਆਪਕ ਹੈ, ਉਹ ਹਿਰਦੇ ਦੇ ਵਿੱਚ ਬਾਜੇ ਪ੍ਰਗਟ ਹੋ ਜਾਂਦਾ ਹੈ, ਬਾਜੇ ਨਾਲ ਪ੍ਰਗਟ ਹੋਣ ਦਾ ਹੈ,
ਕਹਿ ਨਾਨਕ ਸੱਚੇ ਸਾਹਿਬ,
ਸਤਿਗੁਰੂ ਜੀ ਕਥਨ ਕਰਦੇ ਮੇਰੇ ਸੱਚੇ ਸਦਾ ਹਮੇਸ਼ਾ ਰਹਿਣ ਵਾਲੇ ਸਾਹਿਬ ਮਾਲਕ ਪਰਮੇਸ਼ਰ ਵਾਹਿਗੁਰੂ, ਹੇ ਮਹਾਰਾਜ,
ਕਿਆ ਨਾਹੀ ਘਰ ਤੀਰੈ,
ਤੇਰੇ ਤੁਹਾਡੇ ਘਰ ਕਿਆ ਕਿਹੜੀ ਕਿਹੜਾ ਪਦਾਰਥ ਨਹੀਂ ਹੈ, ਸਾਰੇ ਪਦਾਰਥ ਤੁਹਾਡੇ ਵਿੱਚੋਂ ਹੀ ਪੈਦਾ ਹੋਏ, ਤੇ ਇਸ ਕਰਕੇ ਜੋ ਤੇਰੀ ਸਿਫਤ ਸਲਾਹ ਕਰਦੇ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ,
ਸਾਚਾ ਨਾਮ ਮੇਰਾ ਆਧਾਰੂ,
ਤੇ ਜਾਂ ਫਿਰ ਇਹ ਪਦਾਰਥ ਜਿਹੜੇ ਉੱਪਰ ਕਹੇ ਹੈ, ਕਹਿੰਦੇ ਨਾਮ ਜਪਣ ਵਾਲਿਆਂ ਨੂੰ ਤੂੰ ਪ੍ਰਾਪਤ, ਸੰਸਾਰ ਦੇ ਪਦਾਰਥ ਦੇਣ ਵਾਲੇ ਆਪ ਪ੍ਰਾਪਤ ਹੋ ਜਾਂਦਾ ਹੈ, ਪ੍ਰਾਪਤ ਹੁੰਦਾ ਹੈ, ਦੁਬਾਰੇ ਬੋਲਦੇ,
ਸਾਚਾ ਨਾਮ ਮੇਰਾ ਆਧਾਰੋ,
ਹੇ ਸੰਤ ਜਨੋ, ਪਰਮੇਸ਼ਰ ਦਾ ਸਰੂਪ ਲਖਣਾ ਵਾਲਾ ਸੱਚਾ ਨਾਮ ਮੇਰਾ ਸਾਡਾ ਲੋਕ ਪ੍ਰਲੋਕ ਆਧਾਰੋ ਆਸਰਾ ਰੂਪ ਹੈ ਜੀ,
ਸਾਚ ਨਾਮ ਆਧਾਰ ਮੇਰਾ,
ਪਰਮੇਸ਼ਰ ਦਾ ਸੱਚਾ ਨਾਮ ਹੀ ਮੇਰਾ ਸਾਡਾ ਆਧਾਰ ਆਸਰਾ ਰੂਪ ਹੈ,
ਜਿਨ ਭੁੱਖਾ ਸਭ ਗਵਾਈ,
ਜਿਸ ਨਾਮ ਨੇ ਮੇਰੀਆਂ ਸਭ ਸਾਰੀਆਂ ਆਸਾਵਾਂ ਭੁੱਖਾਂ ਜਿਹੜੀਆਂ ਅਸੀਂ ਲੋੜਾਂ ਇਹ ਗਵਾਈ ਦਿੱਤੀਆਂ ਨੇ, ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ, ਕਿਉਂਕਿ ਨਾਮ ਜਪਣ ਕੇ ਸਭ ਕੁਛ ਪ੍ਰਾਪਤ ਹੋਇਆ ਹੈ, ਤੇ ਇਉਂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਆ, ਜਿਵੇਂ ਦਸਮ ਦੁਆਰ ਵਾਲਿਆਂ ਨੂੰ ਤੇ ਉਹਨਾਂ ਦੇ ਸ਼ਬਦ ਘਨੇਰੇ ਬਾਜੇ ਸੁਣਦੇ ਹੈ। ਸਤ ਸੰਤੋਖ ਬਜੇ ਬਾਜੇ ਅਨਹਦਾ ਚੁਣਕਾਰ ਕਿਹਾ ਹੈ। ਇੱਧਰ ਫਿਰ ਇਹ ਆਨੰਦ ਪ੍ਰਾਪਤ ਹੋ ਗਿਆ ਤੇ ਨਾਮ ਦਾ ਆਸਰਾ ਪ੍ਰਾਪਤ ਕੀਤਾ। ਨਾਮ ਦੇ ਆਸਰੇ ਸਾਰੀਆਂ ਚੀਜ਼ਾਂ ਹਨ। ਇਸ ਕਰਕੇ ਮਹਾਰਾਜ ਤੁਹਾਡੇ ਨਾਮ ਦੁਆਰਾ ਇੱਕ ਰਸ ਨਾਮ ਦਾ ਅੰਦਰ ਜਿਹੜਾ ਇਹ ਆਸਰਾ ਹੋ ਗਿਆ। ਉਹ ਜੋਗੀਆਂ ਨੂੰ ਸ਼ਬਦ ਸੁਣਦੇ ਆ, ਸਾਨੂੰ ਫਿਰ ਨਾਮ ਦਾ ਹੀ ਆਸਰਾ ਹੈ। ਉਹਨਾਂ ਨੂੰ ਅਨਹਦ ਸ਼ਬਦਾਂ ਦਾ ਆਸਰਾ ਹੈ। ਮੇਰਾ ਇਹ ਸਾਚਾ ਨਾਮ ਮੇਰਾ ਆਧਾਰੋ, ਇਹ ਮੈਨੂੰ ਆਸਰਾ ਹੈ ਜੀ।
ਸਾਚਾ ਨਾਮ ਮੇਰਾ ਆਧਾਰੋ,
ਪਰਮੇਸ਼ਵਰ ਦਾ ਸੱਚਾ ਮੇਰਾ ਨਾਮ ਸਾਡਾ ਆਸਰਾ ਰੂਪ ਹੈ ਜੀ।
ਸਾਚ ਨਾਮ ਆਧਾਰ ਮੇਰਾ,
ਜਿਨ ਭੁੱਖਾਂ
ਸਭ ਗਵਾਈਆ।
ਦੁਬਾਰੇ ਬੋਲੋ ਜੀ।
ਸਾਚ ਨਾਮ ਆਧਾਰ ਮੇਰਾ,
ਪਰਮੇਸ਼ਰ ਦਾ ਸੱਚਾ ਨਾਮ ਹੀ ਮੇਰਾ ਸਾਡਾ ਆਧਾਰ ਆਸਰਾ ਰੂਪ ਹੈ ਜੀ।
ਜਿਨ ਭੁੱਖਾਂ ਸਭ ਗਵਾਈਆ,
ਜਿਸਨੇ ਸਾਰੀਆਂ ਭੁੱਖਾਂ ਗਵਾ ਦਿੱਤੀਆਂ, ਅਸਾਵਾਂ ਜਿਹੜੀਆਂ ਭੁੱਖਾਂ ਨਾਸ ਕਰ ਦਿੱਤੀਆਂ, ਕੋਈ ਭੁੱਖ ਨਹੀਂ ਰਹੀ। ਸਾਚੇ ਨਾਮ ਕੀ ਲਾਗੀ ਭੁੱਖ, ਇੱਕੋ ਹੀ ਇਹ ਭੁੱਖ ਰਹਿ ਗਈ ਹੈ।
ਕਰ ਸ਼ਾਂਤ ਸੁਖ ਮਨ ਆਏ ਰਸਿਆ,
ਜਿਸ ਨਾਮ ਕਰਕੇ ਆਤਮਕ ਸ਼ਾਂਤੀ ਤੇ ਸੁਖ ਆਨੰਦ ਸਰੂਪ ਮਨ ਆ ਕੇ ਹਿਰਦੇ ਵਿਚ ਵਸਿਆ ਟਿਕ ਗਿਆ ਹੈ।
ਜਿਨ ਇੱਛਾ ਸਭ ਪੁਜਾਈਆ,
ਜਿਸ ਨੇ ਮਨ ਦੀਆਂ ਸਾਰੀਆਂ ਇੱਛਾ ਕਾਮਨਾਵਾਂ ਪੂਰੀਆਂ ਕਰ ਦਿੱਤੀਆਂ ਹਨ ਜੇ।
ਸਦਾ ਕੁਰਬਾਨ ਕੀਤਾ ਗੁਰੂ ਵਿਟਹ,
ਅਸੀਂ ਆਪਣਾ ਆਪ ਉਸ ਗੁਰੂ ਦੇ ਬਿੱਟੋ ਉਪਰੋਂ ਸਦਾ ਹਮੇਸ਼ਾ ਸਦਾ ਸੈਂਕੜੇ ਵਾਰੀ ਕੁਰਬਾਨ ਬਲਿਹਾਰ ਕੀਤਾ ਤੇ ਸਦਾ ਕੁਰਬਾਨ ਕੀਤਾ ਗੁਰੂ ਬਿੱਟੋ। ਕਿਸ ਦੇ ਉੱਤੇ ਦੱਸਦੇ ਨੇ, ਜਿਸ ਦੀਆਂ
ਇਹ ਵਡਿਆਈਆ,
ਜਿਸ ਗੁਰੂ ਦੀਆਂ ਇਹ ਬੇਅੰਤ ਵਡਿਆਈਆਂ ਖੁਸ਼ੀਆਂ ਹੋਈਆਂ ਹਨ।
ਕਹਿ ਨਾਨਕ ਸੁਣੋ ਸੰਤ,
ਸਤਿਗੁਰੂ ਜੀ ਕਹੇ ਕਥਨ ਕਰਦੇ ਨੇ ਕਿ ਹੇ ਸੰਤੋ ਸ਼ਾਂਤ ਆਤਮਾ ਵਾਲੇ ਸਤਿਪੁਰਖੋ, ਕਹਿ ਨਾਨਕ ਸੁਣੋ ਸੰਤੋ, ਸੁਣਨਾ ਕਰੋ ਤੁਸੀਂ ਉਪਦੇਸ਼ ਗੁਰੂ ਦਾ।
ਸ਼ਬਦ ਧਰੋ ਪਿਆਰੋ,
ਤੇ ਸ਼ਬਦ ਉਪਦੇਸ਼ ਵਿਚ ਪਿਆਰੋ ਪਿਆਰ ਧਾਰਨ ਕਰੋ। ਸਿੱਖ ਹੋ ਸ਼ਬਦ ਪਿਆਰ ਹੋ, ਜਨਮ ਮਰਨ ਕੀ ਟੇਕ, ਮੁੱਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ, ਜਿਵੇਂ ਵਿੱਚ ਕਿਹਾ ਹੈ। ਇਸ ਕਰਕੇ ਸ਼ਬਦ ਦੇ ਨਾਲ ਪਿਆਰ ਧਾਰਨ ਕਰੋ, ਗੁਰਬਾਣੀ ਦੇ ਨਾਲ ਪ੍ਰੇਮ ਕਰੋ, ਨਾਮ ਦੇ ਨਾਲ ਪ੍ਰੇਮ ਕਰੋ, ਗੁਰੂ ਦੇ ਉਪਦੇਸ਼ ਨਾਲ ਪ੍ਰੇਮ ਕਰੋ ਜੇ।
ਸਾਚਾ ਨਾਮ ਮੇਰਾ ਆਧਾਰੋ,
ਪਰਮੇਸ਼ਰ ਦਾ ਸੱਚਾ ਨਾਮ ਹੀ ਮੇਰਾ ਸਾਡਾ ਲੋਕ ਪਰਲੋਕ ਦਾ ਆਧਾਰੋ ਆਸਰਾ ਹੈ। ਤੁਸੀਂ ਵੀ ਪ੍ਰਭੂ ਦੇ ਸੱਚੇ ਨਾਮ ਦਾ ਆਸਰਾ ਲੈਣਾ ਕਰੋ ਜੇ।
ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ,
ਇਹ ਉਸ ਪਰਮੇਸ਼ਰ ਦਾ ਜੋ ਸੁਭਾਗੀ ਸ੍ਰੇਸ਼ਟ ਭਾਗਾਂ ਵਾਲਾ ਸਤਸੰਗਤ ਰੂਪੀ ਘਰ ਹੈ ਨਾ, ਉੱਥੇ ਪੰਜ ਸ਼ਬਦ ਜਿਵੇਂ ਸਰੰਗੀ ਹੋ ਗਈ, ਜੋੜੀ ਹੋ ਗਈ, ਰਬਾਬ ਹੋ ਗਈ, ਤੌਸ ਹੋ ਗਈ ਤੇ ਕੈਂਸੀਆਂ ਹੋ ਗਈਆਂ ਇਤਿਆਦਿਕ, ਤੇ ਇਹ ਗੁਰੂ ਘਰ ਦੇ ਵਿੱਚ ਬਾਜੇ ਵੱਜਦੇ ਆ ਤੇ ਇਹਨਾਂ ਦੇ ਨਾਲ ਮਿਲ ਕੇ ਕੀਰਤਨ ਰੂਪ ਵਿੱਚ ਸ਼ਬਦ ਬਾਜੇ ਵੱਜ ਰਹੇ ਨੇ। ਪ੍ਰਤੱਖ ਵੀ ਬਾਜੇ ਪੰਜ ਸ਼ਬਦ ਜਿਹੜੇ ਭਾਵ ਕੀ ਇਹ ਪੰਜ ਜਿਹੜੇ ਬਾਜੇ ਸੀ ਉਹ ਖਾਸ ਕਰਕੇ ਬੜੀ ਦੇਰ ਤੱਕ ਪ੍ਰਮਾਣਿਤ ਕੀਤੇ ਹੋਏ ਵੱਜਦੇ ਆ ਤੇ ਉਹਨਾਂ ਹੁਣ ਤਾਂ ਸਾਜਾਂ ਚਲੋ ਹੋਰ ਵੀ ਬਹੁਤ ਸਾਰੇ ਸਾਜ਼ ਸ਼ਾਮਲ ਹੋ ਗਏ ਆ। ਪੁਰਾਣੇ ਸਮੇਂ 'ਚ ਪੰਜ ਸ਼ਬਦ ਜਿਹੜੇ ਸਾਜ਼ ਹੁੰਦੇ ਸੀ ਕੀਰਤਨ ਦੇ ਵਿੱਚ ਤੇ ਉਹਦੇ 'ਚ ਬਾਜੇ ਪੰਜ ਸ਼ਬਦ ਇਹ ਵੱਜ ਰਹੇ ਨੇ ਪ੍ਰਤੱਖ ਵੀ, ਤਾਂ ਫਿਰ ਅੱਗੇ ਦੱਸਦੇ ਨੇ।
ਤਿਤ ਘਰ ਸੁਭਾਗੈ,
ਤਿਤ ਉਸ ਭਾਗੇ ਸ੍ਰੇਸ਼ ਭਾਗਾਂ ਵਾਲੇ ਅੰਤਸ਼ਕਰ ਰੂਪੀ ਘਰ ਵਿੱਚ ਪੰਜ, ਇੱਧਰ ਤਾਂ ਸਤਸੰਗਤ ਰੂਪੀ ਘਰ ਦੇ ਵਿੱਚ ਇਹ ਵੱਜਦੇ ਆ, ਪ੍ਰਤੱਖ ਵਾਜੇ ਕਥਾ ਕੀਰਤਨ ਹੁੰਦੀ ਹੈ ਤੇ ਪੰਜ ਸਤ ਸੰਤੋਖ ਦਇਆ ਧਰਮ ਵਿਚਾਰ ਰੂਪ ਇਹ ਸ਼ਬਦ ਬਾਜੇ ਵਜਾਉਂਦੇ ਆ। ਸ੍ਰੇਸ਼ਟ ਭਾਗਾਂ ਵਾਲੇ ਦੇ ਹਿਰਦੇ ਰੂਪੀ ਘਰ ਵਿੱਚ ਪੰਜ ਚੇਤਨ, ਪੰਜ ਦਾ ਅਰਥ ਹੈ ਚੇਤਨ, ਸ਼ਬਦ ਬ੍ਰਹਮ ਬਾਜੇ ਪ੍ਰਗਟ ਹੋ ਜਾਂਦਾ ਹੈ। ਤੋ ਇਸ ਕਰਕੇ ਪ੍ਰਤੱਖ ਰੂਪ ਦੇ ਵਿੱਚ ਵੀ ਸਤ ਸੰਤੋਖ ਵਜਹ ਬਾਜੇ ਅਨਹਦਾ ਚੁਣਕਾਰੇ ਇਹ ਵੀ ਹੈ ਤੇ ਇਸ ਕਰਕੇ ਜੋਗੀਆਂ ਤਤੰਤੀ ਵਿੱਚ ਚਰਮਕਾ ਕਨ ਕਨ ਸੀਕਾ ਜਾਨ, ਨਾਲ ਸ਼ਬਦ ਘੱਟ ਕੋ ਕਹਿ ਸਵਾਦ ਸੁਖਰ ਪਹਿਚਾਨ, ਉਹ ਇਹਨਾਂ ਵਾਜਿਆਂ ਵਾਲ ਪੰਜਾਂ ਵਾਲ ਲੱਗੇ ਹੈ। ਇੱਥੇ ਭਾਈ ਇਹ ਬ੍ਰਹਮ ਰੂਪ ਪੰਜ ਪਰਮੇਸ਼ਰ ਵਾਹਿਗੁਰੂ ਉਹਨਾਂ ਨੂੰ ਇਸ ਪ੍ਰਕਾਰ ਪ੍ਰਗਟ ਹੋ ਜਾਂਦਾ ਹੈ ਤੇ ਸਾਮਰ ਤੱਕ ਹੋ ਜਾਂਦਾ ਹੈ।
ਘਰ ਸੁਭਾਗੈ ਸ਼ਬਦ ਵਾਜੇ,
ਸਤਸੰਗ ਰੂਪੀ ਸੁਭਾਗੇ ਘਰ ਵਿੱਚ ਨਾਮ ਰੂਪੀ ਸ਼ਬਦ ਦੇ ਬਾਜੇ ਵੱਜ ਰਹੇ ਹੈ। ਜਿਤ ਜਿਸ ਘਰ ਸੁਭਾਗੈ ਸ਼ਬਦ ਵਾਜੇ, ਤੇ ਇਸ ਤਰ੍ਹਾਂ ਉਹ ਸ਼ਬਦ ਵਾਜੇ ਕਲਾ ਜਿਤ ਕਰ ਬੋਲਦੀ ਹੋ ਜੀ।
ਕਲਾ ਜਿਤ ਘਰ ਧਾਰੀਆ,
ਤੇ ਜਿੱਤ ਜਿਸ ਸਤਸੰਗ ਰੂਪੀ ਘਰ ਦੇ ਵਿੱਚ ਪਰਮੇਸ਼ਰ ਨੇ ਆਪਣੀ ਕਲਾ ਸ਼ਕਤੀ ਧਾਰੀ ਆ ਧਾਰੀ ਹੋਈ ਹੈ, ਜਿੱਤ ਜਿਸ ਦੇ ਹਿਰਦੇ ਰੂਪੀ ਘਰ ਦੇ ਵਿੱਚ ਪਰਮੇਸ਼ਰ ਨੇ ਆਪਣੀ ਵਿਸ਼ੇਸ਼ ਕਲਾ ਸ਼ਕਤੀ ਧਾਰੀ ਆ ਧਾਰਨ ਕੀਤੀ ਹੈ, ਉਹ ਸ੍ਰੇਸ਼ਟ ਭਾਗਾਂ ਵਾਲੇ ਦੇ ਹਿਰਦੇ ਰੂਪੀ ਘਰ ਵਿੱਚ ਇੱਕ ਰਸ ਅਜਾਪਾ ਅਜਾਪ ਰੂਪੀ ਸ਼ਬਦ ਦੇ ਬਾਜੇ ਵਜਾਏ ਹਨ, ਨਾਮ ਭਗਤੀ ਰੂਪੀ ਸੁੰਦਰ ਬਾਜੇ ਵਜਾਏ ਹਨ ਤੇ ਕਲਾ ਜਿਤਕਾਰ ਧਾਰੀਆ ਇਹ ਸ਼ਕਤੀ ਮਹਾਰਾਜ ਸਾਹਿਬ ਨੇ ਧਾਰਨ ਕੀਤੀ ਹੈ ਤੇ ਸਾਰੀਆਂ ਸ਼ਕਤੀਆਂ ਫਿਰ ਉਹਦੇ ਵਿੱਚ ਆ ਜਾਂਦੀਆਂ ਹਨ, ਜਿੱਥੇ ਨਾਮ ਹੈ ਉੱਥੇ ਸਾਰੀਆਂ ਸ਼ਕਤੀਆਂ ਆ ਜਾਂਦੀਆਂ ਹਨ।
ਪੰਚ ਦੂਤ ਤੁਧ ਵਾਸ ਕੀਤੇ,
ਇਹ ਪਰਮੇਸ਼ਰ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਉਹਨਾਂ ਦੇ ਤੁਧ ਤੁਸਾਂ ਨੇ, ਤੂੰ ਪੰਚ ਪੰਚ ਜਿਹੜੇ ਸੀ ਕਿਹੜੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਤੁਸੀਂ ਵਸੇ ਬਸ ਅਧੀਨ ਕਰ ਦਿੱਤੇ ਹੈ, ਇਹ ਬਸ ਕਰ ਦਿੱਤੇ ਹਨ।
ਕਾਲ ਕੰਟਕ ਮਾਰਿਆ,
ਕੰਟਕ ਨਾਮ ਹੈ ਦੁਖਦਾਈ, ਦੁਖਦਾਈ ਕਾਲ ਨੂੰ ਵੀ ਮਾਰ ਦਿੱਤਾ, ਦੁਖਦਾਈ ਕਾਲ ਸੀ ਉਹ ਉਹਨਾਂ ਪੁਰਖਾਂ ਨੇ ਤੇਰੀ ਕਿਰਪਾ ਸਦਕਾ ਮਾਰ ਲਿਆ ਹੈ।
ਧੁਰ ਕਰਮ ਪਾਇਆ ਤੁਧ ਜਿਨ ਕੋ,
ਹੇ ਪਰਮੇਸ਼ਰ ਜਿਨ ਜਿਨ੍ਹਾਂ ਨੂੰ ਕੌ ਦਾ ਅਰਥ ਹੈ ਦੇ, ਜਿਨ੍ਹਾਂ ਦੇ ਮੱਥੇ ਦੇ ਉੱਪਰ ਤੁਧ ਤੁਸਾਂ ਨੇ ਧੁਰ ਆਦਿ ਤੋਂ ਨਿਸ਼ਕਾਮ ਕਰਮਾਂ ਦੇ ਲੇਖ ਲਿਖ ਕੇ ਪਾਇਆ ਪਾਉਣਾ ਕੀਤਾ ਹੈ।
ਨਾਮ ਹਰ ਕੈ ਲਾਗੇ,
ਉਹ ਪੁਰਖ ਤੇਰੇ ਨਾਮ ਦੇ ਜਪਣ ਦੇ ਵਿੱਚ ਲਾਗੇ ਲੱਗ ਗਏ ਹਨ।
ਸੇ ਨਾਮ ਹਰ ਕੈ ਲਾਗੇ,
ਤੇ ਸੇ ਉਹ ਪੁਰਖ ਹੀ ਤੇਰੇ ਹਰੀ ਪਰਮੇਸ਼ਰ ਵਾਹਿਗੁਰੂ ਤੇਰੇ ਨਾਮ ਦੇ ਜਪਣ ਵਿੱਚ ਲਾਗੇ ਲੱਗੇ ਹੋਏ ਹਨ।
ਕਹਿ ਨਾਨਕ ਤਹਿ ਸੁਖ ਹੋਆ,
ਸਤਿਗੁਰੂ ਜੀ ਕਹੇ ਕਥਨ ਕਰਦੇ ਹੈ ਕਿ ਤੇ ਉਸ ਹਿਰਦੇ ਵਿੱਚ ਸੁਖ ਆਨੰਦ ਸਰੂਪ ਪ੍ਰਾਪਤ ਹੋਇਆ ਹੈ, ਕਿਹੜੇ ਅੱਗੇ ਦੱਸਦੇ ਹਨ।
ਤਿਤ ਘਰ ਅਨਹਦ ਰਾਜੇ,
ਤੇ ਤਿਸ ਉਸ ਦੇ ਹਿਰਦੇ ਰੂਪੀ ਘਰ ਵਿੱਚ ਅਨਹਦ ਇੱਕ ਰਸ ਹੱਦ ਤੋਂ ਰਹਿਤ ਸਤਨਾਮ ਰੂਪੀ ਵਾਹਿਗੁਰੂ ਰੂਪੀ ਬਾਜੇ ਬਜਾਏ, ਉਹਦੇ ਹਿਰਦੇ ਰੂਪੀ ਘਰ ਵਿੱਚ ਅਨਹਦ ਇੱਕ ਰਸ ਪਰਮੇਸ਼ਰ ਦੇ ਨਾਮ ਦੇ ਬਾਜੇ ਨਾਮ ਉਚਾਰਨ ਕਰਦਾ ਉਚਾਰਨ ਹੁੰਦਾ ਰਹਿੰਦਾ ਹੈ।
ਸਾਚੀ ਲਿਵੈ ਬਿਨ ਦੇਹ ਨਿਮਾਣੀ,
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਹੇ ਪਰਮੇਸ਼ਰ ਤੇਰੀ ਸਾਚੀ ਸੱਚੀ ਲਿਵੈ ਨਾਮ ਪ੍ਰੀਤੀ ਦਾ, ਲਿਵੇ ਨਾਮ ਬਿਰਤੀ ਦਾ, ਲਿਵੇ ਆਸਰੇ ਤੋਂ ਪ੍ਰੀਤੀ ਦੇ ਬਿਨਾਂ ਤੇ ਤੇਰੇ ਚਰਨਾਂ ਚ ਬਿਰਤੀ ਲੱਗੀ ਤੋਂ ਬਿਨ ਬਗੈਰ ਇਹ ਦੇਹ ਕਾਇਆ ਜਿਹੜੀ ਹੈ ਜਾਂ ਬੁੱਧ ਰੂਪ ਦੇਹੀ ਨਿਮਾਣੀ ਮਾਣ ਤੋਂ ਰਹਿਤ ਹੋ ਰਹੀ ਹੈ, ਭਾਵ ਜਦੋਂ ਤੇਰੀ ਸੱਚੀ ਪ੍ਰੀਤੀ ਵਿੱਚ ਚਿੱਦੀ ਬਿਰਤੀ ਬ੍ਰਹਮਾਕਾਰ ਹੋ ਕੇ ਜੁੜੇ ਤਾਂ ਸਤਿਕਾਰ ਮਾਣ ਵਾਲੀ ਹੁੰਦੀ ਹੈ, ਨਹੀਂ ਤਾਂ ਫਿਰ ਇਹ ਸਾਚੀ ਲਿਵੈ ਬਿਨ ਦੇਹ ਨਿਮਾਣੀ। ਇੱਕ ਵਾਰੀ ਬੋਲ ਦੋ ਜੀ ਦੁਬਾਰਾ,
ਸਾਚੀ ਲਿਵੈ ਬਿਨ ਦੇਹ ਨਿਮਾਣੀ,
ਇਹ ਮਾਣ ਤੋਂ ਰਹਿਤ ਹੀ ਰਹਿੰਦੀ ਹੈ ਦੇਹ, ਨਹੀਂ ਤਾਂ ਫਿਰ ਸੰਸਾਰੀ ਬਾਦਸ਼ਾਹੀਆਂ ਪਾ ਕੇ ਵੀ ਦੇਹ ਨਿਮਾਣੀ ਹੈ, ਮਾਣ ਤੋਂ ਰਹਿਤ, ਪਰਲੋਕ ਦੇ ਵੀ ਤਾਂ ਕੋਈ ਮਾਣ ਨਹੀਂ, ਸਰੂਪ ਰੂਪੀ ਦਰਬਾਰ ਦੀ ਮਾਣ ਤੋਂ ਰਹਿਤ ਹੁੰਦੀ ਹੈ। ਇਹ ਦੋ ਚੀਜ਼ਾਂ ਨੇ, ਇੱਕ ਲਿਵ ਹੈ ਇੱਕ ਧਾਤ ਹੈ, ਲਿਵ ਧਾਤ ਦੋ ਰਾਹ ਹੈ ਹੁਕਮੀ ਕਾਰਕ ਮਾਏ, ਤੇ ਲਿਵ ਤਾਂ ਹੈ ਵਾਹਿਗੁਰੂ ਦੇ ਵਿੱਚ ਬਿਰਤੀ ਦਾ ਟਿਕਾ ਹੋਣਾ, ਪ੍ਰੀਤੀ ਦੇ ਸਹਿਤ ਜੁੜ ਜਾਣਾ, ਧਾਤ ਹੀ ਧਾ ਜਾਣ ਵਾਲੀ ਮਾਇਆ, ਇੱਕ ਹੈ ਵੀ ਮਨ ਦਾ ਚਕਾ ਮਾਇਆ ਵੱਲ ਹੋਣਾ, ਜਿਹਦਾ ਮਾਇਆ ਵੱਲ ਮਨ ਜੁੜਿਆ ਹੋਇਆ ਹੈ ਉਹ ਸੰਸਾਰ ਚੱਕਰ ਖਾਂਦਾ ਫਿਰਦਾ ਹੈ, ਜਿਹੜਾ ਲਿਵ ਜੀ ਦੀ ਲੱਗ ਗਈ ਹੈ ਬਿਰਤੀ ਲੱਗ ਗਈ ਵਾਹਿਗੁਰੂ ਪ੍ਰੀਤੀ ਲੱਗ ਗਈ ਵਾਹਿਗੁਰੂ ਵਿੱਚ ਲੱਗ ਗਈ, ਮਾਇਆ ਵਿੱਚ ਪ੍ਰੀਤੀ ਲੱਗ ਗਈ ਸਭ ਬਣਨਾ ਪਊਗਾ, ਤੋ ਇਸ ਕਰਕੇ ਫਿਰ ਮਹਾਰਾਜ ਸਾਹਿਬ ਕਹਿੰਦੇ ਸਾਚੀ ਲਿਵੈ ਬਿਨ ਦੇਹ ਨਿਮਾਣੀ, ਇਹ ਮਾਣ ਤੋਂ ਰਹਿਤੇ ਰਹਿੰਦੀ ਹੈ, ਜੂਨਾਂ ਚ ਧੱਕੇ ਖਾਣੇ ਪੈਂਦੇ ਨੇ।
ਦੇਹ ਨਿਮਾਣੀ ਲਿਵੈ ਬਾਜਹੋ,
ਤੇਰੀ ਲਿਵ ਪ੍ਰੀਤੀ ਤੋਂ ਬਗੈਰ ਜਿਹੜੇ ਜਿਹੜੀਆਂ ਦੇਹਾਂ ਕਾਇਆ ਸਰੀਰ ਉਹ ਮਾਣ ਤੋਂ ਰਹਿਤ ਹੈ, ਇਸ ਕਰਕੇ ਕਿਉਂਕਿ ਇਹ ਸਵੈ ਸੱਤਾਹੀਣੀ ਫਿਰ ਇਹ ਜਿਹੜੀ ਦੇਹ ਹੈ ਕਿਆ ਕਰੇ
ਕਿਆ ਕਰੇ ਵਿਚਾਰੀਆ,
ਇਹ ਸਵੈ ਸੱਤਾਹੀਣੀ ਵਿਚਾਰੀਆ ਵਿਚਾਰੀਆਂ ਦੇਹਾਂ ਕੀ ਕਰ ਸਕਦੀਆਂ ਨਾ, ਜਾਂ ਅਸਾਂ ਨੇ ਇਹ ਵਿਚਾਰਿਆ ਕਿ ਦੇਹ ਆਪਣੇ ਆਪ ਕੀ ਕਰ ਸਕਦੀ ਹੈ, ਪਾਪ ਕੁਝ ਵੀ ਨਹੀਂ ਕਰ ਸਕਦੇ।
ਤੁਧ ਬਾਜ ਸਮਰੱਥ ਕੋਈ ਨਾਹੀ,
ਹੇ ਪਰਮੇਸ਼ਰ ਇਸ ਸਵੈ ਸੱਤਾਹੀਣੀ ਦੇਹੀ ਨੂੰ ਤੇ ਤੋਂ ਬਿਨਾਂ ਹੋਰ ਕੋਈ ਵੀ ਸੰਸਾਰ ਸਮੁੰਦਰ ਤੋਂ ਤਾਰਨ ਦੇ ਲਈ ਸਮਰੱਥ ਸਰਵ ਸ਼ਕਤੀਮਾਨ ਉਹ ਮਹਾਰਾਜ ਨਾਹੀ ਨਹੀਂ ਹੈ, ਇਹ ਨਿਰਣਾ ਹੈ।
ਕਿਰਪਾ ਕਰ ਬਨਵਾਰੀਆ,
ਤੁਸੀਂ ਹੇ ਸੰਸਾਰ ਬਨ ਦੇ ਬਾਰੀ ਮਾਲਕਾ ਇਸ ਲਈ ਬਨਵਾਰੀਆ ਸੰਸਾਰ ਵਾਗ ਦੇ ਬਾਲੀਆ ਪਰਮੇਸ਼ਰ ਤੂੰ ਕਿਰਪਾ ਦਇਆ ਦ੍ਰਿਸ਼ਟੀ ਕਰ ਕਰਨਾ ਕਰ ਜੋ ਇਹ ਕਾਇਆ ਗੁਰੂ ਉਪਦੇਸ਼ ਵਿਚ ਜੁੜ ਕੇ ਸਫਲੀ ਹੋ ਜਾਵੇ।
ਇਸ ਨਾ ਹੋਰ ਥਾਉ ਨਾਹੀ,
ਇਸ ਕਾਇਆ ਨੂੰ ਤੇਰੇ ਆਸਰੇ ਤੋਂ ਬਗੈਰ ਹੋਰ ਕੋਈ ਟਿਕਾਣਾ ਨਹੀਂ ਹੈ, ਨਹੀਂ ਹੈ ਕੋਈ ਟਿਕਾਣਾ।
ਸ਼ਬਦ ਲਾਗ ਸਵਾਰੀਆ,
ਜੇ ਤੇਰੀ ਕਿਰਪਾ ਹੋ ਜਾਵੇ ਤਾਂ ਗੁਰ ਸ਼ਬਦ ਉਪਦੇਸ਼ ਵਿਚ ਲੱਗ ਕੇ ਦੇਹ ਜ਼ਿੰਦਗੀ ਸਵਾਰੀਆ ਸਵਾਰੀ ਜਾ ਸਕਦੀ ਹੈ, ਦੇਹੀ ਸਫਲੀ ਹੋ ਸਕਦੀ ਹੈ। ਇਉਂ ਨਹੀਂ ਗੱਲਾਂ ਬਾਤਾਂ ਨਾਲ ਹੋਣੇ।
ਕਹਿ ਨਾਨਕ ਲਿਵ ਬਾਜ ਹੋ,
ਤਾਂ ਮਹਾਰਾਜ ਸਾਹਿਬ ਵੀ ਕਹਿੰਦੇ ਨੇ ਇਹ ਲਿਵ ਪਰਮਾਤਮਾ ਦੀ ਪ੍ਰੀਤੀ, ਪਰਮਾਤਮਾ ਦੇ ਇਕਾਗਰ ਚਿੱਤ ਹੋ ਕੇ ਬਿਰਤੀ ਦਾ ਜੁੜਨਾ ਲਿਵੇ ਵਾਜੋਂ, ਇਹ ਤੋਂ ਜਿਹੜੇ ਵਾਂਝੇ ਆ ਆਸਰੇ ਤੋਂ ਰਹਿਤ ਹਨ, ਪ੍ਰੀਤੀ ਤੋਂ ਰਹਿਤ ਹਨ, ਬਿਰਤੀ ਬ੍ਰਹਮਾਕਾਰ ਹੋਈ ਤੋਂ ਬਗੈਰ ਇਹ ਫਿਰ ਸੋਏ ਸਤਾਹੀਣੀ ਦੇਹ ਹੈ।
ਕਿਆ ਕਰੇ ਵਿਚਾਰੀਆ,
ਇਹ ਫਿਰ ਸੋਏ ਸਤਾਹੀਣੀ ਵਿਚਾਰੀ ਦੇਹ ਕੀ ਕਰ ਸਕਦੇ ਆ, ਭਾਵ ਕੁਝ ਨਹੀਂ ਕਰ ਸਕਦੇ।
ਆਨੰਦ ਆਨੰਦ ਸਭ ਕੋ ਕਹੈ,
ਤੇ ਮਹਾਰਾਜ ਸਾਹਿਬ ਜੀ ਇਹ ਫਰਮਾਨ ਪਾਈ ਦੇਖੋ ਵੀ ਦੋਨੇ ਜਗ੍ਹਾ ਆੜਿਆਂ ਨੂੰ ਕੰਨੇ ਹੈਗੇ ਸਾਰੇ ਕੋਲ, ਸਾਰੇ ਪੂਥੀਆਂ ਚ ਹੈਗੇ ਸਾਰੇ, ਤੇ ਸਭ ਕੋਈ ਅਤਿਅੰਤ ਹੀ, ਤੇ ਦੁੱਖ ਜਿਹਦੇ ਅਤਿਅੰਤ ਹੀ, ਕਿਤੇ ਬਹੁਤ ਸਾਰੀ ਭੁੱਖ ਲੱਗੀ ਆ ਨਾ, ਰੋਟੀ ਮਿਲ ਗਈ, ਕਹਿੰਦੇ ਵੀ ਕਿਵੇਂ ਆ, ਕਹਿੰਦਾ ਜੀ ਆਨੰਦ ਆ ਗਿਆ। ਆਖੇ ਕਿਉਂ, ਕਹਿੰਦਾ ਜੀ ਦਾਲ ਬੜੀ ਸਵਾਦ ਸੀ, ਸਬਜ਼ੀ ਬੜੀ ਵਧੀਆ ਸੀ, ਖੀਰ ਵਧੀਆ ਸੀ, ਲੋ ਉਹਨੂੰ ਦਾਲ 'ਚ ਆਨੰਦ ਆ ਗਿਆ। ਆ ਜਿਹੜੇ ਸ਼ਰਾਬ ਪੀਣ ਵਾਲੇ ਨੇ ਉਹ ਕਹਿੰਦੇ ਸ਼ਰਾਬ 'ਚ ਬੜਾ ਆਨੰਦ ਹੈ, ਫੀਮ ਖਾਣ ਵਾਲਿਆਂ ਨੂੰ ਫੀਮ ਮੁੱਕੀ ਹੋਵੇ ਦੇ ਦਿਓ ਭੋਰਾ ਜਿਹਾ, ਕਹਿੰਦਾ ਜੀ ਆਨੰਦ ਆ ਗਿਆ। ਨਸ਼ਾ ਖਾਣ ਵਾਲੇ ਨਸ਼ਿਆਂ ਦੇ 'ਚ ਆਨੰਦ ਪਾ ਲਿਆ, ਭੋਗਾ ਬਿਰਤੀ ਵਾਲਿਆਂ ਨੇ ਵਿਸ਼ਾ ਭੋਗ ਕੇ ਆਨੰਦ ਮੰਨ ਲਿਆ, ਇਹ ਆਨੰਦ ਨਹੀਂ ਹਨ। ਇਹ ਸੰਸਾਰ ਕਹਿੰਦਾ ਆਨੰਦ ਆਨੰਦ ਸਭ ਕੋ ਕਹੇ, ਕਹਿੰਦੇ ਨੇ ਸਾਰੇ, ਤੇ ਮੈਨੂੰ ਆਨੰਦ ਆ ਗਿਆ ਆਨੰਦ ਆ ਗਿਆ, ਆਨੰਦ ਨਹੀਂ ਹੈ। ਤੇ ਚਾਰ ਕੁ ਪਹਿਰ ਨਹੀਂ ਲੰਘਦੇ ਉਦੋਂ ਮੁੜ ਕੇ ਫਿਰ ਭੁੱਖ ਲੱਗੇ, ਕਿੱਥੇ ਗਿਆ ਆਨੰਦ? ਫਿਰ ਪਿਆਸ ਲੱਗੀ ਤੋਂ ਪਾਣੀ ਪੀ ਕੇ ਕਹਿਤਾ, ਸਰਬਤ ਪੀ ਲਿਆ, ਸਗੰਜਵੀ ਪੀ ਲਈ, ਆਨੰਦ ਆ ਗਿਆ, ਜਦੋਂ ਮੁੜ ਕੇ ਪਿਆਸ ਲੱਗੀ ਕਿੱਥੇ ਗਿਆ ਆਨੰਦ? ਉਹ ਇਹ ਆਨੰਦ ਨਹੀਂ ਹੈ, ਨਾਸਬਾਨ ਨੇ। ਇਸ ਕਰਕੇ ਸਾਰਾ ਸੰਸਾਰ ਭਾਵੇਂ ਇਹ ਕਹਿੰਦਾ ਪਰ ਅਸਲੀ ਆਨੰਦ ਨਹੀਂ ਹੈ, ਮੁੜ ਕੇ ਫਿਰ ਪ੍ਰਾਪਤੀ ਪਦਾਰਥਾਂ ਦੀ ਇੱਛਾ ਪੈਦਾ ਹੋ ਜਾਂਦੀ ਹੈ।
ਆਨੰਦ ਗੁਰੂ ਤੇ ਜਾਣਿਆ,
ਉਹ ਤਾਂ ਸਦੀਵ ਰਹਿਣ ਵਾਲਾ ਆਨੰਦ ਬ੍ਰਹਮਾਨੰਦ ਹੈ, ਗੁਰੂ ਤੋਂ ਜਾਣਿਆ ਜਾਂਦਾ ਹੈ। ਇਸ ਕਰਕੇ ਤੇ ਸਭ ਕੋਈ ਪਦਾਰਥਾਂ ਨੂੰ ਪਾ ਕੇ ਹੀ ਕਹਿੰਦਾ ਮੈਨੂੰ ਆਨੰਦ ਆ ਗਿਆ ਜੀ, ਆਹ ਆਨੰਦ ਆ ਗਿਆ, ਇਹ ਝੂਠੇ ਆਨੰਦ ਨੇ। ਬ੍ਰਹਮਾਨੰਦ ਇਹ ਸੱਚੇ ਗੁਰੂ ਤੋਂ ਪ੍ਰਾਪਤ ਹੁੰਦਾ, ਸੱਚ ਸਰੂਪ ਦੀ ਪ੍ਰਾਪਤੀ ਵਾਲਾ ਆਨੰਦ। ਆਨੰਦ ਦੋ ਦਵੈ ਤੋਂ ਰਹਿਤ ਪਰਮੇਸ਼ਰ ਦਾ ਪ੍ਰਾਪਤ ਹੋ ਜਾਣਾ ਹੀ ਆਨੰਦ ਹੈ। ਅਨੰਗ ਨਾਮ ਦੋ ਦਵੈਸ਼ ਅਨੰਗ, ਉਹ ਤੋਂ ਰਹਿਤ ਹੋ ਗਏ, ਫਿਰ ਇਹ ਆਨੰਦ ਸਮਝੋ ਹੋ ਗਿਆ ਹੈ ਪ੍ਰਾਪਤ।
ਜਾਣਿਆ ਆਨੰਦ ਸਦਾ ਗੁਰ ਤੇ,
ਇਹ ਪਿਆਰਿਆ ਜਿਨ੍ਹਾਂ ਦੇ ਉੱਪਰ ਸਤਿਗੁਰਾਂ ਦੀ ਕਿਰਪਾ ਦਇਆ ਦ੍ਰਿਸ਼ਟੀ ਹੋ ਗਈ ਹੈ, ਸਾਰੀ ਤੁਕ ਬੋਲੋ ਜੀ।
ਕਿਰਪਾ ਕਰੇ ਪਿਆਰਿਆ,
ਹੇ ਪਿਆਰਿਆ ਜਿਨ੍ਹਾਂ ਦੇ ਉੱਪਰ ਸਤਿਗੁਰਾਂ ਦੀ ਕਿਰਪਾ ਦਇਆ ਦ੍ਰਿਸ਼ਟੀ ਸਤਿਗੁਰਾਂ ਨੇ ਕਰੇ ਕਰ ਦਿੱਤੀ ਹੈ, ਉਹਨਾਂ ਨੇ ਸਦਾ ਹਮੇਸ਼ਾ ਵਾਸਤੇ ਸਤਿਗੁਰਾਂ ਤੋਂ ਆਨੰਦ ਪ੍ਰਾਪਤ ਕਰ ਲਿਆ, ਆਨੰਦ ਸਰੂਪ ਨੂੰ ਉਹਨਾਂ ਨੇ ਜਾਣ ਲਿਆ ਹੈ।
ਕਰ ਕਿਰਪਾ ਕਿਲ ਵਿਖ ਕੱਟੇ,
ਜਿਨ੍ਹਾਂ ਦੇ ਸਤਿਗੁਰਾਂ ਨੇ ਜਾਂ ਸਤਿਗੁਰਾਂ ਦੀ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਕਿਲ ਵਿਖ ਵੱਡੇ ਪਾਪ ਨ ਪਾਏ, ਬ੍ਰਹਮਣ ਕਹਿ ਲਈ ਕਾਤ ਕੰਜ ਕਾ ਅਣਚਾਰੀ ਕਾ ਧਾਨ, ਇਹ ਪਾਪ ਕੱਟੇ ਗਏ ਨੇ। ਕਰ ਕਿਰਪਾ ਕਿਲਵੇ ਕੱਟੇ, ਜਿਨ੍ਹਾਂ ਦੇ ਕੱਟੇ ਗਏ ਹਨ।
ਗਿਆਨ ਅੰਜਨ ਸਾਰਿਆ,
ਉਹਨਾਂ ਨੇ ਹੀ ਮਨ ਬੁੱਧ ਰੂਪੀ ਨੇਤਰਾਂ ਵਿੱਚ ਜੁਗਤੀਆਂ ਰੂਪ ਸਲਾਈਆਂ ਦੇ ਨਾਲ ਗਿਆਨ ਰੂਪੀ ਅੰਜਨ ਸੁਰਮਾ ਉਹਨਾਂ ਨੇ ਸਾਰਿਆ ਸਾਰਿਆਂ ਨਾਲ ਪਾਉਣ ਦਾ ਹੈ, ਜਾਂ ਫਿਰ ਪੈ ਗਈਆਂ ਦੇਹ ਸਲਾਈਆਂ ਨੈਣੀ ਭਾਵਕਾ ਕਰ ਸਿਗਾਰੋ, ਇਹ ਸਿਗਾਰ ਕੀਤਾ ਉਹਨਾਂ ਨੇ, ਜਾਂ ਗਿਆਨ ਅੰਜਨ ਗੁਰੂ ਦੀਆ ਅਗਿਆਨ ਅੰਧੇਰ ਵਿਨਾਸ਼, ਤੇ ਇਸ ਪ੍ਰਕਾਰ ਦੇ ਸਾਸ ਨੇ। ਗਿਆਨ ਅੰਜਨ ਜਿਹੜਾ ਉਹ ਸਤਿਗੁਰਾਂ ਦੇ ਕੋਲੋਂ ਹੀ ਪ੍ਰਾਪਤ ਹੁੰਦਾ ਹੈ, ਮਨ ਬੁੱਧ ਰੂਪੀ ਨੇਤਰਾਂ ਚ ਪਾਈਦਾ ਹੈ।
ਅੰਦਰ ਜਿਨ ਕਾ ਮੋਹ ਟੁੱਟਾ,
ਤੇ ਭਾਈ ਅੰਦਰ ਤੋਂ ਹਿਰਦੇ ਦੇ ਵਿੱਚੋਂ ਸਰੀਰਾਂ ਦਾ ਜਿਹੜਾ ਮੋਹ ਹੈ, ਜਿਨ੍ਹਾਂ ਦਾ ਇਹ ਟੁੱਟਾ ਟੁੱਟ ਗਿਆ ਹੈ, ਅੰਦਰੋਂ ਇਹ ਅੰਦਰ ਤੋਂ ਮੋਹ ਜਿਹੜਾ, ਕਿਉਂਕਿ ਉੱਪਰ ਤੋਂ ਚਾਹੇ ਕਹੀਂ ਵੀ ਜਾਵੇ ਅੰਦਰ ਤੋਂ ਮੋਹ ਟੁੱਟਣਾ ਬਹੁਤ ਔਖਾ ਹੈ। ਜਿਹੜਾ ਮੋਹ ਹੈ ਇਹਨੂੰ ਦਲਦਲ ਕਿਹਾ, ਚਿੱਕੜ ਕਿਹਾ ਉਸ ਨੂੰ, ਜਿਹੜੇ ਬੰਦੇ ਦੇ ਪੈਰ ਉਹਦੇ ਖੁੱਭ ਜਾਣ ਉਹ ਨਿਕਲ ਨਹੀਂ ਸਕਦਾ। ਉੱਧਰ ਹਜ਼ੂਰ ਸਾਹਿਬ ਗੋਦਾਵਰੀ ਦੇ ਵਿੱਚ ਇਹੀ ਜਿਹੀ ਦਲਦਲ ਹੁੰਦੀ ਸੀ, ਕਈ ਬੰਦੇ ਮਰੇ ਉਹਦੇ ਵਿੱਚ, ਪੁਲ ਤਾਂ ਹੁੰਦਾ ਨਹੀਂ ਸੀ, ਲੰਘਣਾ ਪੈਂਦਾ ਸੀ, ਕਈ ਬੰਦਿਆਂ ਦਾ ਨੁਕਸਾਨ ਹੋਇਆ। ਜਿੰਨਾ ਲੰਘਣਾ ਉਹ ਬਾਹਰ ਨੂੰ ਕੋਸ਼ਿਸ਼ ਕਰਦਾ ਉਹਨਾਂ ਹੋਰ ਧੱਸ ਜਾਂਦਾ ਵਿੱਚ। ਇਸ ਕਰਕੇ ਮਹਾਰਾਜ ਕਿਹਾ, ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬਿਆਲੇ। ਅਸੀਂ ਦੇਖਦੇ ਹਾਂ ਸੰਸਾਰ ਇਸ ਤਰ੍ਹਾਂ ਡੁੱਬ ਰਿਹਾ ਤੇ ਪਰ ਅੰਦਰੋਂ ਜਿਨਕਾ ਮੋਹ ਟੁੱਟਾ, ਸਰੀਰ ਦੇ ਨਾਲ ਜਦੋਂ ਮੋਹ ਟੁੱਟ ਗਿਆ ਸੰਸਾਰ ਦੇ ਸੰਬੰਧੀਆਂ ਦਾ ਵੀ ਮੋਹ ਇਹਦੇ ਨਾਲ ਟੁੱਟੇਗਾ। ਜਦੋਂ ਸਰੀਰ ਦਾ ਮੋਹ ਟੁੱਟ ਗਿਆ ਨਾਸਮਨ ਸਮੇਂ ਇੰਦਰੀਆਂ ਦਾ ਮੋਹ ਵੀ ਟੁੱਟ ਗਿਆ, ਇੰਦਰੀਆਂ ਦਾ ਮੋਹ ਟੁੱਟ ਗਿਆ ਇੰਦਰੀਆਂ ਦੁਆਰਾ ਪ੍ਰਾਪਤ ਹੋਣ ਵਾਲੇ ਵਿਸ਼ਿਆਂ ਦਾ ਮੋਹ ਵੀ ਟੁੱਟ ਗਿਆ। ਅੰਦਰ ਤੋਂ ਜਦੋਂ ਟੁੱਟਿਆ ਹੈ ਕਿਵੇਂ ਟੁੱਟਿਆ ਦੱਸਦੇ ਨੇ।
ਤਿਨ ਕਾ ਸ਼ਬਦ ਸੱਚੈ ਸਵਾਰਿਆ।
ਗੁਰੂ ਦੀ ਕਿਰਪਾ ਨਾਲ ਗਿਆਨ ਅੰਜਨ ਸੇ ਨੇਤਰਾਂ ਵਿੱਚ ਪੈ ਗਿਆ ਤੇ ਅੰਦਰ ਤੋਂ ਮੋਹ ਟੁੱਟ ਗਿਆ, ਗਿਆਨ ਪ੍ਰਾਪਤ ਹੋ ਗਿਆ। ਤਿਨ ਕਾ ਸ਼ਬਦ ਸੱਚੈ ਸਵਾਰਿਆ ਤੇ ਉਹਨਾਂ ਦਾ ਮਨ ਸੱਚੇ ਗੁਰੂ ਦੇ ਸ਼ਬਦ ਉਪਦੇਸ਼ ਨੇ ਸਵਾਰ ਦਿੱਤਾ, ਭਾਵ ਸ਼ੁੱਧ ਕਰ ਦਿੱਤਾ ਹੈ। ਉਹਨਾਂ ਦਾ ਸ਼ਬਦ ਬਚਨ ਸੱਚੇ ਸੱਚੇ ਨੇ ਆਪ ਸਵਾਰਿਆ, ਭਾਵ ਪੂਰਾ ਕੀਤਾ ਹੈ, ਬਚਨ ਸਿੱਧੀ ਵੀ ਹੋ ਜਾਂਦੀ ਹੈ।
ਕਹਿ ਨਾਨਕ ਇਹੋ ਆਨੰਦ ਹੈ
ਤੇ ਸਤਿਗੁਰੂ ਸਾਹਿਬ ਜੀ ਕਹਿ ਕਥਨ ਕਰਦੇ ਇਹੋ ਅਸਲੀ ਆਨੰਦ ਹੈ। ਕਹਿ ਨਾਨਕ ਇਹੋ ਆਨੰਦ ਹੈ, ਇਹੀ ਅਸਲੀ ਆਨੰਦ ਹੈ ਜਿਹੜਾ ਤੁਹਾਨੂੰ ਕਹਿ ਰਿਹਾ।
ਆਨੰਦ ਗੁਰ ਤੇ ਜਾਣਿਆ,
ਜਿਹੜਾ ਸੱਚੇ ਨੇ ਆਪ ਕਿਰਪਾ ਕਰਕੇ ਗੁਰ ਉਪਦੇਸ਼ ਦੁਆਰਾ ਮਨ ਨੂੰ ਸਵਾਰਿਆ ਤੇ ਆਨੰਦ ਬ੍ਰਹਮਾਨੰਦ ਗੁਰੂ ਸਾਹਿਬ ਦੀ ਕਿਰਪਾ ਤੋਂ ਹੀ ਜਾਣਿਆ ਜਾਂਦਾ, ਗੱਲਾਂ ਨਾਲ ਨਹੀਂ ਜਾਣਿਆ ਜਾਂਦਾ ਹੈ।
ਬਾਬਾ ਜਿਸ ਤੂੰ ਦੇਹ,
ਇਹ ਛੋਟੀਆਂ ਪੰਕਤੀਆਂ ਨੂੰ ਬੋਲ
ਸੋਈ ਜਨ ਪਾਵੇ।
ਬਾਬਾ ਹੇ ਬਾਬਾ ਕੀ ਸ਼੍ਰੋਮਣੀ ਪਰਮੇਸ਼ਰ, ਜਿਹਨੂੰ ਤੂੰ ਆਪ ਆਨੰਦ ਦੇਨੈ, ਪ੍ਰੇਮਾ ਭਗਤੀ ਦੇਨੈ, ਬ੍ਰਹਮ ਵਿਦਿਆ ਆਤਮ ਆਨੰਦ ਆਦੀਆਂ ਦਾਤਾਂ ਦੇਹ ਦੇਨੈ, ਉਹੀ ਜਨ ਪੁਰਖ ਗੁਰਾਂ ਦੁਆਰਾ ਤੇਰੇ ਪਾਸੋਂ ਇਹ ਦਾਤਾਂ ਨੂੰ ਪਾਵੇ, ਪਾ ਸਕਦਾ, ਆਪਣੇ ਆਪ ਨਹੀਂ ਪਾ ਸਕਦਾ ਹੈ।
ਪਾਵੇ ਤਾਂ ਸੋ ਜਨ ਦੇਹ ਜਿਸ ਨੂੰ
ਤੂੰ ਆਪ ਗੁਰਾਂ ਦੁਆਰਾ ਆਨੰਦ ਦੇਣਾ ਚਾਹੇ, ਪ੍ਰੇਮ ਦੇਣਾ ਚਾਹੇ, ਭਗਤੀ ਦੇਣੀ ਚਾਹੇ, ਇਹ ਦਾਤਾਂ ਬਖਸ਼ ਦੇਹ ਦਿੰਦਾ ਹੈ। ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਇਹ ਦਿੰਦਾ ਤਾਂ ਨਿਸ਼ਚੇ ਕਰਕੇ ਸੋ ਉਹ ਜਨ ਪੁਰਖ ਇਹ ਦਾਤਾਂ ਨੂੰ ਪਾਵੈ ਪਾਉਂਦਾ ਹੈ।
ਹੋਰ ਕਿਆ ਕਰਹਿ ਵਿਚਾਰਿਆ,
ਪੁੰਨਾ ਤੋਂ ਹੀਣੇ, ਸਾਧਨਾ ਤੋਂ ਹੀਣੇ ਹੋਰ ਪੁਰਖ ਉਹ ਵਿਚਾਰਿਆ, ਵਿਚਾਰੇ ਕੀ ਕਰ ਸਕਦੇ ਆ, ਭਾਵ ਕੁਝ ਵੀ ਨਹੀਂ ਕਰ ਸਕਦੇ, ਪ੍ਰਾਪਤੀ ਨਹੀਂ ਹੁੰਦੀ ਹੈ।
ਇੱਕ ਭਰਮ ਭੁੱਲੇ ਰਹਿ ਦਹ ਜਿਸ,
ਇੱਕ ਕਈ ਮਨਮੁਖ ਪੁਰਖ ਭਰਮ ਵਿੱਚ ਭੁੱਲੇ ਹੋਏ, ਦਸੋ ਦਿਸ਼ਾ ਪੂਰਬ ਪੱਛਮ ਉੱਤਰ ਦੱਖਣ ਈਸ਼ਾਨ ਨੈਰਤ ਵੈਭੀ ਅਗਨ ਕੋਣ, ਚਾਰ ਤੇ ਚਾਰ ਅੱਠ ਹੋ ਗਏ, ਚਾਰ ਦਿਸ਼ਾ ਚਾਰ ਉਪਦਿਸ਼ਾ, ਇੱਕ ਆਕਾਸ਼ ਵਾਲਾ ਪਾਸਾ ਇੱਕ ਪਤਾਲ ਪਾਸਾ, ਐਂ ਦਸ ਦਿਸ਼ਾ ਬਣਦੀਆਂ ਹਨ। ਦਸੋ ਦਿਸ਼ਾ ਦੇ ਪਦਾਰਥਾਂ ਦੇ ਵਿੱਚ ਚੱਕਰ ਕੱਢਦੇ ਫਿਰਦੇ ਹੈ, ਦਸੋ ਦਿਸ਼ਾ ਦੇ ਵਿੱਚ ਪਦਾਰਥਾਂ ਨੂੰ ਇਕੱਤਰ ਕਰਨ ਦੇ ਲਈ ਤੁਰੇ ਫਿਰਦੇ ਨੇ, ਦਸੋ ਦਿਸ਼ਾਵਾਂ ਦੀਆਂ ਜੂਨਾਂ ਵਿੱਚ ਤੁਰੇ ਫਿਰਦੇ ਨੇ, ਤੇ ਇੱਕ ਉਹ ਤਾਂ ਇਹ ਤਾਂ ਹੈਗੇ ਮਨਮੁਖ। ਹੁਣ ਗੁਰਮੁਖ ਜਿਹੜੇ ਹਨ,
ਇੱਕ ਨਾਮ ਲਾਗ ਸਵਾਰਿਆ
ਤੇ ਇੱਕ ਕਈ ਗੁਰਮੁਖ ਜਨ ਜਿਹੜੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਜਿਨ੍ਹਾਂ ਤੇ ਉਹਨਾਂ ਨੂੰ ਉਹਨਾਂ ਦੇ ਜੀਵਨ ਨੂੰ ਤਾਂ ਆਪ ਨਾਮ ਲਿਵ ਦੇ ਵਿੱਚ ਲਗਾ ਕੇ ਤੁਸੀਂ ਸਵਾਰ ਹੀ ਦਿੱਤਾ ਮਹਾਰਾਜ, ਬ੍ਰਹਮ ਗਿਆਨ ਦੇ ਨਾਲ ਸਵਾਰ ਦਿੱਤਾ, ਪ੍ਰੇਮਾ ਭਗਤੀ ਨਾਲ ਸਵਾਰ ਦਿੱਤਾ ਹੈ, ਅਪਰੋਕਸ਼ ਬ੍ਰਹਮ ਗਿਆਨ ਦੇ ਨਾਲ ਸਵਾਰ ਦਿੱਤਾ ਹੈ।
ਗੁਰ ਪ੍ਰਸਾਦੀ ਮਨ ਭਇਆ ਨਿਰਮਲ,
ਉਹਨਾਂ ਦਾ ਗੁਰਾਂ ਦੀ ਪ੍ਰਸਾਦੀ ਕਿਰਪਾ ਦਾ ਸਦਕਾ ਮਨ ਹਿਰਦਾ ਨਿਰਮਲ ਸ਼ੁੱਧ ਭਇਆ ਹੋਇਆ ਹੈ। ਹਾਂਜੀ,
ਜਿਨ੍ਹਾਂ ਭਾਣਾ ਭਾਵੇ,
ਜਿਨ੍ਹਾਂ ਨੂੰ ਤੇਰਾ ਭਾਣਾ ਹੁਕਮ ਮੰਨਣਾ ਭਾਵੇ ਚੰਗਾ ਲੱਗਦਾ ਹੈ।
ਐ ਨਾਨਕ ਜਿਸ ਦੇਹ ਪਿਆਰੇ,
ਸਤਿਗੁਰੂ ਜੀ ਕਥਨ ਕਰਦੇ ਹੇ ਪਿਆਰੇ ਪਰਮੇਸ਼ਰ, ਜਿਸ ਨੂੰ ਤੂੰ ਇਹ ਦਾਤਾਂ ਬਖਸ਼ ਦੇਹ ਦਿੰਦਾ ਹੈ,
ਸੂਈ ਜਨ ਪਾਵੇ,
ਉਹੀ ਜਨ ਪੁਰਖ ਹੀ ਆਨੰਦ ਦੀ ਦਾਤ ਨੂੰ, ਬ੍ਰਹਮ ਗਿਆਨ ਦੀ ਦਾਤ ਨੂੰ, ਆਨੰਦ ਸਰੂਪ ਦੀ ਦਾਤ ਨੂੰ ਇਹ ਭਾਵੇ ਪ੍ਰਾਪਤ ਕਰਦੇ ਹਨ।
ਆਵਹ ਸੰਤ ਪਿਆਰਿਓ,
ਹੇ ਪਰਮੇਸ਼ਰ ਦੇ ਪਿਆਰੇ ਸੰਤ ਜਨੋ, ਤੁਸੀਂ ਆਵਹੋ ਕਿੱਥੇ ਸਤਸੰਗਤ ਵਿੱਚ ਆ ਕੇ ਮਿਲ ਕੇ ਤੁਸੀਂ ਕੀ ਕਰਨਾ ਦੱਸਦੇ ਹਨ।
ਅਕਥ ਕੀ ਕਰਹਿ ਕਹਾਣੀ,
ਹੈ ਤਾਂ ਵਾਹਿਗੁਰੂ ਅਕਥ, ਕਥਨ ਤੋਂ ਰਹਿਤ ਹੈ, ਤੇ ਉਹ ਪਰਮੇਸ਼ਰ ਦੀ ਲੱਖਣਾ ਬਿਰਤੀ ਦੁਆਰਾ ਕਹਾਣੀ ਕਥਾ ਵਿਚਾਰਨਾ, ਕਰੇ ਉਹ ਇਸ ਪ੍ਰਕਾਰ ਤੇ ਅਕਥ ਦੀ ਕਹਾਣੀ ਕਰੀਏ ਜੋ ਪਰਮੇਸ਼ਰ ਦੀ ਸ਼ਕਤੀ ਬਿਰਤੀ ਕਰਕੇ ਤਾਂ ਅਕਥ ਕਥਨ ਤੋਂ ਰਹਿਤ ਕਥਾ ਹੈ ਉਹ ਲੱਖਣਾ ਬਿਰਤੀ ਦੁਆਰਾ ਕਥਨ ਕਰੀਏ ਤੇ ਅਕਥ ਦੀ ਕਰੇ ਕਹਾਣੀ ਇਉਂ ਕਰਨਾ ਕਰੀਏ। ਇਹ ਜਿਹੜਾ ਸਾਹਿਬ ਸਿੰਘ ਜੀ ਇੱਥੇ ਅਗਲੀ ਤੁਕ ਦੇ ਵਿੱਚ ਇੱਕ ਪਾਠ ਆ ਰਿਹਾ ਉਹਦੇ ਚ ਖਾਸ ਕਰਕੇ ਧਿਆਨ ਦਿਓ ਪੋਥੀਆਂ ਦੇ ਵਿੱਚ ਤੇ ਇਉਂ ਅਕਥ ਲੱਖਣਾ ਬਿਰਤੀ ਦੁਆਰਾ ਉਹਦੀ ਕਥਨ ਕਹਾਣੀ ਕਰੀਏ ਕਥਾ ਕਰੀਏ।
ਕਰਹਿ ਕਹਾਣੀ ਅਕਥ ਕੀਰੀ
ਤੇ ਇਹ ਦੇਖੋ ਵੀ ਜਿਹੜਾ ਕਰਹਿ ਸ਼ਬਦ ਹੈ ਹਾਏ ਨੂੰ ਕੰਨਾ ਹੈ ਕਿਸੇ ਕੋਲ ਪੋਥੀ ਚ ਕਰਹਾ ਪਾਠ ਤਾਂ ਨਹੀਂ ਹੈ ਕਿਸੇ ਕੋਲ ਹੈਗਾ ਤੇਰੇ ਕੋਲ ਵੀ ਹੈ ਹੋਰ ਤਾਂ ਨਹੀਂ ਹੈ ਕਿਸੇ ਕੋਲ ਤੁਹਾਡੇ ਕੋਲ ਵੀ ਪ੍ਰੋਫੈਸਰ ਸਾਹਿਬ ਉਹ ਇਸ ਤਰ੍ਹਾਂ ਹੈ ਵੀ ਕਈ ਸਰੂਪਾਂ ਦੇ ਚ ਪਾਠ ਨੂੰ ਛਪਣ ਲੱਗ ਗਿਆ ਪਰ ਇਹ ਸ਼ੁੱਧ ਨਹੀਂ ਹੈ ਇੱਥੇ ਹਾ ਜਿਹੜਾ ਮੁਕਤਈ ਸਹੀ ਹੈ ਇਹ ਸ਼ੁੱਧ ਪਾਠ ਇਸੇ ਨੂੰ ਮੰਨਣਾ ਜੇ ਪੋਥੀ ਚ ਹਾਏ ਨੂੰ ਕੰਨਾ ਲੱਗੇ ਨਾ ਇਹ ਸਮਝ ਲਓ ਵੀ ਪ੍ਰੈਸ ਵਾਲਿਆਂ ਦੀ ਜਾਂ ਕਿਤੇ ਛਾਪਣ ਵਾਲਿਆਂ ਦੀ ਗਲਤੀ ਸਮਝਣੀ ਹੈ ਇਹ ਨੋਟ ਕਰ ਲਓ ਇਹਨੂੰ ਕਰਹਿ ਕਹਾਣੀ ਕਰਹਾ ਨਹੀਂ ਕਹਿਣਾ ਇਹ ਤੇ ਇਸ ਕਰਕੇ ਮਹਾਂਪੁਰਖ ਵੀ ਜਿਹੜੇ ਸਰੂਪ ਤੇ ਉੱਥੇ ਕਥਾ ਕਰ ਰਹੇ ਸੀ ਉਹ ਉਹਦੇ ਵਿੱਚ ਵੀ ਹਾਏ ਨੂੰ ਕੰਨਾ ਲੱਗਿਆ ਸੀ ਤੇ ਮਹਾਂਪੁਰਖ ਨੇ ਟੋਕ ਕੇ ਕਿਹਾ ਵੀ ਨਹੀਂ ਭਾਈ ਦੁਬਾਰੇ ਬੋਲੋ ਜੀ ਹੁਣ
ਕਰਹਿ ਕਹਾਣੀ ਅਕਥ ਕੇਰੀ
ਉਸ ਅਕਥ ਕਥਨ ਤੋਂ ਰਹਿਤ ਪਰਮੇਸ਼ਰ ਕੇਰੀ ਦੀ ਕਹਾਣੀ ਕਥਾ ਨੂੰ ਤਟਸਥੀ ਲੱਖਣਾ ਵਾਲੀ ਸਰੂਪ ਲੱਖਣਾ ਵਾਲੀ ਤੇ ਇਹ ਉਹਨਾਂ ਲੱਖਣਾ ਦੁਆਰਾ ਕਥਨ ਕਰੀਏ ਭਾਵ ਵਿਚਾਰਨ ਕਰੀਏ
ਕਿਤ ਦੁਆਰਾ ਪਾਈਏ
ਕਿਸ ਸਾਧਨ ਦੁਆਰੇ ਉਸ ਪਰਮੇਸ਼ਰ ਨੂੰ ਪਾਈਏ ਪਾਉਣਾ ਕਰੀਏ ਹੁਣ ਅਗਲੀ ਪੰਕਤੀ ਵੀ ਪਰਮੇਸ਼ਰ ਨੂੰ ਪਾਉਣ ਦੀ ਵਿਧੀ ਦੱਸਣਗੇ ਜੀ
ਤਨ ਮਨ ਧਨ ਸਭ ਸੌਪ ਗੁਰ ਕੋ
ਲੈ ਭਾਈ ਕਹਿੰਦੇ ਆਹ ਤਰੀਕਾ ਹੈ ਵਾਹਿਗੁਰੂ ਨੂੰ ਪਾਉਣ ਦਾ ਤਨ ਮਨ ਧਨ ਕੌਣ ਸੌਪੇ ਕੇ ਘਰ ਬਾਰ ਤੇਰਾ ਕੇ ਕੋਟੀ ਨੂੰ ਹੱਥ ਨਾ ਲਾਈ ਤੇ ਘਰ ਬਾਰ ਕੀ ਹੈ ਫਿਰ ਜਿਹੜਾ ਸਾਰਾ ਕੁਛ ਖਜ਼ਾਨੇ ਨੂੰ ਤਾਂ ਹੱਥ ਨਹੀਂ ਲਾਉਣ ਦੇਣਾ ਆਪਣੇ ਤਨ ਸਰੀਰ ਦਾ ਅਪਮਾਨ ਛੱਡਣਾ ਮਨ ਹਿਰਦੇ ਦਾ ਹੰਕਾਰ ਤੇ ਤਨ ਮਨ ਧਨ ਦੀ ਮੇਰ ਤਿਆਗ ਕੇ ਛੱਡ ਕੇ ਸਭ ਸਾਰਾ ਕੁਛ ਸਤਿਗੁਰੂ ਨੂੰ ਸੌਂਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਕੇ ਮਹਾਰਾਜ ਤੇਰਾ ਹੋਇਆ ਉਹਦੇ ਹਵਾਲੇ ਕਰ ਦੇਣਾ ਉਹਦੀ ਹੰਗਤਾ ਤਿਆਗਣ ਤੋਂ ਹੀ ਭਾਵ ਹੈ ਤਨ ਮਨ ਧਨ ਦੇ
ਹੁਕਮ ਮੰਨਿਆ ਪਾਈਏ
ਫਿਰ ਗੁਰਾਂ ਦੇ ਹੁਕਮ ਨੂੰ ਮੰਨਿਆ ਮੰਨੀਏ ਤਾਂ ਹੀ ਪਰਮੇਸ਼ਰ ਨੂੰ ਪਾਈਏ ਪਾਉਣਾ ਕਰੀਦਾ ਹੈ
ਹੁਕਮ ਮੰਨਿਓ ਗੁਰੂ ਕੇਰਾ
ਸਤਿਗੁਰਾਂ ਕੇਰਾ ਦਾ ਹੁਕਮ ਮੰਨਿਓ ਮੰਨਣਾ ਕਰੋ ਅਤੇ ਫਿਰ ਹੁਕਮ ਨੇ ਗੁਰੂ ਕੇਰਾ ਹੁਕਮ ਦੇ ਨਾਲ ਨਾਲ
ਗਾਵਹ ਸੱਚੀ ਬਾਣੀ
ਇਹ ਹੁਣ ਗੁਰੂ ਦਾ ਹੁਕਮ ਹੈ ਵੀ ਸੱਚੀ ਬਾਣੀ ਕੀਰਤਨ ਦੁਆਰਾ ਕਥਾ ਦੁਆਰਾ ਇਹ ਬਾਣੀ ਨੂੰ ਗਾਉਂਦੇ ਰਹੋ ਬਾਣੀ ਦੇ ਨਾਲ ਪਾਠ ਕਰਨਾ ਤਾਂ ਵੀ ਬਾਣੀ ਦਾ ਕਥਾ ਕਰਨੀ ਹੈ ਤਾਂ ਵੀ ਬਾਣੀ ਦੀ ਕੀਰਤਨ ਕਰਨਾ ਤਾਂ ਵੀ ਬਾਣੀ ਦਾ ਇਸ ਪ੍ਰਕਾਰ ਬਾਣੀ ਨਾਲ ਜੁੜੇ ਰਹੋ
ਕਹਿ ਨਾਨਕ ਸੁਣੋ ਸੰਤ ਹੋ
ਸਤਿਗੁਰੂ ਜੀ ਕਥਨ ਕਰਦੇ ਸ਼ਾਂਤ ਆਤਮਾ ਵਾਲੇ ਪੁਰਖੋ ਤੁਸੀਂ ਸੁਣਨਾ ਕਰੋ ਜੋ ਮੈਂ ਕਹਿ ਰਿਹਾ ਹਾਂ
ਕਥਿਓ ਅਕਥ ਕਹਾਣੀ
ਤੇ ਅਕਥ ਕਥਨ ਤੋਂ ਰਹਿ ਪਰਮੇਸ਼ਰ ਦੀ ਕਹਾਣੀ ਕਥਾ ਨੂੰ ਤਟਸਥੀ ਲੱਖਣਾ ਵਾਲੀ ਸਰੂਪ ਲੱਖਣਾ ਦੁਆਰਾ ਇਹ ਕਥਿਓ ਕਥਨ ਕਰੋ ਜੀ
ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ
ਇਹ ਚੰਚਲ ਮਨਾ ਨਾ ਟਿਕਣ ਵਾਲੇ ਮਨਾ ਅੱਜ ਤੱਕ ਕਿਸੇ ਨੇ ਵੀ ਚਤੁਰਾਈ ਸਿਆਣਪਾਂ ਕਰਕੇ ਤਾਂ ਰੱਬ ਨੂੰ ਪਾਇਆ ਨਹੀਂ ਪਾਇਆ ਪਾਉਣਾ ਕੀਤਾ ਚਲਾਕੀਆਂ ਨਾਲ ਹੀ ਮਿਲਦਾ ਚਤੁਰਾਈ ਨਾ ਚਤੁਰਭੁਜ ਪਾਈਆ ਨਹੀਂ ਪਾਇਆ ਜਾਂਦਾ ਇਸ ਤਰ੍ਹਾਂ ਇਸ ਕਰਕੇ ਜੇ ਗੱਲਾਂ ਹੀ ਵਧੀਆ ਕਰਨ ਦੇ ਨਾਲ ਕਿਤੇ ਪਰਮਾਤਮਾ ਮਿਲ ਜਾਵੇ ਤੇ ਕਹਿੰਦੇ ਫਿਰ ਤੋਤਾ ਕਿਉਂ ਫਸ ਜਾਂਦਾ ਗੱਲੀ ਜੇ ਸੌ ਪਾਈ ਆ ਤੋਤਾ ਕਿਉਂ ਫਸਿਆ ਤੇ ਇਸ ਕਰਕੇ ਨਾ ਚਤੁਰਾਈਆਂ ਦੇ ਨਾਲ ਨਹੀਂ ਪਾਇਆ ਜਾਂਦਾ ਰੇ ਜਨ ਮਨ ਮਾਧੋ ਸਿਉਂ ਲਾਈਐ ਚਤੁਰਾਈ ਨਾ ਚਤੁਰਭੁਜ ਪਾਈਐ ਉਹ ਐਕਣ ਨਹੀਂ ਪ੍ਰਾਪਤ ਹੁੰਦਾ ਹੈ ਇਸ ਕਰਕੇ ਚਤੁਰਾਈ ਕਿਨੇ ਨਾ ਪਾਇਆ ਚਲਾਕੀਆਂ ਛੱਡ ਦੇ ਬੈਰਾਗ ਧਾਰ ਕੇ ਬਾਣੀ ਪੜ ਸਿਮਰਨ ਕਰ ਤਾਂ ਵਾਹਿਗੁਰੂ ਦੀ ਪ੍ਰਾਪਤੀ ਹੋਏਗੀ
ਚਤੁਰਾਈ ਨਾ ਪਾਇਆ ਕਿਨੈ ਤੂੰ ਹੁਣ ਮਨ ਮੀਰਿਆ
ਮੇਰੇ ਪਿਆਰੇ ਮਨ ਸੁਣਨਾ ਕਰ ਧਿਆਨ ਨਾਲ ਗੁਰਾਂ ਦੀ ਸਿੱਖਿਆ ਨੂੰ ਸੁਣਨਾ ਕਰ ਬਾਕਾਂ ਦੀ ਚਤੁਰਾਈ ਸਿਆਣਪ ਦੇ ਨਾਲ ਕਿਸੇ ਨੇ ਵੀ ਪਰਮੇਸ਼ਵਰ ਨੂੰ ਨਹੀਂ ਪਾਇਆ
ਇਹ ਮਾਇਆ ਮੋਹਣੀ
ਇਹ ਮੇਰੇ ਮਨਾ ਇਹ ਜਿਹੜੀ ਮਾਇਆ ਨਾ ਮਨ ਨੂੰ ਮੋਹਿਤ ਕਰਨ ਵਾਲੀ ਹੈ ਜਿਸ ਮਾਇਆ ਨੇ
ਜਿਨ ਏਤ ਭਰਮ ਭੁਲਾਇਆ
ਜਿਸ ਮਾਇਆ ਨੇ ਏਤ ਇਸ ਜੀਵ ਆਤਮਾ ਦੇ ਤਾਂ ਹੀ ਭਰਮ ਵਿੱਚ ਭੁਲਾਇਆ ਭੁਲਾ ਦਿੱਤਾ ਜਿਸ ਮਾਇਆ ਨੇ ਮੈਕੀ ਪਦਾਰਥਾਂ ਵਿੱਚ ਲਾ ਕੇ ਸਰੀਰ ਨੂੰ ਏਤ ਇਤੀ ਨਾਸ ਹੀ ਕਰ ਦੇਣਾ ਅਤੇ ਜੀਵ ਆਤਮਾ ਨੂੰ ਭਰਮ ਵਿਚ ਭੁਲਾ ਦਿੱਤਾ ਹੈ।
ਮਾਇਆ ਤਾਂ ਮੋਹਣੀ ਤਿਨੈ ਕੀਤੀ,
ਤੇ ਇਹ ਮਾਇਆ ਮੋਹਿਤ ਕਰਨ ਵਾਲੀ ਮਾਇਆ ਤਾਂ ਤਿਨੇ ਉਸ ਪਰਮੇਸ਼ਰ ਨੇ ਪ੍ਰਵਿਰਤ ਕੀਤੀ ਹੈ। ਮਾਇਆ ਤਾਂ ਮੋਹਣੀ ਤਿਨੇ ਕੀ ਉਸੇ ਨੇ ਬਣਾਈ ਹੈ।
ਜਿਨ ਠਗੌਲੀ ਪਾਈ ਆ,
ਜਿਸ ਨੇ ਮਾਇਆ ਦੇ ਮੋਹ ਦੀ ਠਗੌਲੀ ਠੱਗ ਬੂਟੀ ਤ੍ਰਿਗੁਣੀ ਜੀਵਾਂ ਨੂੰ ਪਰਖਣ ਵਾਸਤੇ ਪਾਈਆ ਪਾਉਣਾ ਕੀਤੀ ਹੈ, ਵੀ ਇਹ ਮਾਇਆ ਵਿਚ ਲੱਗਦੇ ਆ ਕਿ ਮੇਰੇ ਵੱਲ ਲੱਗਦੇ ਆ, ਇਹ ਤੁਹਾਡਾ ਪ੍ਰੀਖਿਆ ਕਰਨ ਵਾਸਤੇ ਮਹਾਰਾਜ ਕਹਿੰਦੇ ਇਹ ਲਾਈ ਹੋਈ ਆ ਮਾਇਆ। ਜੇ ਕੋਈ ਕਹੇ ਵੀ ਮਾਇਆ ਕਿਉਂ, ਮਾਇਆ ਜੀਵਾਂ ਨੂੰ ਭੁਲਾਉਂਦੀ ਹੈ, ਫਿਰ ਰੱਬ ਨੇ ਮਾਇਆ ਪੈਦਾ ਕਿਉਂ ਕੀਤੀ, ਇਸ ਕਰਕੇ ਪੈਦਾ ਕੀਤੀ ਹੈ। ਜੇ ਕੋਈ ਮਾਸਟਰ ਨੇ ਸਵਾਲ ਕਿਉਂ ਪਾਇਆ, ਤੇ ਉਹ ਪਾਈ ਹੱਲ ਕਰਨ ਵਾਸਤੇ, ਉਹਦਾ ਦਿਮਾਗ ਵਧਾਉਣ ਵਾਸਤੇ, ਪਰਖਣਾ ਵਾਸਤੇ। ਇਹ ਪਰਖਣ ਹੈ ਵੀ ਮਾਇਆ ਵੱਲ ਪਦਾਰਥਾਂ ਵੱਲ ਜੁੜਦਾ ਕਿ ਮੇਰੇ ਵੱਲ ਜੁੜਦਾ, ਇਸ ਕਰਕੇ ਇਹਦਾ ਇਹ ਜਵਾਬ ਹੈ। ਕੁਰਬਾਨ ਕੀਤਾ,
ਕੁਰਬਾਨ ਕੀਤਾ ਤਿਸੈ ਵਿਟਹੁ,
ਉਸ ਪਰਮੇਸ਼ਰ ਦੇ ਉਪਰੋਂ ਅਸਾਂ ਨੇ ਆਪਣਾ ਆਪ ਕੁਰਬਾਨ ਬਲਿਹਾਰ ਜਾਣਾ ਕੀਤਾ। ਮਹਾਰਾਜ ਕਹਿੰਦੇ ਨੇ
ਜਿਨ ਮੋਹ ਮਿੱਠਾ ਲਾਇਆ,
ਜਿਸ ਨੇ ਜੀਵਾਂ ਨੂੰ ਮਾਇਆ ਦਾ ਮਿੱਠਾ ਪਿਆਰਾ ਮੋਹ ਲਗਾਉਣਾ ਕੀਤਾ ਹੈ, ਇਹਦੇ ਚ ਫਸਾਏ ਨੇ ਸਾਰੇ, ਚਿੜੀਆਂ ਜਾਨਵਰਾਂ ਨੂੰ ਵੀ ਲਾ ਦਿੱਤਾ ਇਹ, ਪਸ਼ੂਆਂ ਪੰਛੂਆਂ ਨੂੰ ਵੀ ਲਾ ਦਿੱਤਾ ਮੋਹ।
ਕਹੇ ਨਾਨਕ ਮਨ ਚੰਚਲ,
ਸਤਿਗੁਰੂ ਜੀ ਕਹੇ ਕਥਨ ਕਰਦੇ ਨੇ, ਚੰਚਲ ਚੰਚਲਤਾਈ ਕਰਨ ਵਾਲੇ ਮੇਰੇ ਮਨਾਂ ਵਾਕਾਂ ਦਾ ਜਾਂ ਬੁੱਧੀ ਆਦਿ ਜਿਹੜੇ ਤੂੰ ਚੰਚਲ ਹੋ ਕੇ ਇਹ ਚਤਰਾਈਆਂ ਕਰਦਾ।
ਚਤਰਾਈ ਕਿਨੈ ਨਾ ਪਾਇਆ,
ਇਹ ਮਨਾਂ ਵਾਕਾਂ ਦੀ ਜਾਂ ਬੁੱਧੀ ਦੀ ਚਤਰਾਈ ਸਿਆਣਪ ਛੱਡ ਦੇ, ਇਹਦੇ ਨਾਲ ਕਿਸੇ ਨੇ ਵੀ ਪਰਮੇਸ਼ਵਰ ਨੂੰ ਨਹੀਂ ਪਾਇਆ ਅੱਜ ਤੱਕ।
ਇਹ ਮਨ ਪਿਆਰਿਆ,
ਇਹ ਪਿਆਰਿਆ ਮਨਾਂ ਮੇਰਿਆ,
ਤੂੰ ਸਦਾ ਸੱਚ ਸੰਭਾਲੀ,
ਤੂੰ ਹਮੇਸ਼ਾ ਸੱਚ ਬੋਲਿਆ ਕਰ, ਸੱਚ ਪ੍ਰਤਿਗੀ ਹੋ ਜਾ, ਸੱਚੇ ਪਰਮੇਸ਼ਰ ਨੂੰ ਸੰਭਾਲੇ, ਯਾਦ ਕਰਿਆ ਕਰ।
ਇਹੋ ਕੁਟੰਬ ਤੂੰ ਦੇ ਦੇਖਦਾ,
ਬਾਕੀ ਰਹੀ ਪਰਿਵਾਰ ਦੀ ਗੱਲ, ਇਹ ਕੁਟੰਬ ਇਸਤਰੀ ਤੋਂ ਵਧਿਆ ਪਰਿਵਾਰ ਜਿਹੜਾ ਤੂੰ ਦੇਖਦੇ ਨਾ, ਇਹ ਐਸਾ ਹੈ।
ਚੱਲੈ ਨਾਹੀ ਤੇਰਾ ਨਾਲੇ,
ਨਾ ਪੁੱਤਰ ਧੀਆਂ, ਨਾ ਦੋਤਰੇ ਦੋਤਰੀਆਂ, ਤੇ ਨਾ ਪੋਤਰੇ ਪੋਤਰੀਆਂ, ਤੇਰੇ ਨਾਲ ਕਿਸੇ ਨੇ ਨਹੀਂ ਜਾਣਾ, ਤੇ ਇਸ ਕਰਕੇ ਇਹੋ ਕੁਟਨਾ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ, ਜਦੋਂ ਪ੍ਰਲੋਕ ਨੂੰ ਜਾਏਗਾ ਫਿਰ ਤਾਂ ਇਕੱਲੇ ਹੀ ਜਾਏਗਾ, ਤੈਨੂੰ ਪਤਾ ਵੀ ਹੈ ਇਸ ਗੱਲ ਦਾ। ਉਹ ਕਹਿੰਦਾ ਹਾਂ ਮੈਨੂੰ ਪਤਾ ਮਰ ਜਾਣਾ, ਪਰ ਅਮਲ ਕੌਣ ਕਰੂਗਾ। ਇਸ ਕਰਕੇ ਪ੍ਰਲੋਕ ਨੂੰ ਇਹ ਨਹੀਂ ਚੱਲਣਗੇ ਤੇਰੇ ਨਾਲ।
ਸਾਥ ਤੇਰਾ ਚੱਲੇ ਨਾਹੀ,
ਜਿਹੜੀ ਚੀਜ਼ ਸਾਥ ਨਾਲ ਨਹੀਂ ਚੱਲੇ ਚੱਲਦੇ,
ਤਿਸ ਨਾਲ ਕਿਉਂ ਚਿੱਤ ਲਾਈ ਹੈ।
ਬਈ ਜੇ ਤੈਨੂੰ ਪਤਾ ਹੀ ਲੱਗ ਗਿਆ ਫਿਰ ਚਿੱਤ ਕਿਉਂ ਲਾਉਂਦੇ, ਨਾ ਤੋੜ ਆਪਣੇ ਚਿੱਤ ਨੂੰ, ਇਸ ਤੋੜਨਾ ਕਰ ਆਪਣੇ ਮਨ ਨੂੰ, ਮਨ ਕਰਕੇ ਟੁੱਟ ਰਿਹਾ ਇਹਦੇ ਵਿੱਚ ਹੀ ਭਾਵੇਂ ਇਹਨਾਂ ਦੇ।
ਤਿਸ ਨਾਲ ਕਿਉਂ ਚਿੱਤ ਲਾਈ ਹੈ,
ਆਪਣੇ ਚਿੱਤ ਦੀ ਬਿਰਤੀ ਤੇ ਇਸ ਉਹਨਾਂ ਪਦਾਰਥਾਂ ਦੇ ਉਹਨਾਂ ਦੇ ਨਾਲ ਸੰਬੰਧੀਆਂ ਨਾਲ ਤੇ ਕਿਉਂ ਲਾਉਣਾ ਕਰੀਏ, ਤੇ ਇਸ ਨਾਲ ਕਿਉਂ ਚਿਤਲੇ ਚਿੱਤ ਦੀ ਚਿਤ ਬਣੀ, ਮਨ ਦਾ ਲਗਾ ਕਿਉਂ ਲਾਉਣਾ ਕਰੀਏ।
ਐਸਾ ਕੰਮ ਮੂਲੇ ਨਾ ਕੀਚੈ,
ਅਜਿਹਾ ਕੰਮ ਕਾਰਜ ਮੂਲੇ ਕਦਾਚਿਤ ਵੀ ਨਹੀਂ ਕੀਚੈ ਕਰਨਾ ਚਾਹੀਦਾ।
ਜਿਤ ਅੰਤ ਪਛੋਤਾਈ ਹੈ,
ਜਿਸ ਕਾਰਜ ਕਰਕੇ ਅੰਤ ਅਖੀਰਲੇ ਸਮੇਂ ਪਛੋਤਾਈ ਹੈ, ਪਛਚਾਤਾਪ ਕਰਨਾ ਪਵੇ, ਇਹ ਬਿਨਸਨਹਾਰ ਚੀਜ਼ਾਂ ਦੇ ਨਾਲ ਮੋਹ ਤੋੜ ਲੈਣਾ ਚਾਹੀਦਾ ਜਿਉਂਦੇ ਜਿਉਂਦੇ।
ਸਤਿਗੁਰੂ ਕਾ ਉਪਦੇਸ਼ ਸੁਣ ਤੂੰ,
ਹੇ ਮੇਰੇ ਮਨਾ ਤੂੰ ਸਤਿਗੁਰੂ ਸੱਚੇ ਗੁਰਾਂ ਦਾ ਉਪਦੇਸ਼ ਸੁਣਨਾ ਕਰ।
ਹੋਵੇ ਤੀਰੇ ਨਾਲੇ,
ਉਹਦਾ ਉਪਦੇਸ਼ ਗੁਰੂ ਦਾ, ਉਸ ਉਪਦੇਸ਼ ਨੂੰ ਕਮਾਉਣਾ ਕਰ ਜੋ ਅੰਤ ਸਮੇਂ ਤੇਰੇ ਨਾਲ ਸਾਥ ਸਹਾਇਤਾ ਕਰਨ ਦੇ ਲਈ ਜਾਵੇਗਾ, ਸਹਾਇਕ ਹੋਵੇਗਾ।
ਕਹਿ ਨਾਨਕ ਮਨ ਪਿਆਰੇ,
ਸਤਿਗੁਰੂ ਜੀ ਕਥਨ ਕਰਦੇ ਹੇ ਪਿਆਰੇ ਮਨ,
ਤੂੰ ਸਦਾ ਸੱਚ ਸੰਭਾਲੇ,
ਹਮੇਸ਼ਾ ਹੀ ਸੱਚ ਦੀ ਸੰਭਾਲ ਕਰ, ਸੱਚੇ ਨਾਮ ਦੀ ਸੰਭਾਲ ਕਰ, ਸੱਚੇ ਪਰਮਾਤਮਾ ਦਾ ਚਿੰਤਨ ਕਰ। ਤੇ ਹੁਣ ਅਗਲੀ ਪੌੜੀ ਵਿਚ ਜਗਿਆਸੂ ਤਾਈ ਸਨਮੁਖ ਚਿੱਤ ਦੀ ਬਿਰਤੀ ਜੋੜ ਕੇ ਬੇਨਤੀ ਕਰਨ ਦੀ ਜਾਚ ਦੱਸਣ ਲੱਗੇ ਹਨ।
ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ,
ਇਹ ਅਗਮ ਮਨ ਦੀ ਗਮਤਾ ਤੋਂ ਪਰੇ ਹੈ, ਮਨ ਵਾਣੀ ਤੋਂ ਪਰੇ ਹੋਣ ਕਰਕੇ ਅਗਮ ਕਿਹਾ, ਸ਼ਾਸਤਰਾਂ ਕਰਕੇ ਵੀ ਉਹਦੇ ਵਿਚ ਗਮਤਾ ਨਹੀਂ ਹੋ ਸਕਦੀ, ਇੰਦਰੀਆਂ ਕਰਕੇ ਇੰਦਰੀਆਂ ਦੇ ਅਵੇਸ਼ਿਆ ਅਗੋਚਰਤਾ ਕਿਹਾ, ਇੰਦਰੀਆਂ ਦੇ ਅਵੇਸ਼ੇ ਪਰਮੇਸ਼ਰ, ਇਸ ਕਰਕੇ ਤੇਰਾ ਪਿੱਛੇ ਕਾਲ ਜਿਹੜਾ ਸਮਾਂ ਲੰਘਿਆ ਕਿਸੇ ਨੇ ਵੀ ਅੰਤ ਅਖੀਰ ਨਹੀਂ ਪਾਉਣਾ ਕੀਤਾ। ਤੇਰਾ ਅੰਤ ਨਾ ਪਾਇਆ ਕਿਸੇ ਨੇ ਵੀ ਨੀ ਪਾਉਣਾ ਕੀਤਾ ਹੈ ਨਾ ਪਿੱਛੇ ਨਾ ਹੁਣ ਨਾ ਕੋਈ ਪਾਏਗਾ
ਅੰਤੋ ਨਾ ਪਾਇਆ ਕਿਰੇ ਤੇਰਾ
ਤੇ ਹੇ ਪਰਮੇਸ਼ਵਰ ਹੁਣ ਵਰਤਮਾਨ ਸਮੇਂ ਵਿਚ ਵੀ ਕਿਸੇ ਨੇ ਤੇਰਾ ਅੰਤੋ ਅਖੀਰ ਨਹੀਂ ਪਾਉਣਾ ਕੀਤਾ ਤੇ ਪਿੱਛੇ ਨੇ ਨੀ ਕਿਸੇ ਨੇ ਪਾਉਣਾ ਕੀਤਾ ਹੈ ਅੱਗੇ ਨੂੰ ਨੀ ਪਾਉਣਾ ਕਰਿਆ ਹੁਣ ਵੀ ਕੋਈ ਅੰਤੋ ਨਾ ਪਾਇਆ ਵਰਤਮਾਨ ਸਮੇਂ ਦੇ ਵਿਚ ਵੀ ਤੇਰਾ ਅਖੀਰ ਕਿਸੇ ਨੇ ਨਹੀਂ ਪਾਉਣਾ ਕੀਤਾ
ਆਪਣਾ ਆਪ ਤੂੰ ਜਾਣ ਹੈ
ਕੇਵਲ ਤੂੰ ਹੀ ਆਪਣੇ ਆਪ ਨੂੰ ਜਾਣਦਾ ਹੈ ਭਾਵ ਕਿ ਤੂੰ ਸਵੈ ਅਨੁਭਵ ਸਰੂਪ ਹੈ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ ਕੀ ਉਪਮਾ ਕਰੀਏ ਤੇਰੇ
ਜੀ ਜੰਤ ਸਭ ਖੇਲ ਤੇਰਾ
ਜਿੰਨੇ ਵੀ ਜੀਵ ਅਸਥੂਲ ਅਤੇ ਜੰਤ ਸੂਖਮਨ ਇਹ ਸਭ ਤੇਰਾ ਤੁਹਾਡਾ ਰਚਿਆ ਹੋਇਆ ਇੱਕ ਖੇਡ ਖੇਲ ਹੈ ਮਹਾਰਾਜ
ਕਿਆ ਕੋ ਆਖ ਵਖਾਣ
ਇਹ ਤੇਰੀ ਖੇਡ ਇੱਕ ਮਦਾਰੀ ਦੀ ਖੇਡ ਨਹੀਂ ਸਮਝ ਆਉਂਦੀ ਇਹ ਤੇਰੀ ਵੱਡੀ ਖੇਡ ਨੂੰ ਕੀ ਕੋਈ ਆਖ ਮੁਖ ਦੁਆਰਾ ਉਪਮਾ ਰੂਪ ਵਿਚ ਤੇਰੇ ਗੁਣਾਂ ਨੂੰ ਵਿਖਾਣੇ ਕਥਨ ਕਰ ਸਕਦਾ ਹੈ
ਆਖ ਹੈ ਤਾ ਵੇਖ ਹੈ ਸਭ ਤੂੰ ਹੈ
ਇਹ ਪਰਮੇਸ਼ਰ ਬ੍ਰਹਮ ਬੇਤਿਆਂ ਦੀ ਦ੍ਰਿਸ਼ਟੀ ਜੋ ਮੁਖ ਕਰਕੇ ਆਖੇ ਆਖੀ ਦਾ ਤਾਂ ਤੇ ਨੇਤਰਾਂ ਕਰਕੇ ਤੇਰਾ ਸਰੂਪ ਵੇਖਿਆ ਵੇਖੀ ਦਾ ਬ੍ਰਹਮ ਬੇਤਿਆਂ ਦੀ ਦ੍ਰਿਸ਼ਟੀ ਦੁਆਰਾ ਇਹ ਸਭ ਸਾਰਾ ਕੁਝ ਤੂੰ ਹੈ ਤੇ ਤੂੰ ਆਪ ਹੀ ਹੈ ਮਹਾਰਾਜ
ਜਿਨ ਜਗਤ ਉਪਾਇਆ
ਜਿਸਨੇ ਜਗਤ ਸੰਸਾਰ ਜਾਂ ਜਨਮ ਲੈ ਕੇ ਗਤ ਨਾਸ ਹੋਣ ਵਾਲਾ ਉਪਾਇਆ ਪੈਦਾ ਕੀਤਾ ਜਾਂ ਆਖੇ ਤਾਂ ਵੇਖੇ ਸਭ ਤੂੰ ਹੈ ਗੁਰੂ ਸਰੂਪ ਹੋ ਕੇ ਸਿੱਖ ਦੇ ਤਾਂ ਹੀ ਉਪਦੇਸ਼ ਆਖੇ ਆਖਣਾ ਆਖਣ ਵਾਲਾ ਤਾਂ ਅਤੇ ਸਿੱਖ ਤਤਵੇਤਾ ਰੂਪ ਹੋ ਕੇ ਆਪ ਹੀ ਆਪਣੇ ਸੱਚ ਸਰੂਪ ਵੇਖਣ ਵਾਲਾ ਹੈ ਇਉਂ ਸਭ ਕੁਛ ਆਪ ਹੀ ਹੈ ਜਿਨ ਜਗਤ ਉਪਾਇਆ ਜਿਸ ਨੇ ਤਰ੍ਹਾਂ ਤਰ੍ਹਾਂ ਦਾ ਇਹ ਸਾਰਾ ਸੰਸਾਰ ਜਗਤ ਉਤਪੰਨ ਕੀਤਾ ਪੈਦਾ ਕੀਤਾ ਹੈ
ਕਹਿ ਨਾਨਕ ਤੂੰ ਸਦਾ ਅਗੰਮ ਹੈ
ਸਤਿਗੁਰੂ ਜੀ ਕਥਨ ਕਰਦੇ ਹੇ ਪਰਮੇਸ਼ਰ ਤੂੰ ਸਦਾ ਹਮੇਸ਼ਾ ਹੀ ਅਗੰਮ ਅਚਲ ਸਰੂਪ ਹੈ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰੇ ਚ ਗਮਤਾ ਨਹੀਂ ਕਿਸੇ ਦੇ
ਤੇਰਾ ਅੰਤ ਨਾ ਪਾਇਆ
ਤੇਰਾ ਵੱਡੇ ਵੱਡੇ ਰਿਸ਼ੀ ਮੁਨੀਆਂ ਨੇ ਵੀ ਅੰਤ ਅਖੀਰ ਨਹੀਂ ਪਾਉਣਾ ਕੀਤਾ ਹੈ
ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ
ਸੁਰ ਦੇਵਤੇ ਨਰ ਮਨੁੱਖ ਮੁਨ ਜਨ ਮੁਨਨਸ਼ੀਲ ਮਨਨਸ਼ੀਲ ਮਹਾਤਮਾ ਮੁਨੀ ਜਨ ਪੁਰਖ ਜਾਂ ਸੁਰ ਨਰ ਤੇ ਉਹ ਸਾਧ ਜੀ ਸੁਰਨ ਜਿਹੜੇ ਅਣਜਾਣ ਸੰਗਿਆ ਵਾਲੇ ਬ੍ਰਹਮਾ ਦੇ ਨਾਲ ਉਹ ਜਿਹੜੇ 33 ਕਰੋੜ ਦੇਵਤੇ ਪੈਦਾ ਹੋਏ ਜਿਨ੍ਹਾਂ ਦਾ ਰਾਜਾ ਇੰਦਰ ਹੈ ਤੇ ਨਰਦੇਵ ਉਹ ਹੁੰਦੇ ਨੇ ਜਿਹੜੇ ਇੱਥੇ ਮੈਦਾਨੇ ਜੰਗ ਵਿੱਚ ਤੇ ਉਹ ਜੂਝ ਕਰਕੇ ਸ਼ਹੀਦ ਹੋ ਜਾਂਦੇ ਨੇ ਕੁਝ ਕਾਮਨਾ ਰਹਿ ਜਾਂਦੀ ਹੈ ਉਹ ਫਿਰ ਨਰਦੇਵ ਹੁੰਦੇ ਨੇ ਤੇ ਇਸ ਪ੍ਰਕਾਰ ਭਾਵੇਂ ਨਰਦੇਵ ਭਾਵੇਂ ਸੁਰਦੇਵ ਮੁਨੀ ਜਨ ਤੇ ਸਾਰੇ ਦੈਵੀ ਸੰਪਦਾ ਵਾਲੇ ਪੁਰਖ ਜਾਂ ਰਾਜਸੀ ਸੁਭਾਅ ਵਾਲੇ ਮੁਨ ਮੰਨਣਸ਼ੀਲ ਲੋਕ ਭਗਤ ਜਨ ਇਹ ਮਹਾਰਾਜ ਜਿੰਨੇ ਵੀ ਅੰਮ੍ਰਿਤ ਰੂਪ ਤੇ ਤੇਰੇ ਸਰੂਪ ਨੂੰ ਤੇਰੇ ਅੰਮ੍ਰਿਤ ਨੂੰ ਚਾਰੇ ਯੁੱਗਾਂ ਦੇ ਵਿੱਚ ਤੇ ਖੋਜਦੇ ਇਹ ਲੱਭਦੇ ਰਹੇ ਨੇ ਤੇ ਐਸਾ ਜਿਹੜਾ ਅੰਮ੍ਰਿਤ ਹੈ ਅੱਗੇ ਦੱਸਦੇ ਨੇ ਜੀ ਸੋ ਅੰਮ੍ਰਿਤ
ਸੋ ਅੰਮ੍ਰਿਤ ਗੁਰ ਤੇ ਪਾਇਆ
ਉਹ ਨਾਮ ਅੰਮ੍ਰਿਤ ਅਪਰੋ ਗਿਆਨ ਰੂਪੀ ਅੰਮ੍ਰਿਤ ਬ੍ਰਹਮਾਨੰਦ ਰੂਪੀ ਅੰਮ੍ਰਿਤ ਪੂਰੇ ਗੁਰੂ ਨਾਨਕ ਦੇਵ ਜੀ ਸਾਹਿਬ ਤੋਂ ਪਾਇਆ ਪਾਉਣਾ ਕੀਤਾ ਹੈ ਤੇ ਕਿੰਨਿਆਂ ਨੇ ਅੰਮ੍ਰਿਤ ਕਿੰਨੇ ਥਾਵਾਂ ਤੇ ਅਖੇ ਜੀ ਸਮੁੰਦਰ ਚ ਅੰਮ੍ਰਿਤ ਹੈ ਜਵਾਬ ਦਿੱਤਾ ਕਹਿੰਦੇ ਵੀ ਖਾਰਾ ਕਿਉਂ ਹੈ ਜੇ ਅੰਮ੍ਰਿਤ ਹੋਵੇ ਖਾਰਾ ਕਿਉਂ ਹੋਵੇ ਉਹ ਤੇ ਇਸ ਕਰਕੇ ਸੱਪਾਂ ਜ਼ਹਿਰ ਕਿਉਂ ਹੋਵੇ ਪਤਾਲ ਚ ਰਹਿੰਦੇ ਨੇ ਉਹ ਤੇ ਕੋਈ ਕਹਿੰਦਾ ਚੰਦਰਮਾ ਚ ਕਹਿੰਦੇ ਵੀ ਕਲੰਕੀ ਕਿਉਂ ਹੋ ਗਿਆ ਉਹ ਘੱਟਦਾ ਵੱਧਦੀ ਹੈ ਉਹਦੀ ਰੋਸ਼ਨੀ ਇਹ ਕਿਉਂ ਹੈ ਹੋਠਾਂ ਦੇ ਕੰਤਾਂ ਚ ਵਿਧਵਾ ਕਿਉਂ ਹੁੰਦੀ ਹੈ ਤੋ ਇਸ ਕਰਕੇ ਇਹ ਕਲਪਿਤ ਅੰਮ੍ਰਿਤ ਕਈ ਥਾਵਾਂ ਤੇ ਜਿਹੜੇ ਬੰਨੇ ਹੈ ਤੇ ਅੰਮ੍ਰਿਤਾ ਭਾਈ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਸ਼ਕਤੀ ਨੂੰ ਕਹਿੰਦੇ ਹੈ ਜਿਹੜਾ ਜੰਮਣ ਮਰਨ ਤੋਂ ਰਹਿਤ ਹੋਵੇ ਉਹ ਸਤਿਗੁਰਾਂ ਤੋਂ ਹੀ ਪ੍ਰਾਪਤ ਹੁੰਦਾ ਇਸ ਕਰਕੇ ਕਿਹਾ ਹੈ
ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ
ਗੁਰ ਸਤਿਗੁਰਾਂ ਨੇ ਕਿਰਪਾ ਦਇਆ ਦ੍ਰਿਸ਼ਟੀ ਕੀਤੀ ਤੇ ਨਾਮ ਅੰਮ੍ਰਿਤ ਗਿਆਨ ਅੰਮ੍ਰਿਤ ਬ੍ਰਹਮਾਨੰਦ ਰੂਪੀ ਅੰਮ੍ਰਿਤ ਨੂੰ ਪਾਉਣਾ ਕੀਤਾ ਹੈ
ਸੱਚਾ ਮਨ ਵਸਾਇਆ
ਪਰ ਸੱਚਾ ਸਤ ਸਰੂਪ ਪਰਮੇਸ਼ਰ ਜਦੋਂ ਹਿਰਦੇ ਚ ਵਸਾਉਣਾ ਕੀਤਾ ਤਾਂ ਪ੍ਰਾਪਤ ਹੋਇਆ ਬ੍ਰਹਮ ਗਿਆਨ ਰੂਪੀ ਅੰਮ੍ਰਿਤ
ਜੀ ਜੰਤ ਸਭ ਤੁਧ ਉਪਾਏ
ਹੇ ਪਰਮੇਸ਼ਰ ਅਸਥੂਲ ਜੀਵ ਸੂਖਮ ਜੰਤ ਜੀਵ ਇਹ ਜਿਹੜੇ ਨੇ ਜੀ ਅਸਥੂਲ ਜੰਤ ਸੂਖਮ ਸਭ ਤੋਂ ਉਪਾਏ ਤੁਸੀਂ ਇਹ ਪੈਦਾ ਕੀਤੇ ਨੇ ਮਹਾਰਾਜ ਇਹ ਆਪਣੇ ਆਪ ਨਹੀਂ ਪੈਦਾ ਹੋਏ ਤੇ ਇਸ ਕਰਕੇ ਤੂੰ ਸਭ ਤੋਂ ਵੱਡਾ ਅੱਗੇ ਦੱਸਦੇ ਹਨ
ਇੱਕ ਵੇਖ ਪਰਸਨ ਆਇਆ
ਤੂੰ ਸਭ ਤੋਂ ਵੱਡਾ ਤੇ ਸਭਨਾਂ ਦਾ ਸਵਾਮੀ ਹੈ ਇਸ ਕਰਕੇ ਸਭਨਾਂ ਥਾਵਾਂ ਵਿੱਚ ਇੱਕੋ ਹੀ ਤੂੰ ਵਿਆਪਕ ਹੈ ਤੇਰੇ ਚਰਨ ਪਰਸਨ ਛੋਣ ਦੇ ਲਈ ਆਇਆ ਹਾਂ। ਇੱਕ ਇੱਕ ਨਾਂ ਗੁਰਮੁਖ ਜਨਾ ਦੇ, ਇੱਕ ਨਾਂ ਗੁਰਮੁਖ ਜਨਾ ਨੇ ਤੇਰੇ ਸਰੂਪ ਨੂੰ ਵੇਖ ਵੇਖ ਲਿਆ, ਤੇ ਇੱਕ ਮਹਾਰਾਜ ਜਗਿਆਸੂ ਜਨ ਗੁਰਾਂ ਦੇ ਚਰਨਾਂ ਨੂੰ ਪਰਸਨ ਸਪਰਸ਼ ਕਰਨ ਵਾਸਤੇ ਆਏ ਨੇ, ਉਹਨਾਂ ਦਾ ਸੰਸਾਰ ਤੇ ਆਇਆ ਹੋਇਆ ਸਫਲਾ ਹੈ। ਜਿਨ੍ਹਾਂ ਗੁਰਮੁਖਾਂ ਨੇ ਤੇਰੇ ਸਰੂਪ ਨੂੰ, ਤੇਰੇ ਸਰਗੁਣ ਸਰੂਪ ਨੂੰ, ਜਿਨ੍ਹਾਂ ਗੁਰਮੁਖਾਂ ਨੇ ਤੇਰੇ ਸਰਗੁਣ ਸਰੂਪ ਨੂੰ ਵੇਖਿਆ ਹੈ, ਉਹ ਤੇਰੇ ਨਿਰਗੁਣ ਸਰੂਪ ਵਿੱਚ ਮਿਲੇ ਹੋਏ, ਉਹਨਾਂ ਦਾ ਮਨੁੱਖ ਜਨ ਧਾਰ ਕੇ ਆਇਆ ਆਉਣਾ ਸਫਲਾ ਹੈ।
ਲੱਭ ਲੋਭ ਅਹੰਕਾਰ ਚੁੱਕ,
ਖਾਣ ਦਾ ਲੱਭ ਲਾਲਚ, ਪਦਾਰਥਾਂ ਦੇ ਜੋੜਨ ਦਾ ਲੋਭ ਤੇ ਸਾਧਨਾ ਦਾ ਹੰਕਾਰ, ਇਹ ਚੁੱਕਾ ਚੁੱਕਿਆ ਗਿਆ ਹੈ। ਆਪ ਜੀ ਦੀ ਇਹ ਕਿਰਪਾ ਹੋ ਗਈ।
ਸਤਿਗੁਰੂ ਭਲਾ ਪਾਇਆ,
ਸਤਿਗੁਰਾਂ ਦੇ ਉਪਦੇਸ਼ ਜਿਹੜੇ ਨੇ, ਸਤਿਗੁਰਾਂ ਦੇ ਭਲਾ ਚੰਗਾ ਪਾਇਆ, ਚੰਗਾ ਲੱਗਿਆ। ਜਿਨ੍ਹਾਂ ਨੂੰ ਭਲਾ ਸ੍ਰੇਸ਼ਟ ਬ੍ਰਹਮ ਸਰੋਤੀ ਬ੍ਰਹਮ ਨਿਸ਼ਟੀ ਸਤਿਗੁਰੂ ਜੀ ਮਿਲੇ, ਉਹਨਾਂ ਦੇ ਹਿਰਦੇ ਗੁਰਾਂ ਦੇ ਸੱਚ ਸਰੂਪ ਦਾ ਪਾਇਆ ਪ੍ਰਕਾਸ਼ ਹੋ ਗਿਆ। ਜਿਨ੍ਹਾਂ ਨੂੰ ਸਤਿਗੁਰਾਂ ਦਾ ਭਾਣਾ ਪਾਇਆ, ਚੰਗਾ ਲੱਗਿਆ, ਉਹਨਾਂ ਦਾ ਸਤਿਗੁਰਾਂ ਭਲਾ ਚੰਗਾ ਜੀਵਨ ਬਣਾ ਲਿਆ ਹੈ ਉਹਨਾਂ ਨੇ।
ਕਹਿ ਨਾਨਕ ਜਿਸ ਨੂੰ ਆਪ ਤੁੱਠਾ,
ਸਤਿਗੁਰੂ ਜੀ ਕਥਨ ਕਰਦੇ ਜਿਨ੍ਹਾਂ ਉੱਤੇ ਪਰਮੇਸ਼ਰ ਤੁੱਠਾ ਪ੍ਰਸੰਨ ਹੋਇਆ, ਆਪ
ਤਿੰਨ ਅੰਮ੍ਰਿਤ ਗੁਰ ਤੇ ਪਾਇਆ,
ਉਹਨਾਂ ਪੁਰਖਾਂ ਨੇ ਨਾਮ ਗਿਆਨ ਅੰਮ੍ਰਿਤ ਨੂੰ, ਬ੍ਰਹਮਾਨੰਦ ਰੂਪੀ ਅੰਮ੍ਰਿਤ ਨੂੰ ਗੁਰ ਸਤਿਗੁਰਾਂ ਤੋਂ ਪਾਇਆ ਪਾਉਣਾ ਕੀਤਾ ਹੈ।
ਭਗਤਾ ਕੀ ਚਾਲ ਨਿਰਾਲੀ,
ਭਗਤ ਪ੍ਰਭੂ ਦੀ ਭਗਤੀ ਕਰਨ ਵਾਲੇ, ਉਹਨਾਂ ਦੀ ਚਾਲ ਮਰਿਆਦਾ ਰਹੁ ਰੀਤ ਸੰਸਾਰ ਨਾਲੋਂ ਵੱਖਰੀ ਹੈ। ਭਗਤਾਂ ਤੇ ਸਹਿਸਾਰੀਆਂ ਜੋੜ ਕਦੇ ਨਾ, ਉਹ ਵੱਖਰੇ ਹਨ।
ਚਾਲਾ ਨਿਰਾਲੀ ਭਗਤਾ ਕੇਰੀ,
ਤੇ ਭਗਤਾਂ ਕੇਰੀ ਦੀ ਚਾਲਾ ਮਰਿਆਦਾ ਨਿਰਾਲੀ ਵੱਖਰੀ ਹੈ, ਤੇ ਕੈਸੀ ਹੈ ਦੱਸ ਦੇਣ।
ਬੇਖਮ ਮਾਰਗ ਚੱਲਣਾ,
ਉਹ ਵੱਖਰੀ ਅਸੰਗ ਹੈ, ਕਿਉਂਕਿ ਉਹਨਾਂ ਨੇ ਭਗਤੀ ਗਿਆਨ ਰੂਪੀ, ਭਗਤੀ ਦਾ ਮਾਰਗ ਬੜਾ ਔਖਾ ਹੈ, ਗਿਆਨ ਦਾ ਮਾਰਗ ਬੜਾ ਔਖਾ ਹੈ, ਬੇਖਮ ਨਾਮ ਕਠਣ ਦਾ ਕਠਣ ਹੈ, ਇਹ ਮਾਰਗ ਰਸਤੇ ਉੱਤੇ ਚੱਲਣਾ ਤੁਰਨਾ ਕੀਤਾ ਹੈ, ਤੇ ਇਸ ਕਰਕੇ ਇਹ ਚੱਲਣਾ ਬਹੁਤ ਔਖਾ ਹੈ। ਤੇ ਭਾਈ ਸਾਹਿਬ ਜੀ ਨੇ ਲਿਖਿਆ ਹੈ, ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ, ਕਹਿੰਦੇ ਜਿਹੜਾ ਖੰਡੇ ਧਾਰ ਗਲੀ ਹੈ, ਖੰਡੇ ਦੀ ਧਾਰ ਦੇ ਉੱਤੇ, ਕਹਿੰਦੇ ਦੇਖੋ ਖੰਡੇ ਦੀ ਧਾਰ ਦੇ ਉੱਤੇ ਕੀੜੀ ਚੜ ਜਾਂਦੀ ਹੈ, ਪਰ ਕੀੜੀ ਨੂੰ ਕੁਛ ਨਹੀਂ ਹੁੰਦਾ, ਤੇ ਜਿਹੜਾ ਬਾਲ ਹੈ, ਬਾਲ ਦੇ ਨਾਲੋਂ ਬਰੀਕ ਹੈ, ਖੰਡੇ ਦੀ ਧਾਰ ਦੇ ਨਾਲੋਂ ਵੀ ਉਹ ਤਿੱਖੀ ਹੈ, ਕਾਰ ਕੀ ਹੈ ਉਹਦੇ ਉੱਤੇ, ਤੇ ਕੀੜੀ ਜਿਵੇਂ ਖੰਡੇ ਦੀ ਧਾਰ ਦੇ ਉੱਤੇ ਚੱਲਦੀ ਹੈ, ਬਾਲ ਰੱਖਦੀ ਹੈ, ਬਾਲ ਟਿਕ ਜਾਂਦਾ ਉਹਦੇ ਉੱਤੇ, ਕੁਛ ਨਹੀਂ ਹੁੰਦਾ, ਖੰਡੇ ਦੀ ਧਾਰ ਹੈ ਜਿਹੜੀ। ਪਰ ਭਾਈ ਸਾਹਿਬ ਦੇ ਗੁਰਸਿੱਖੀ ਬਾਰੀਕ ਹੈ ਖੰਡੇ ਤਾਰ ਗਲੀਅਤ ਪੀੜੀ, ਉੱਥੇ ਟਿਕੇ ਨਾ ਪੁਣਾਣਾ, ਚੱਲ ਨਾ ਸਕੇ ਉੱਪਰ ਕੀੜੀ, ਉਹਦੇ ਤੇ ਕੀੜੀ ਨਹੀਂ ਚੱਲ ਸਕਦੀ, ਇਹ ਕੀ ਭਾਵ ਹੈ। ਤੇ ਇਹ ਵੱਖਰੀ ਹੈ, ਨਿਰਾਲੀ ਹੈ, ਬੜੀ ਕਠਿਨ ਹੈ, ਅੱਗੇ ਹੋਰ ਦਸ ਦਿਨ ਖੋਲ ਕੇ ਦੱਸਣਗੇ, ਇਹ ਬਿਖਮ ਮਾਰਗ ਹੈ, ਕਠਿਨ ਹੈ।
ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ,
ਤੇ ਇਹਦੇ ਚ ਭਗਤ ਜਨ ਖਾਣ ਦਾ ਲੱਭ ਪਹਿਲੇ ਨੰਬਰ ਤੇ ਇਹ ਤਿਆਗਦੇ ਹੈ, ਪਦਾਰਥਾਂ ਦੇ ਜੋੜਨ ਦਾ ਲੋਭ ਤੇ ਗੁਣਾਂ ਦਾ ਹੰਕਾਰ, ਤੇ ਇਹ ਜਿਹੜੇ ਭੋਗਾਂ ਦੀ ਮਨ ਦੇ ਵਿੱਚ ਤ੍ਰਿਸ਼ਨਾ ਆਦਿ, ਇਹ ਤਜ ਛੱਡ ਦਿੰਦੇ ਹਨ।
ਬਹੁਤ ਨਾਹੀਂ ਬੋਲਣਾ,
ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਉਹ ਜ਼ਿਆਦਾ ਨਹੀਂ ਬੋਲਿਆ ਕਰਦੇ, ਬਚਨ ਬਲਾਸ ਬਹੁਤੇ ਨਹੀਂ ਕਰਦੇ, ਉਹਨਾਂ ਬੋਲਦੇ ਜਿਹਦੇ ਨਾਲ ਸੰਸਾਰ ਚੱਲਦਾ ਰਹੇ, ਸੰਸਾਰੀ ਲੋਕਾਂ ਨਾਲ ਬਤੰਡਾਵਾਦ ਜਲਪਾਵਾਦ ਆਦਿ ਉਹ ਵਧੀਕੀ ਵਚਨ ਕਰਦੇ ਨਹੀਂ ਹੈ। ਇਸ ਕਰਕੇ ਨਾਰਾਇਣ ਹਰੀ ਲਗਨ ਮੈਂ ਜੇ ਪੰਚੋ ਨਾ ਸੁਹਾਤ, ਇਹ ਪੰਜ ਚੀਜ਼ਾਂ ਕਹਿੰਦੇ ਚੰਗੀਆਂ ਨਹੀਂ ਲੱਗਦੀਆਂ, ਤੇ ਉਹਦੇ ਵਿੱਚ ਸਾਸ ਜਿਹੜਾ ਬਹੁਤਾ ਬੋਲਣਾ ਹੈ, ਇੱਕ ਤਾਂ ਇਹ ਹੈ, ਤੇ ਇਹਦੇ ਚ ਵਿਸ਼ੇ ਭੋਗ ਤੇ ਹੱਸਣਾ ਜਾਂ ਬਹੁਤਾ ਬੋਲਣਾ ਇਤਿਆਦਿਕ ਚੀਜ਼ਾਂ ਛੱਡਣ ਦਾ ਹੁਕਮ ਹੈ, ਤੇ ਇਸ ਕਰਕੇ ਇਹ ਬੜੀ ਬਰੀਕ ਹੈ। ਤ੍ਰਿਸ਼ਨਾਦ ਛੱਡ ਕਰਕੇ ਬਹੁਤ ਜ਼ਿਆਦਾ ਬੋਲਣਾ, ਬਚਨ ਬਿਲਾਸ ਕਰਨਾ ਉਹਦੇ ਵਿੱਚ ਨਹੀਂ ਪਾਉਂਦਾ ਹੈ, ਇਹ ਸਤਿਗੁਰੂ ਮਹਾਰਾਜ ਸਾਹਿਬ ਦੀ ਆਗਿਆ ਵੀ ਉਨਾ ਹੀ ਬੋਲਣਾ ਜਿੰਨੇ ਬੋਲਣ ਦੇਣਾ ਸੰਸਾਰ, ਬਹੁਤਾ ਨਹੀਂ ਬੋਲਣਾ, ਬਹੁਤਾ ਬੋਲਣ ਚੱਖਣ ਹੋਏ, ਸੰਸਾਰੀ ਲੋਕਾਂ ਵਾਂਗੂ ਇਹ ਕੁਛ ਨਹੀਂ ਕਰਨਾ। ਫਿਰ ਅੱਗੇ ਦੱਸਦੇ
ਨਿੱਖੇ ਵਾਲਹ ਨਿੱਕੇ,
ਹੁਣ ਪ੍ਰਤੱਖ ਤੌਰ ਦੇ ਤਾਂ ਕਹਿ ਦਿੱਤਾ ਹੈ, ਭਗਤੀ ਖੰਡੇ ਦੀ ਧਾਰ ਨਾਲੋਂ ਤਿੱਖੀ ਤੇਜ਼ ਧਾਰ ਵਾਲੀ ਹੈ, ਬਾਲੋਂ ਰੋਮ ਨਾਲੋਂ ਵੀ ਨਿੱਕੀ ਬਰੀਕ ਹੈ, ਸੂਖਮ ਹੈ, ਇਸ ਕਰਕੇ ਇਹ ਜਿਹੜੀ ਹੈ
ਏਤ ਮਾਰਗ ਜਾਣਾ,
ਏਤ ਇਸ ਪ੍ਰੇਮਾ ਭਗਤੀ ਦੇ ਮਾਰਗ ਰਸਤੇ ਉੱਤੇ ਭਗਤਾਂ ਦਾ ਭਗਤ ਜਨਾਂ ਦਾ ਆਪਾ ਭਾਵ ਮੇਟ ਕੇ ਚੱਲਣਾ ਖੰਡੇ ਦੀ ਧਾਰ ਨਾਲੋਂ ਤੇਜ ਹੈ। ਇਸ ਕਰਕੇ ਬਰੀਕ ਕਿਹਾ ਖੰਡੇ ਦੀ ਧਾਰ ਦੇ ਉੱਤੇ ਦੇਖੋ ਮੱਛਰ ਹੈ ਜਿਹੜਾ ਉਹ ਸੂਖਮ ਜੀਵ ਹੈ, ਬੈਠ ਜਾਂਦਾ ਉਹ ਕੁਛ ਨਹੀਂ ਹੁੰਦਾ ਉਹਨੂੰ। ਬਾਲ ਦੇ ਉੱਤੇ ਕੀੜੀ ਤੁਰ ਸਕਦੀ ਹੈ, ਬਾਲ ਦੇ ਉੱਤੇ ਬਾਲ ਭਾਵੇਂ ਬਰੀਕ ਹੈ ਪਰ ਕੀੜੀ ਤਾਂ ਤੁਰ ਪੈਂਦੀ ਹੈ ਨਾ ਬਾਲ ਦੇ ਉੱਤੇ। ਮੱਛਰ ਜਿਹੜਾ ਧਾਰ ਦੇ ਉੱਤੇ ਬਹਿ ਜਾਂਦਾ, ਮੱਛਰ ਡੰਗ ਵੀ ਮਾਰਦਾ, ਬਾਲ ਚੁਭਦਾ, ਦੋ ਔਗੁਣ ਹੈਗੇ ਨਾ। ਪਰ ਭਗਤ ਜਨ ਐਸੇ ਨੇ ਜਿਹੜੇ ਕਹਿੰਦੇ ਇਹ ਬਰੀਕ ਐਸੀ ਹੈ, ਗੁਰਸਿੱਖੀ ਬਾਰੀਕ ਹੈ, ਖੰਡੇ ਤਾਰ ਗਲੀਆ ਤੇ ਪੀੜੀ, ਉੱਥੇ ਟੇਕੇ ਨਾ ਪੁਣਾਉਣਾ ਚੱਲ ਨਾ ਸਕੇ ਉੱਪਰ ਕੀੜੀ। ਭਗਤ ਜਨ ਕਿਸੇ ਨੂੰ ਸ਼ਰਾਬ ਦੇਣ ਰੂਪੀ ਦਾ ਉਹ ਜਿਵੇਂ ਮੱਛਰ ਡੰਗ ਮਾਰਦਾ ਹੈ, ਇਹ ਡੰਗ ਨਹੀਂ ਮਾਰਦੇ ਤੇ ਕੀੜੀ ਤਰ੍ਹਾਂ ਹੰਗਤਾ ਨਹੀਂ ਕਰਦੇ। ਕੀੜੀ ਹੈ ਜੇ ਡੰਗ ਮਾਰ ਜਾਂਦੀ ਹੈ, ਬਾਲ ਦੀ ਤਰ੍ਹਾਂ ਚੁਭਦੇ ਨਹੀਂ ਕਿਸੇ ਨੂੰ, ਆਪਣੇ ਹੀ ਨਿੱਕਾ ਜਿਹਾ ਬਾਲ ਅੱਖ 'ਚ ਪੈਦਾ ਕਹਿੰਦਾ ਚੁਭਦਾ, ਦੁੱਖ ਦਿੰਦਾ, ਉਹ ਜਾਣੀ ਥੋੜਾ ਮਾਤਰ ਵੀ ਦੁੱਖ ਨਹੀਂ ਦਿੰਦੇ ਕਿਸੇ ਨੂੰ। ਇਸ ਕਰਕੇ ਗੁਰਸਿੱਖੀ ਨੂੰ ਇਹ ਦੋ ਇਹਦੇ 'ਚ ਖੰਨਿਓ ਤਿੱਖੀ ਬਾਲ ਨੂੰ ਨਿੱਕੀ ਕਿਹਾ ਹੈ। ਇਹ ਦੋ ਭਾਵ ਇਸ ਦੇ ਜਾਣਨੇ ਭਗਤੀ ਮਾਰਗ ਤੇ ਚੱਲਣਾ ਤਾਂ ਔਖਾ।
ਗੁਰ ਪ੍ਰਸਾਦੀ ਜਿਨੇ ਆਪ ਤਜਿਆ,
ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਨਾਲ ਜਿਨੇ ਜਿਨ੍ਹਾਂ ਨੇ ਹਿਰਦੇ 'ਚੋਂ ਆਪਾ ਭਾਵ ਹੰਕਾਰ ਤਜਿਆ ਛੱਡ ਦਿੱਤਾ ਹੈ, ਉਹਨਾਂ ਦੇ ਹਿਰਦੇ ਦੇ ਵਿੱਚ ਫਿਰ ਅੱਗੇ ਦੱਸਦੇ ਨੇ
ਹਰ ਵਾਸਨਾ ਸਮਾਣੀ,
ਉਹ ਹਰੀ ਪਰਮੇਸ਼ਰ ਵਾਹਿਗੁਰੂ ਦੀ ਇੱਛਾ ਅੰਦਰ ਸਮਾਣੀ ਸਮਾ ਲੈ ਹੋ ਜਾਂਦੀ ਹੈ। ਭਾਵ ਉਹਨਾਂ ਦੇ ਅੰਦਰ ਹਰੇਕ ਪ੍ਰਕਾਰ ਦੀ ਜਿਹੜਾ ਹਰ ਵਾਸਨਾ ਸਮਾਣੀ, ਪਰਮੇਸ਼ਰ ਦੀ ਵਾਸਨਾ ਤਾਂ ਸਮਾਈ ਰਹਿੰਦੀ ਹੈ ਹਿਰਦੇ 'ਚ, ਪਰਮਾਤਮਾ ਦੇ ਅਭੇਦ ਹੋਣ ਦੀ ਆਪਾ ਤਜ ਦਿੱਤਾ ਹੈ। ਪਰ ਜਿਹੜੀ ਹਰ ਪ੍ਰਕਾਰ ਦੀ ਵਾਸਨਾ ਜਿਹੜੀ ਸੰਸਾਰ ਦੀ ਇੱਛਾ ਉਹ ਲੈ ਹੋ ਜਾਂਦੀ ਹੈ, ਮਿਟ ਜਾਂਦੀ ਹੈ। ਚੰਦਨ ਦਾ ਬੂਟਾ ਹੈ, ਰਿੰਡ ਹੈ, ਨਕੰਮੀ ਹੈ, ਕੌੜੀ ਵੀ ਹੈ, ਇਹਦੇ ਵਿੱਚ ਵੀ ਚੰਦਨ ਮਹਿਕ ਆਉਣ ਲਾ ਦਿੰਦਾ ਹੈ, ਢੱਕ ਪਲਾ ਇਹਦੇ ਵਿੱਚ ਵੀ ਮਹਿਕ ਆਉਣ ਲਾ ਦਿੰਦਾ ਹੈ, ਤੇ ਉਹ ਪ੍ਰਕਾਸ਼ ਰੂਪੀ ਵਾਹਿਗੁਰੂ ਚੰਦਨ ਦਾ ਬੂਟੇ ਦੇ ਨਿਆਈ ਰਿੰਡ ਵਾਂਗ ਪੌੜੇ ਸੁਭਾਅ ਕੌੜੇ ਸੁਭਾਅ ਵਾਲੇ ਪੁਰਖਾਂ ਵਿੱਚ ਆਪਣੀ ਭਗਤੀ ਰੂਪ ਮਹਿਕ ਦਿੰਦਾ ਹੈ। ਪਲਾਹ ਦੀ ਨਿਆਈ ਫਿੱਕੇ ਸੁਭਾਅ ਵਾਲੇ ਜਿਹੜੇ ਪਲਾਹ ਫਿੱਕਾ ਹੁੰਦਾ ਹੈ ਉਹਨਾਂ ਦੇ ਅੰਦਰ ਭਗਤੀ ਰੂਪ ਖੁਸ਼ਬੂ ਭਰਾ ਦਿੰਦਾ ਹੈ, ਭਰ ਦਿੰਦਾ ਹੈ। ਭਾਵ ਫਿੱਕਾਪਣਾ ਕੁੜੱਤਣਪਣਾ ਦੋਨੇ ਹਟਾ ਕੇ ਅੰਦਰ ਮਹਿਕ ਭਗਤੀ ਦੀ ਆਉਣ ਲੱਗ ਜਾਂਦੀ ਹੈ, ਇਹ ਜੀਵਨ ਬਣ ਜਾਂਦਾ ਹੈ।
ਕਹਿ ਨਾਨਕ ਚਾਲ ਭਗਤਾ,
ਸਤਿਗੁਰੂ ਕਹਿ ਬਚਨ ਕਰਦੇ ਹੈ ਕਿ ਭਗਤਾਂ ਦੀ ਨਾਮ ਜਪਣ ਵਾਲੇ ਪੁਰਖਾਂ ਦੀ ਇਹ ਚਾਲ ਮਰਿਆਦਾ ਜਿਹੜੀ ਆ, ਕਹਿ ਨਾਨਕ ਚਾਲ ਭਗਤਾਂ ਇਹ ਐਸੀ ਚਾਲੀ ਹੈ।
ਜੁਗ ਹੋ ਜੁਗ ਨਿਰਾਲੀ,
ਜੁਗ ਹੋ ਜੁਗ, ਜੁਗਾਂ ਜੁਗਾਂ ਵਿੱਚ ਨਿਰਾਲੀ ਵੱਖਰੀ ਨਿਆਰੀ ਹੁੰਦੀ ਹੈ। ਜੁਗ ਹੋ ਦੋ ਤੋਂ ਭਾਵ ਹੈ, ਭਾਵ ਜੀਵ ਤੇ ਈਸ਼ ਦੀ ਏਕਤਾ ਕਰਨ ਵਾਲੀ, ਜੁਗ ਦੋ ਭਾਵ ਪੁਰਖ ਤੇ ਪ੍ਰਕਿਰਤੀ ਦੀ ਉਪਾਸਨਾ ਛੱਡ ਕੇ ਅਦਵੈਤ ਸਰੂਪ ਬ੍ਰਹਮ ਵਿੱਚ ਮਿਲਣ ਵਾਲੀ ਨਿਆਰੀ, ਇਹ ਮਰਿਆਦਾ ਵੱਖਰੀ ਹੈ। ਜੁਗ ਹੈ ਚਾਰ ਸਾਧਨ ਵੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ, ਤੇ ਇਹਨਾਂ ਦੇ ਜੁਗ ਭਾਵ ਚਾਰ ਅੰਤਰੰਗ ਸਰਵਣ ਮੰਨਣ ਅਧਿਆਸਨ ਤੱਤ ਤੋਂਪਾਂ ਦਾ ਸੰਸ਼ੋਧਨ ਆਦਿ, ਇਹਨਾਂ ਦੀ ਹੰਗਤਾ ਨਿਰਾਲੀ ਨਿਆਰੀ ਕਰਨ ਵਾਲੀ ਹੈ। ਇਹਨਾਂ ਤੋਂ
ਜੋ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ,
ਇਹ ਸੁਆਮੀ ਮਾਲਕ ਪਰਮੇਸ਼ਰ ਜਿਵੇਂ ਤੂੰ ਭਗਤਾਂ ਨੂੰ ਚਲਾਏ ਚਲਾਉਂਦਾ ਹੈ, ਤਿਵੇਂ ਮਹਾਰਾਜ ਉਹ ਭਗਤੀ ਦੇ ਮਾਰਗ ਤੇ ਚੱਲੇ ਚੱਲਦੇ ਹਨ।
ਹੋਰ ਕਿਆ ਜਾਣਾ ਗੁਣ ਤੇਰੇ,
ਤੇਰੇ ਵਧੇਰੇ ਗੁਣਾਂ ਨੂੰ ਕਥਨ ਕਰਨੇ ਕੀ ਜਾਣ ਸਕਦੇ ਹਾਂ, ਭਾਵ ਨਹੀਂ ਜਾਣਦੇ।
ਜਿਵ ਤੂੰ ਚਲਾਏ ਹੈ ਤਿਵੇਂ ਚੱਲਹਿ,
ਤੇ ਜਿਵੇਂ ਜਿਵੇਂ ਜਿਸ ਪ੍ਰਕਾਰ ਤੋਂ ਭਗਤ ਜਨਾਂ ਨੂੰ ਚਲਾਉਣਾ ਹੈ ਉਸੇ ਪ੍ਰਕਾਰ ਭਗਤ ਜਨ ਤੇਰੀ ਰਜਾ ਵਿੱਚ ਚੱਲਦੇ ਹਨ।
ਜਿਨ੍ਹਾਂ ਮਾਰਗ ਪਾਵਹਿ,
ਜਿਨ੍ਹਾਂ ਨੂੰ ਭਗਤੀ ਸਹਿਤ ਬ੍ਰਹਮ ਗਿਆਨ ਦੇ ਮਾਰਗ ਰਸਤੇ ਪਾਵੇ ਪਾਉਂਦੇ ਹੋ ਉਵੇਂ ਚੱਲਦੇ ਹਨ।
ਕਰ ਕਿਰਪਾ ਜਿਨ ਨਾਮ ਲਾਏ ਹੈ,
ਹੇ ਵਾਹਿਗੁਰੂ ਕਿਰਪਾ ਦਇਆ ਦ੍ਰਿਸ਼ੀ ਕਰਕੇ ਜਿਨ੍ਹਾਂ ਨੂੰ ਗੁਰਾਂ ਦੀ ਸ਼ਰਨ ਵਿੱਚ ਪਾ ਕੇ ਨਾਮ ਅੰਮ੍ਰਿਤ ਵਿੱਚ ਲਾਏ ਹੈ, ਲਾਉਣਾ ਕਰਦੇ ਹੋ ਮਹਾਰਾਜ।
ਸੇ ਹਰ ਹਰ ਸਦਾ ਧਿਆਵਹਿ,
ਉਹ ਪੁਰਖ ਸਦਾ ਹਮੇਸ਼ਾ ਤੇਰੇ ਹਰ ਹਰ ਨਾਮ ਨੂੰ ਧਿਆਵੇ ਧਿਆਉਂਦੇ ਹੈ। ਹੇ ਹਰੀ ਪਰਮੇਸ਼ੁਰ ਤੇਰੇ ਤੂੰ ਪਦ ਦੇ ਲੱਖ ਅਰਥ ਰੂਪ ਤੇ ਤਤ ਪਦ ਦੇ ਲੱਖ ਅਰਥ ਰੂਪ ਨੂੰ ਸਦਾ ਹੀ ਧਿਆਉਂਦੇ ਹਨ।
ਜਿਸ ਨੂੰ ਕਥਾ ਸੁਣਾਏ ਹੈ ਆਪਣੀ,
ਤੇ ਜਿਨ੍ਹਾਂ ਨੂੰ ਮਹਾਰਾਜ ਤੁਸੀਂ ਲੱਖਣਾ ਬਿਰਤੀ ਦੁਆਰਾ ਤੇ ਸਰੂਪ ਦੀ ਪ੍ਰਾਪਤੀ ਵਾਲੀ ਆਪਣੀ ਕਥਾ ਸੁਣਾਏ ਸੁਣਾਉਂਦੇ ਹੋ, ਐਸੀ ਕਥਾ ਜਿਨ੍ਹਾਂ ਨੂੰ ਸੁਣਾਉਂਦੇ ਹੋ ਮਹਾਰਾਜ।
ਗੁਰਦੁਆਰਾ ਸੁਖ ਪਾਵਹਿ,
ਉਹ ਪੁਰਖ ਗੁਰ ਸਤਿਗੁਰਾਂ ਦੁਆਰਾ ਤੇ ਸਤਿਗੁਰਾਂ ਦੇ ਦੁਆਰਾ ਕੀ ਰਾਹੀਂ ਬ੍ਰਹਮ ਗਿਆਨ ਦੇ ਸਹਿਤ ਹੋ ਕੇ ਆਤਮ ਸੁਖ ਨੂੰ आनंद नूं पावे पाउंदे हन, सुख सरूप नूं पाउंदे हन।
कह नानक सचे साहेब,
सतगुरु जी कथन करदे इह सचे सत सरूप साहेब मालक परमेश्वर जी।
जो भावै तिवै चलावहि,
जिवें तैनूं पाउंदा चंगा लगदा उस प्रकार ही तूं जीवां नूं चलावे चलाउंदा है। गुरमुख जनां नूं प्रेमा भगती ब्रह्म ज्ञान की प्राप्ति वाले रस्ते चलाउंदे हो, महाराज चलाउणा करदे हो।
इहो सोहेला शब्द सुहावा,
इह सोहेला आनंद साहिब बाणी गुरां दा शब्द उपदेश करके सुहावा सोभनी कह दे गुरु दी महिमा परमेश्वर दी महिमा। इह गुरु उपदेश रूपी सोहला जस सोभनी है, इहो इस नूं गुरां दा गुरां दे सोभनीक शब्द द्वारा आत्मक सोहला आनंद प्राप्त हुंदा है जिहड़ा इहनूं पढ़दा है।
शब्द सुहावा सदा सोहेला,
ते शब्द गुर शब्द दा जिहड़ा ना शब्द सुहावा सदा सोहला, इह गुरां दा शब्द उपदेश सुहावा सोभनीक है, सदा हमेशा वास्ते आत्मक सोहला आनंद देण वाला है। शब्द ब्रह्म दा जस रूप सोहला सदा ही सोभनीक है, जो सोहला आनंद साहिब है ए गुरां दे शब्द करके सदा ही सोभनीक है।
सतगुरु सुनाया,
जो सतगुरु सच्चे गुरां ने सुनाया सरवण कराया है, गुर उपदेश रूपी सोहला जस सदा ही सुहावा सुंदर है, पर इस नूं सतगुरां ने सुनाया है, ओ जिन्हां नूं सुनाया उसने सुनना कीता है।
एहो तिनकै मन वसिया,
ए गुर उपदेश रूपी सोहला प्रभु दा जस रूपी सोहला उन्हां दे मन दे विच आके बसिया टिकिया है।
जिन धुरहो लिखिया आया,
जिन्हां दे अंतस्करण रूपी मथे ते धुरां तों आद तों ही निष्काम कर्मां दा लेख लिखिया होया प्राप्त होया आया है।
इक हिरहै कनेरी करहै गल्लां,
इक कनेरे बहुते मनमुख तुरे फिरदे है ते गल्लां करे करदे है वे सानू जी आनंद प्राप्त होया है, गली गल्लां सिरजनहार इउं ओ गल्लां करदे फिरदे ऐ।
गली किरै ना पाया,
इउं गल्लां करन दे नाल किसे ने आत्मक आनंद नूं पाया नहीं, ना कोई पा सकदा है ना पौणा करेगा।
कह नानक शब्द सोहेला,
सतगुरु जी कथन करदे ने सोहेला आनंद साहिब जां शब्द उपदेश सोहेला जसदायक शब्द उपदेश गुर उपदेश रूपी सोहला सतगुरु सच्चे गुरां ने कृपा करके सुनाउणा कीता है।
सतगुरु सुनाया,
सतगुरां ने सुनाउणा कीता है गुर उपदेश रूपी सोहला पूर्ण सतगुरां ने।
पवित्र होए से जना,
महात्मा जिन तिना लोकां पवित्र होए हन,
जिनी हर त्याया,
ते जिन्हां ने हरि परमेश्वर वाहिगुरु नूं त्याकार बिरती द्वारा त्याउणा कीता है।
हर त्याया पवित्र होए,
जिन्हां ने भूतकाल विच हर परमेश्वर नूं त्याउणा कीता सी ਉਹ ਵੀ ਪਵਿੱਤਰ ਹੋਏ ਸਨ, ਹਰ ਧਿਆਇਆ ਪਵਿੱਤ ਹੋਏ, ਤੇ ਫਿਰ ਜਿਨ੍ਹਾਂ ਨੇ ਹੁਣ ਵਰਤਮਾਨ ਸਮੇਂ ਦੇ ਅੰਦਰ ਗੁਰਾਂ ਦੁਆਰਾ ਦੱਸਦੇ ਨੂੰ ਗੁਰਮੁਖ
ਜਿਨੀ ਧਿਆਇਆ,
ਜਿਨ੍ਹਾਂ ਨੇ ਹੁਣ ਵਰਤਮਾਨ ਸਮੇਂ ਗੁਰਾਂ ਦੁਆਰਾ ਗੁਰਮੁਖ ਬਣ ਕੇ ਪਰਮੇਸ਼ੁਰ ਨੂੰ ਧਿਆਇਆ ਧਿਆਉਣਾ ਕੀਤਾ ਉਹ ਵੀ ਪਵਿੱਤਰ ਹੋਏ, ਜਿਨ੍ਹਾਂ ਨੇ ਹਰ ਪਰਮੇਸ਼ੁਰ ਨੂੰ ਧਿਆਇਆ ਉਹ ਪਵਿੱਤਰ ਹੋਏ ਹਨ, ਪਰ ਜਿਨ੍ਹਾਂ ਨੇ ਗੁਰਮੁਖ ਮੁਖੀ ਗੁਰਾਂ ਦੁਆਰੀ ਸ਼ਰਨ ਪੈ ਕੇ ਧਿਆਇਆ ਉਨ੍ਹਾਂ ਦਾ ਹੀ ਧਿਆਉਣਾ ਸਹਿਤ ਗਿਆਨ ਫਲਦੇ ਹੈ।
ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਓ,
ਉਨ੍ਹਾਂ ਦੀ ਮਾਤਾ ਮਾਂ ਵੀ ਪਵਿੱਤਰ ਤੇ ਉਨ੍ਹਾਂ ਦਾ ਪਿਤਾ ਪਿਓ ਵੀ ਪਵਿੱਤਰ ਅਤੇ ਉਹ ਕੁਟੁੰਬ ਇਸਤਰੀ ਤੋਂ ਵਧਿਆ ਪਰਿਵਾਰ ਵੀ ਤੇ ਕੁਟੁੰਬ ਸਹਿਤ ਸਿਓ ਇਹਦੇ ਸੰਯੁਕਤ ਸਾਰੇ ਸੰਬੰਧੀਆਂ ਸਿਓ ਸਮੇਤ ਹੀ ਪਵਿੱਤਰ ਹੋ ਗਏ ਹਨ।
ਪਵਿੱਤ ਸੰਗਤ ਸਬਾਈਆ,
ਉਨ੍ਹਾਂ ਦੀ ਸੰਗਤ ਕਰਨ ਵਾਲੀਆਂ ਸਬਾਈਆਂ ਸਾਰੀਆਂ ਰੂਹਾਂ ਪਵਿੱਤਰ ਹੋ ਜਾਂਦੀਆਂ ਹਨ। ਉਨ੍ਹਾਂ ਦੀ ਖਿਮਾ ਰੂਪ ਮਾਤਾ ਪਵਿੱਤ ਮਾਤਾ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਓ ਇਹ ਅੰਤਰੀ ਪਰਿਵਾਰ ਹੈ। ਉਨ੍ਹਾਂ ਦੀ ਖਿਮਾ ਰੂਪ ਮਾਤਾ ਸੰਤੋਖ ਰੂਪੀ ਪਿਤਾ ਸ਼ਾਂਤੀ ਰੂਪੀ ਇਸਤਰੀ ਦੈਵੀ ਗੁਣਾ ਰੂਪੀ ਪਰਿਵਾਰ ਉਹਦੇ ਸਹਿਤ ਪਵਿੱਤ ਪਵਿੱਤਰ ਹੋਏ ਸਭਲੇ ਹਨ। ਪਵਿੱਤ ਸੰਗਤ ਸਵਾਈਆ ਉਨ੍ਹਾਂ ਦੀ ਸੰਗਤ ਕਰਨ ਵਾਲੇ ਸਾਰੇ ਜਗਾਸੂ ਵੀ ਪਵਿੱਤਰ ਹੋਏ ਹਨ।
ਕਹਿਦੇ ਪਵਿੱਤ ਸੁਣਦੇ ਪਵਿੱਤ,
ਨਾਮ ਅੰਮ੍ਰਿਤ ਨੂੰ ਕਹਿਣ ਵਾਲੇ ਪਵਿੱਤਰ ਹਨ, ਸੁਣਨ ਵਾਲੇ ਵੀ ਭਾਈ ਪਵਿੱਤਰ ਹਨ। ਹਾਂਜੀ,
ਸੇ ਪਵਿੱਤਰ ਜਿਨੀ ਮਨ ਵਸਾਇਆ,
ਭਾਵ ਉਹ ਜਿਹੜੇ ਨਿਰਵਿਕਾਰ ਜੀਵਨ ਵਾਲੇ ਹੋ ਗਏ ਸੇ ਉਹ ਗੁਰਮੁਖ ਜਨ ਤਾਂ ਪਵਿੱਤਰ ਪਵਿੱਤਰ ਸਰੂਪ ਹੀ ਹੋ ਗਏ ਨਾ। ਜਿਨੀ ਜਿਨ੍ਹਾਂ ਨੇ ਮਨ ਹਿਰਦੇ ਗੁਰੂ ਉਪਦੇਸ਼ ਨੂੰ ਨਾਮ ਨੂੰ ਵਸਾਇਆ ਵਸਾਉਣਾ ਕੀਤਾ ਹੈ।
ਨਾਨਕ ਸੀ ਪਵਿੱਤਰ,
ਸਤਿਗੁਰ ਜੀ ਕਥਨ ਕਰਦੇ ਉਹ ਤਿੰਨਾਂ ਲੋਕਾਂ ਚ ਪਵਿੱਤਰ ਹੋ ਗਏ ਹਨ।
ਜਿਨੀ ਗੁਰਮੁਖ ਹਰ ਹਰ ਧਿਆਇਆ,
ਜਿਨ੍ਹਾਂ ਨੇ ਗੁਰਾਂ ਦੁਆਰਾ ਗੁਰਮੁਖ ਬਣ ਕੇ ਹਰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਇਕ ਚਿਤ ਹੋ ਕੇ ਅਰਾਧਨਾ ਕੀਤਾ ਧਿਆਉਣਾ ਕੀਤਾ ਹੈ।
ਕਰਮੀ ਸਹਿਜ ਨਾ ਉਪਜੈ,
ਸਕਾਮ ਕਰਮਾਂ ਦੇ ਕਰਨ ਕਰਕੇ ਹਿਰਦੇ ਵਿੱਚ ਸਹਿਜ ਗਿਆਨ ਨਾ ਨਹੀਂ ਉਪਜੈ, ਪੈਦਾ ਨਹੀਂ ਹੁੰਦਾ ਹੈ।
ਵਿਣ ਸਹਿਜੈ ਸਹਿਸਾ ਨਾ ਜਾਇ,
ਸਹਿਜੇ ਗਿਆਨ ਤੋਂ ਵਿਣ ਬਗੈਰ ਪ੍ਰਮਾਣਗਤ ਸੰਸਾ, ਪ੍ਰਮੇਹਗਤ ਸੰਸਾ, ਵਿਪਰਜੈ ਸੰਸਾ, ਆਰ ਸੰਸੇ ਦੂਰ ਨਹੀਂ ਹੁੰਦੇ ਹਨ, ਜਾਂਦੇ ਨਹੀਂ ਹਨ।
ਨਹਿ ਜਾਇ ਸਹਿਸਾ ਕਿਤੈ ਸੰਜਮ,
ਹੋਰ ਕਿਸੇ ਸੰਜਮ ਸਾਧਨ ਦੇ ਨਾਲ ਪ੍ਰਮਾਣਗਤ ਸੰਸਾ ਆਦਿ ਇਹ ਸੰਸੇ ਜਿਹੜੇ ਨੇ ਪ੍ਰਮੇਹਗਤ ਸੰਸੇ ਆਦਿ ਇਹ ਨਹੀਂ ਜਾਂਦੇ ਹਨ।
ਰਹੇ ਕਰਮ ਕਮਾਏ,
ਪਿਛਲੇ ਯੁਗਾਂ ਬੇਅੰਤ ਲੋਕ ਜਗ ਆਦਿ ਕਰਮ ਕਮਾ ਕੇ ਰਹਿ ਕੁਚੇ ਨੇ, ਰਹਿ ਚੁੱਕੇ ਹਨ, ਥੱਕ ਗਏ ਹਨ, ਪਰ ਪ੍ਰਾਪਤ ਨਹੀਂ ਹੋਇਆ ਕੁਛ, ਸੰਸੇ ਨਹੀਂ ਮਿਟੇ ਹਨ।
ਸਹਿਸਾ ਜੀਉ ਮਲੀਨ ਹੈ,
ਸੰਸਿਆ ਕਰਕੇ ਜੀਵ ਹਿਰਦਾ ਇਹਦਾ ਮਲੀਨ ਰਹਿੰਦਾ, ਵਿਖੇਪ ਸਹਿਤ ਵਿਖੇਪਤਾ ਦੇ ਸਹਿਤ ਮਲੀਨ ਰਹਿੰਦਾ, ਇਸ ਕਰਕੇ
ਕਿਤ ਸੰਜਮ ਧੋਤਾ ਜਾਏ,
ਇਸ ਸੰਜਮ ਸਾਧਨ ਨਾਲ ਧੋਤਾ ਸਾਫ਼ ਕੀਤਾ ਜਾਵੇ। ਹੁਣ ਅਗਲੀ ਪੰਕਤੀ ਸਤਿਗੁਰੂ ਉੱਤਰ ਦਿੰਦੇ ਨੇ,
ਮਨ ਧੋਵੋ ਸ਼ਬਦ ਲਾਗੋ,
ਤੇ ਕਹਿੰਦੇ ਭਾਈ ਗੁਰਾਂ ਦੇ ਸ਼ਬਦ ਉਪਦੇਸ਼ ਵੀ ਪ੍ਰੀਤੀ ਨੂੰ ਲਾਗੋ ਲੱਗਣਾ ਕਰੋ, ਮਨ ਹਿਰਦੇ ਦੇ ਵਿੱਚ ਇਸ ਪ੍ਰਕਾਰ ਮਨ ਧੋਵੋ ਸ਼ਬਦ ਲਾਗੋ, ਤੇ ਇਉਂ ਮਨ ਹਿਰਦੇ ਨੂੰ ਫਿਰ ਤੁਸੀਂ ਤਾਂ ਧੋ ਸਕੋਗੇ ਸ਼ਬਦ ਲਾਗੋ। ਗੁਰ ਉਪਦੇਸ਼ ਸ਼ਬਦ ਕੀ ਹੈ? ਉਪਦੇਸ਼ ਗੁਰੂ ਦਾ, ਉਹਦੇ ਪ੍ਰੀਤੀ ਦੇ ਨਾਲ ਲੱਗਣਾ ਕਰੋ, ਮਨ ਹਿਰਦੇ ਨੂੰ ਧੋਵੋ ਧੋਣਾ ਕਰੋ ਫਿਰ, ਤੇ ਇਸ ਪ੍ਰਕਾਰ ਦੱਸਦੇ ਨੇ,
ਹਰ ਸਿਉ ਰਹੋ ਚਿਤ ਲਾਇ,
ਹਰ ਪਰਮੇਸ਼ਰ ਦੇ ਨਾਲ ਸਿਉ, ਸਿਉ ਦਾ ਨਾਲ, ਹਰ ਦੇ ਪਰਮੇਸ਼ਰ ਦੇ ਨਾਮ ਦੇ ਸਿਉ ਨਾਲ ਹਰ ਵਕਤ ਚੇਤੀ ਬਿਰਤੀ ਨੂੰ ਲਾਏ ਲਾ ਕੇ ਰਹੋ, ਰਹਿਣਾ ਕਰੋ।
ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ,
ਸਤਿਗੁਰੀ ਕਥਨ ਕਰਦੇ ਹਨ ਕਿ ਗੁਰੂ ਉਪਦੇਸ਼ ਗੁਰਾਂ ਦੀ ਕਿਰਪਾ ਦੁਆਰਾ ਜਾਂ ਗੁਰਾਂ ਦੀ ਜਿਹੜੀ ਪ੍ਰਸਾਦੀ ਕਿਰਪਾ ਦ੍ਰਿਸ਼ਟੀ ਹੋਵੇਗੀ ਤਾਂ ਹਿਰਦੇ ਦੇ ਵਿੱਚ ਵੀ ਸਹਿਜ ਗਿਆਨ ਉਪਜੇ ਪੈਦਾ ਹੁੰਦਾ ਹੈ।
ਇਹ ਸਹਿਸਾ ਇਵ ਜਾਏ,
ਤੇ ਇਹ ਜਿਹੜਾ ਪਾਈ ਹਾਹਾ ਨਾਲ ਹੈ ਨਾ ਈੜੀ ਦੇ ਨਾਲ, ਪਰ ਇਹ ਹੈ ਵੀ ਇਹ ਹਾਏ ਨੂੰ ਵੀ ਔਂਕੜ ਤੋਂ ਬਿਨਾਂ ਜਿਹੜਾ ਹੈ ਇਹਨੂੰ ਸ਼ੁੱਧ ਮੰਨਣਾ ਹੈ, ਤੇ ਔਂਕੜ ਦੇ ਸਹਿਤ ਹੈ ਜਿਹੜਾ ਤੁਹਾਡੇ ਕੋਲ, ਕਿਹਦੇ ਕਿਹਦੇ ਕੋਲ ਔਂਕੜ? ਹਾਏ ਨੂੰ ਔਂਕੜ ਹੈਗਾ, ਹੋਰ ਕਿਸੇ ਪੋਥੀ ਤੇਰੇ ਕੋਲ ਵੀ ਹੈ ਤੁਹਾਡੇ ਕੋਲ ਜੀ, ਤੇ ਪਰ ਇਹ ਔਂਕੜ ਤੋਂ ਬਿਨਾਂ ਸ਼ੁੱਧ ਮੰਨਣਾ ਹੈ, ਤੇ ਬਹੁਤ ਸਾਰੇ ਸਰੂਪਾਂ ਦੇ ਵਿੱਚ ਔਂਕੜ ਜਿਹੜਾ ਸਾਧ ਸਿੰਘ ਜੀ ਉਹ ਹੁਣ ਚਲੋ ਪੋਥੀਆਂ ਦੇ ਵਿੱਚ ਕਈ ਤਰ੍ਹਾਂ ਦੀ ਪ੍ਰੈਸ ਦੇ ਵੀ ਗਲਤੀਆਂ ਹੁੰਦੀਆਂ ਹਨ, ਤੇ ਇਸ ਨੂੰ ਸ਼ੁੱਧ ਜਾਣਨਾ, ਇਹ ਤੋਂ ਬਿਨਾਂ ਸ਼ੁੱਧ ਜਾਣਨਾ ਜੇ।
ਇਹ ਸਹਿਸਾ ਇਵ ਜਾਏ,
ਇਹ ਸਹਿਸਾ ਇਵ ਇਸ ਪ੍ਰਕਾਰ ਜਾਵੇਗਾ, ਮਹਾਰਾਜ ਕਹਿੰਦੇ ਗੁਰੂ ਕਿਰਪਾ ਕਰੇ ਤਾਂ ਇਹ ਸੰਸਾ ਜਾਂਦਾ, ਤੇ ਗੁਰੂ ਸਾਹਿਬ ਕਿਰਪਾ ਕਰਦੇ ਪ੍ਰਮਾਣਗਤ ਸੰਸਾ, ਪ੍ਰਮੇਹਗਤ ਸੰਸਾ ਤਾਂ ਜਾਂਦਾ ਹੈ।
ਜੀਹ ਮੈਲੀ ਬਾਹਰ ਨਿਰਮਲ,
ਜਿਹੜੇ ਪੁਰਖ ਜੀਹੋ ਹਿਰਦੇ ਦੇ ਵਿੱਚ ਕਾਮ ਕ੍ਰੋਧ ਵਿਕਾਰਾਂ ਵਿੱਚ ਮੈਲੇ ਮਲੀਨ ਹੋਏ ਵੇ ਹਨ, ਜੀਹੋ ਮੈਲੇ ਬਾਹਰ ਨਿਰਮਲ, ਤੇ ਸਾਰੀ ਇਕੱਠੀ ਬੋਲਦੇ ਇੱਕ ਵਾਰੀ ਫਿਰ,
ਜੀਹ ਮੈਲੀ ਬਾਹਰ ਨਿਰਮਲ,
ਜਿਹੜੇ ਪੁਰਖ ਹਿਰਦੇ ਵੀ ਕਾਮ ਕਰੋ ਆਦਿ ਵਿਕਾਰਾਂ ਕਰਕੇ ਮੈਲੇ ਮਲੀਨ, ਬਾਹਰੋਂ ਸੁੰਦਰ ਵਸਤਰ ਪਹਿਣ ਕੇ ਦਿਖਾਵੇ ਮਾਤਰ ਚੰਗੇ ਬਣਦੇ ਆ, ਨਿਰਮਲ ਸ਼ੁੱਧ ਉਜਲ ਜੀਵਨ ਵਾਲੇ ਦਿਸਦੇ ਆ, ਪਰ ਸਾਧ ਸਿੰਘ ਜੀ ਐਸੇ ਹੀ ਨਹੀਂ, ਇਸ ਤਰ੍ਹਾਂ ਦੀ ਨਹੀਂ। ਜੀਉ ਮੈਲੇ ਜੀ ਜਦੋਂ ਅੰਦਰ ਮੈਲ ਹੈ ਤਾਂ ਬਾਹਰ ਦੀ ਨਿਰਮਲਤਾ ਕੁਛ ਨਹੀਂ ਕਰਦੇ।
ਬਾਹਰੋਂ ਨਿਰਮਲ ਜੀਹ ਤਾਂ ਮੈਲੀ,
ਜਿਹੜੇ ਬਾਹਰੋਂ ਤਾਂ ਨਿਰਮਲ ਉਜਲ ਕਰਮ ਕਰਦੇ ਦਿਸਦੇ ਆ, ਪਰ ਹਿਰਦੇ ਦੇ ਵਿੱਚ ਵਿਕਾਰਾਂ ਨੂੰ ਭੋਗਣ ਦੀ ਮਲੀਨਤਾ, ਅੰਦਰ ਮੰਦ ਵਾਸ਼ਨਾ ਦੀ ਮੈਲ ਹੈ, ਜੀਉ ਮੈਲੇ ਇਸ ਤਰ੍ਹਾਂ ਮੈਲ ਦੇ ਭਰੇ ਹੋਏ ਹਨ।
ਜਿਨੀ ਜਨਮ ਜੂਏ ਹਾਰਿਆ,
ਉਹਨਾਂ ਨੇ ਤਾਂ ਆਪਣਾ ਮਨੁੱਖਾ ਜਨ ਵਿਸ਼ਿਆਂ ਰੂਪੀ ਜੂਏ ਦੇ ਵਿੱਚ ਹਾਰ ਦਿੱਤਾ ਹੈ।
ਇਹ ਤਿਸ਼ਨਾ ਵੱਡਾ ਰੋਗ ਲੱਗਾ,
ਉਹਨਾਂ ਨੂੰ ਰਸਾਂ ਕਸਾਂ ਭੋਗਣ ਦੀ ਤ੍ਰਿਸ਼ਨ ਦਾ ਵੱਡਾ ਰੋਗ ਲੱਗ ਗਿਆ ਹੈ।
ਮਰਨ ਮਨਹ ਵਿਸਾਰਿਆ,
ਇਸ ਕਰਕੇ ਉਹਨਾਂ ਨੇ ਆਪਣੇ ਮਨ ਹਿਰਦੇ ਦੇ ਵਿੱਚੋਂ ਮਰਨ ਮੌਤ ਨੂੰ ਵਿਸਾਰਿਆ, ਭੁਲਾ ਦਿੱਤਾ ਹੈ।
ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ,
ਤੇ ਵੇਦਾਂ ਦੇ ਵਿੱਚ ਜੋ ਪਰਮੇਸ਼ਰ ਦਾ ਨਾਮ ਉੱਤਮ ਸ੍ਰੇਸ਼ਟ ਨਾਮ ਹੈ ਉਹ ਤਾਂ ਸੁਣਦੇ ਨਹੀਂ ਹੈ, ਨਹੀਂ ਸੁਣਦੇ ਹਨ।
ਰਹਿ ਜਿਉ ਬੇਤਾਲਿਆ,
ਤੇ ਇਸ ਕਰਕੇ ਵੇਦਾਂ ਵਿੱਚ ਜਿਹੜੇ ਕਰਮ ਕਾਂਡ ਦੜਾਇਆ ਉਹ ਉਪਾਸਨਾ ਕਾਂਡ ਦੇ ਝਮੇਲਿਆਂ ਦੇ ਫਸੇ ਸੰਸਾਰ ਦੇ ਤੁਰੇ ਫਿਰਦੇ ਆ, ਤੇ ਉਹ ਕਿਸ ਤਰ੍ਹਾਂ ਫਿਰਦੇ ਆ? ਫਿਰੇ ਜਿਉਂ, ਦੁਬਾਰੇ ਬੋਲੇ ਫਿਰੇ ਜਿਉਂ,
ਫਿਰਹਿ ਜਿਉਂ ਬੇਤਾਲਿਆ।
ਕਿਵੇਂ ਤੁਰਦੇ ਫਿਰਦੇ ਆ? ਕਹਿੰਦੇ ਵੀ ਜਿਵੇਂ ਭੂਤ ਨੇ ਤੁਰੇ ਫਿਰਦੇ ਆ। ਬੇਤਾਲ ਨਾਮ ਭੂਤ ਦਾ ਹੁੰਦਾ ਹੈ, ਬਿਕਰਮਜੀਤ ਦਾ ਤੇ ਬੇਤਾਲ ਦਾ ਪ੍ਰਸੰਗ ਆਉਂਦਾ ਹੈ। ਬੇਤਾਲਿਆ ਭੂਤਨਿਆਂ ਦੀ ਤਰ੍ਹਾਂ ਵਾਂਗ ਸੰਸਾਰ ਤੁਰੇ ਫਿਰਦੇ ਹੈ। ਤੇ ਇਹਦੇ ਸਾਸ ਜੀ ਕੁਛ ਤੇ ਇਸ ਤਰ੍ਹਾਂ ਦੇ ਲੋਕ ਜਿਹੜੇ ਵੇਦਾਂ ਦੀ ਉਪਾਸਨਾ ਕਰਨ ਵਾਲੇ ਨਾ, ਗੁਰਬਾਣੀ ਨੂੰ ਵੀ ਤਰੋੜ ਮਰੋੜ ਕੇ, ਉਹ ਪੰਡਿਤ ਲੋਕ ਕਹਿੰਦੇ ਆ ਗੁਰਬਾਣੀ ਤੇ ਸ਼ੰਕਾ ਕਰਦੇ, ਕਹਿੰਦੇ ਵੇਦਾਂ ਦੇ ਵਿੱਚ ਨਾਮ ਉੱਤਮ ਹੈ, ਇਸ ਲਈ ਬਾਣੀ ਪੜ੍ਹਨ ਦੀ ਲੋੜ ਨਹੀਂ। ਕਹਿੰਦੇ ਵੇਦਾਂ ਚ ਨਾਮ ਉੱਤਮ ਹੈ, ਉਹ ਕਹਿੰਦੇ ਬਾਣੀ ਚ ਇਹ ਲਿਖਿਆ ਹੋਇਆ। ਇਸ ਪ੍ਰਸ਼ਨ ਦਾ ਉੱਤਰ ਗਿਆਨਵਾਨਾਂ ਨੇ ਫਿਰ ਇਉਂ ਦਿੱਤਾ, ਨਾਮ ਉੱਤਮ ਸੋ ਸੁਣੇ ਨਾਹੀਂ, ਇਹ ਹੁਣ ਅਨਮੇ ਰੀਤ ਹੈ, ਨਾਮ ਉੱਤਰ ਸੋ ਸੁਣੇ ਨਹੀਂ। ਕਹਿੰਦੇ ਪਰਮੇਸ਼ਰ ਦਾ ਨਾਮ ਸ੍ਰੇਸ਼ਟ ਸੰਗਤ ਵਿੱਚੋਂ ਪ੍ਰਾਪਤ ਹੁੰਦਾ, ਉਹ ਤਾਂ ਸੁਣਦੇ ਨਹੀਂ, ਸ੍ਰੇਸ਼ਟ ਵਾਲਾ ਜਿਹੜਾ ਨਾਮ ਉਹ ਤਾਂ ਸੁਣਦੇ ਨਹੀਂ ਹੈ। ਵੇਦਾਂ ਮਹਿ, ਵੇਦਾਂ ਦੇ ਮਹਿ ਵਿੱਚ ਜਿਹੜਾ ਕਰਮ ਕਾਂਡ ਹੈ, ਉਪਾਸਨਾ ਕਾਂਡ ਹੈ, ਉਹਦੇ ਫਿਰੇ ਜਿਉਂ ਬੇਤਾਲਿਆ, ਭੂਤ ਨਹੀਂ ਤੇ ਉਹਦੇ ਚ ਤੁਰੇ ਫਿਰਦੇ ਹੈ। ਤੇ ਇਸ ਪ੍ਰਕਾਰ ਇਹਦਾ ਸਾਰ ਸੀ, ਵੇਦਾਂ ਮਹਿ ਨਾਮ ਉੱਤਮ। ਇਹ ਜਿਹੜਾ ਵੇਦਾਂ ਸ਼ਬਦ ਹੈ, ਇਹ ਦੱਦੇ ਨੂੰ ਮੰਮੇ ਅੱਖਰ ਦੇ ਨਾਲ ਲਾ ਕੇ ਵੇ ਨੂੰ ਲਹਿਦਾ ਕਰ ਲੈ, ਵੇ ਦਮ ਹੈ, ਜੋ ਦਮ ਹੈ ਦਮੜਿਆਂ ਪੈਸਿਆਂ ਦੇ ਮੁੱਲ ਤੇ ਵੇ ਰਹਿਤ ਹੈ, ਵੇ ਕੀਮਤਾ ਹੈ, ਉਹ ਨਾਮ ਨੂੰ ਸੁਣਦੇ ਨਹੀਂ ਤੇ ਪ੍ਰੇਤਾਂ ਦੀ ਤਰ੍ਹਾਂ ਤੁਰੇ ਫਿਰੇ ਜਿਉਂ ਬੇਤਾਲਿਆ, ਤੇ ਸਰੂਪ ਰੂਪੀ ਤਾਲ ਤੋਂ ਖੁੰਝੇ ਫਿਰਦੇ ਹੈ, ਇਸ ਪ੍ਰਕਾਰ ਤੁਰੇ ਫਿਰਦੇ ਹਨ। ਇਹ ਜਵਾਬ ਦਿੱਤਾ ਸਤਿਪੁਰਸ਼ਾਂ ਨੇ,
ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ।
ਮਹਾਰਾਜ ਸਾਹਿਬ ਕਹਿੰਦੇ ਜਿਨ੍ਹਾਂ ਨੇ ਸੱਚ ਨੂੰ ਤਾਂ ਦਿੱਤਾ ਛੱਡ, ਕੂੜ ਝੂਠੇ ਪਦਾਰਥਾਂ ਦੇ ਵਿੱਚ ਲੱਗੇ ਹੋਏ ਨੇ, ਜਿਨ੍ਹਾਂ ਦੀ ਬਿਰਤੀ ਲੱਗੀ ਹੈ।
ਜਿਨੀ ਜਨਮ ਜੂਏ ਹਾਰਿਆ,
ਉਹਨਾਂ ਨੇ ਆਪਣਾ ਮਨੁੱਖਾ ਜਨਮ ਵਿਸ਼ਿਆਂ ਰੂਪੀ ਜੂਏ ਦੇ ਵਿੱਚ ਹਾਰਿਆ ਹਾਰ ਦਿੱਤਾ ਹੈ।
ਜਿਹ ਨਿਰਮਲ ਵਾਹਰ ਨਿਰਮਲ।
ਇਹ ਪ੍ਰਸੰਗ ਸਾਧ ਸਿੰਘ ਜੀ ਇਸ ਤਰ੍ਹਾਂ ਹੈ ਵੀ ਇਹ ਪ੍ਰਕਰਨ ਇਕੱਠਾ ਹੈ, ਇਸ ਕਰਕੇ ਆਹ ਇੱਕ ਪੌੜੀ ਜਿਹੜੀ ਹੈ ਨਾ ਉਹ ਹੋਰ, ਕਿਉਂਕਿ ਪ੍ਰਕਰਨ ਇੱਕ ਹੈ। ਜਿਉ ਨਿਰਮਲ ਵਾਹਰ ਹੋ ਨਿਰਮਲ, ਜਿਹੜੇ ਪੁਰਖ ਜੀਓ ਹਿਰਦੇ ਕਰਕੇ, ਸਾਰੀ ਪੰਕਤੀ ਇਕੱਠੀ ਬੋਲਦੇ ਜੀ ਇੱਕ ਵਾਰੀ,
ਜੀ ਆਹ ਨਿਰਮਲ ਵਾਹਰ ਨਿਰਮਲ।
ਜਿਹੜੇ ਪੁਰਖ ਜੀਓ ਹਿਰਦੇ ਕਰਕੇ ਨਿਰਮਲ ਉਜਲ, ਭਾਵ ਨਿਸਕਾਮ ਕਰਮ ਕਰਕੇ ਹਿਰਦੇ ਅੰਦਰ ਪਾਪਾਂ ਦੀ ਮੈਲ ਨਹੀਂ ਹੈ, ਬਾਹਰੋਂ ਪਖੰਡ ਤੋਂ ਰਹਿਤ ਨ, ਨਿਰਮਲ ਉਜਲ ਜੀਵਨ ਵਾਲੇ ਨ, ਭਾਵ ਜਿਵੇਂ ਹੰਸ ਮਾਨ ਸਰੋਵਰ ਤੇ ਮੋਤੀ ਹੀਰੇ ਚੁਗਦੇ ਆ, ਉਹ ਸਤਸੰਗਤ ਰੂਪੀ ਮਾਨਸੁਰ ਵਿੱਚ ਹੰਸਾਂ ਦੀ ਨਿਆਈ ਨਾਮ ਰੂਪੀ ਹੀਰੇ ਚੁਗਦੇ ਆ। ਕਿਉਂ? ਪਹਿਲਾਂ ਇਹ ਜਿਹੜੀਆਂ ਦੋਨੇ ਪੰਕਤੀਆਂ, ਪਹਿਲਾਂ ਤਾਂ ਕਹਿੰਦੇ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤੋਂ ਮੈਲੇ, ਤਿੰਨ ਜਨਮ ਜੂ ਹਾਰਿਆ, ਉਹਨਾਂ ਤਾਂ ਇਹ ਕਿਹਾ ਸੀ ਨਾ। ਹੁਣ ਕਹਿੰਦੇ ਨਿਰਮਲ ਜੀਵਨ ਵਾਲੇ, ਜਿਹੜੇ ਅੰਦਰੋਂ ਵੀ ਨਿਰਮਲ ਬਾਹਰੋਂ ਵੀ ਨਿਰਮਲ, ਕਿਉਂ? ਉਹ ਹੰਸਾਂ ਦੀ ਨਿਆਈ ਹੈ।
ਬਾਹਰ ਤਾਂ ਨਿਰਮਲ, ਜੀਆ ਨਿਰਮਲ,
ਬਾਹਰੋਂ ਸਰੀਰ ਜਿਹੜਾ ਵਿਹਾਰਾਂ ਕਰਕੇ ਨਿਰਮਲ ਉਜਲ, ਉਹ ਵਿਹਾਰ ਦੇ ਵਿੱਚ ਵੀ ਕਿਤੇ ਝੂਠ ਬੂਟ ਦੀ ਕਮਾਈ ਨਹੀਂ ਕਰਦੇ, ਉਹ ਜੀਓ ਹਿਰਦੇ ਕਰਕੇ ਨਿਰਮਲ ਉਜਲ ਹਨ। ਬਾਹਰੋਂ ਨਿਰਮਲ, ਜੀਓ ਨਿਰਮਲ, ਉਹ ਇਸ ਕਰਕੇ ਨਿਰਮਲ ਮਲ ਤੋਂ ਰਹਿਤ ਹੈ, ਅਵਿਦਿਆ ਆਦਿ ਮੈਲ ਨਹੀਂ ਹੈ ਉਹਨਾਂ ਨੂੰ।
ਸਤਿਗੁਰ ਤੇ ਕਰਨੀ ਕਮਾਣੀ,
ਕਿਉਂਕਿ ਸਤਿਗੁਰ ਸੱਚੇ ਗੁਰਾਂ ਤੋਂ ਉਪਦੇਸ਼ ਦੀ ਭਗਤੀ ਰੂਪੀ ਸ਼ੁਭ ਕਰਨੀ ਨੂੰ ਕਮਾਣੀ ਕਮਾਉਣਾ ਕੀਤੀ ਹੈ ਉਹਨਾਂ ਨੇ।
ਕੂੜ ਕੀ ਸੋਏ ਪਹੁੰਚੈ ਨਾਹੀ,
ਉਹਨਾਂ ਨੂੰ ਝੂੜ ਦੀ ਸੋਏ ਖਬਰ ਕਨਸੋ ਪਹੁੰਚਦੀ ਵੀ ਨਹੀਂ ਉੱਥੇ ਤੱਕ, ਤੇ ਕਿਉਂਕਿ
ਮਨਸਾ ਸੱਚ ਸਮਾਣੀ,
ਉਹਨਾਂ ਦੀ ਮਨਸਾ ਵਾਸਨਾ ਸੱਚ ਸੱਚੇ ਨਾਮ ਨੂੰ ਜਪਣ ਕਰਕੇ ਸਮਾਣੀ ਸਮਾ ਗਈ, ਲੈ ਹੋ ਗਈ। ਅਥਵਾ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ, ਤਤ ਵੇਤਿਆਂ ਦੇ ਹਿਰਦੇ ਚ ਕੂੜ ਝੂਠੀ ਸੋਏ ਸੋਭਾ ਕੀ ਕੀ ਇੱਛਾ, ਇਹ ਇੱਛਾ ਵੀ ਨਾਹੀ ਨਹੀਂ ਪਹੁੰਚਦੀ, ਉਹਨਾਂ ਦੀ ਮਨਸਾ ਬੁੱਧੀ ਵੀ ਸੱਚ ਸਰੂਪ ਵਿੱਚ ਸਮਾਣੀ ਸਮਾ ਗਈ ਹੈ। ਗੁਰ ਮਨਸਾ ਸਿੱਖਿਆ ਕਰਕੇ ਉਹਨਾਂ ਦੀ ਬਿਰਤੀ ਸੱਚ ਵਿੱਚ ਸਮਾ ਗਈ ਹੈ।
ਜਨਮ ਰਤਨ ਜਿਨੀ ਖੱਟਿਆ,
ਜਿਨ੍ਹਾਂ ਨੇ ਮਨੁੱਖਾ ਜਨਮ ਰੂਪੀ ਰਤਨ ਨੂੰ ਸਫਲਾ ਕਰਨ ਰੂਪ ਖੱਟਿਆ ਕਮਾਇਆ ਹੈ, ਜਾਂ ਜਿਨ੍ਹਾਂ ਨੇ ਮਨੁੱਖਾ ਜਨਮ ਵਿੱਚ ਨਾਮ ਰੂਪੀ ਰਤਨ ਨੂੰ ਗੁਰਾਂ ਦੇ ਪਾਸੋਂ ਖੱਟਿਆ ਕਮਾਇਆ ਹੈ।
ਭਲੇ ਸੇਵਣ ਜਾਰੇ,
ਉਹ ਭਗਤੀ ਕਰਨ ਵਾਲੇ ਬਣਜਾਰੇ, ਬਣਜ ਕਰਨ ਵਾਲੇ ਜਗਿਆਸਰੂਪ ਵਪਾਰੀ, ਉਹ ਭਲੇ ਚੰਗੇ ਹਨ ਜੇ।
ਕਹਿ ਨਾਨਕ ਜਿਨ ਮਨ ਨਿਰਮਲ,
ਤੇ ਹੁਣ ਮਹਾਰਾਜ ਸਾਹਿਬ ਜੀ ਸਮਾਪਤੀ ਕਰਦੇ ਆ ਜੀ। ਕਹਿ ਨਾਨਕ ਜਿਨ ਮਨ ਨਿਰਮਲ, ਸਤਿਗੁਰੂ ਜੀ ਕਥਨ ਕਰਦੇ ਆ, ਜਿਨ੍ਹਾਂ ਦੇ ਮਨ ਹਿਰਦਾ ਜਿਹੜਾ ਨਿਰਮਲ ਉਜਲ ਹੈ ਨਾ, ਜਾਂ ਜਿਨ੍ਹਾਂ ਦਾ ਨਾਮ ਦਾ ਮਨ ਮੰਨਣ ਕੀਤਾ, ਜਿਨ੍ਹਾਂ ਨੇ ਨਾਮ ਦਾ ਮਨ ਮੰਨਣ ਕੀਤਾ, ਉਹਨਾਂ ਦਾ ਹਿਰਦਾ ਨਿਰਮਲ ਸ਼ੁੱਧ ਹੋ ਗਿਆ ਹੈ।
ਸਦਾ ਰਹਿ ਗੁਰ ਨਾਲੇ,
ਸਦਾ ਹਮੇਸ਼ਾ ਹੀ ਗੁਰ ਸਤਿਗੁਰਾਂ ਦੇ ਸਰੂਪ ਦੇ ਨਾਲੇ ਸਾਥ ਹਰ ਵਕਤ ਮਿਲੇ ਨ, ਅਪੇਦ ਰਹੇ ਰਹਿੰਦੇ ਹੈ, ਉਹ ਸਦਾ ਗੁਰਾਂ ਦੇ ਉਪਦੇਸ਼ ਨਾਲ ਮਿਲੇ ਹੈ। ਹੁਣ ਅਗਲੀ ਪੌੜੀ ਚ ਸਿੱਖਾਂ ਨੂੰ ਗੁਰਾਂ ਦੇ ਸਨਮੁਖ ਹੋਣ ਦੀ ਬਾਬਤ ਉਪਦੇਸ਼ ਦੇਣਗੇ। ਆਓ ਹੁਣ ਇੱਥੇ ਸਮਾਪਤੀ ਹੈ। ਕੱਲ ਨੂੰ ਮੱਸਿਆ ਦਾ ਦਿਹਾੜਾ ਹੈ, ਇਸ ਕਰਕੇ ਕੱਲ ਨੂੰ ਇੱਕ ਘੰਟਾ ਹੀ ਕਥਾ ਹੋਏਗੀ। ਇਸ ਕਰਕੇ ਭਾਈ ਸਮੇਂ ਸਿਰ ਪਹੁੰਚਣਾ, ਹੋ ਸਕਦਾ ਵੀ ਥੋੜਾ ਜਿਹਾ ਪਹਿਲਾਂ ਸ਼ੁਰੂ ਕਰ ਲਈਏ ਤੇ ਤਾਂ ਕਿ ਫਿਰ ਉਹ ਸਮਾਂ ਵੀ ਕਵਰ ਹੋ ਜਾਏ ਤੇ ਫਿਰ ਤਿਆਰੀ ਕਰਨੀ ਆ। ਸਿੰਘਾਂ ਨੇ ਸੰਗਤਾਂ ਨੇ ਆਉਣਾ ਹੈ, ਸਟੀਕ ਲੈਣ ਵਾਲੇ ਗੁਰਮੁਖ ਉਹ ਇੱਕ ਦਿਹਾੜਾ ਬਣਿਆ, ਇਸ ਕਰਕੇ ਉਹਨਾਂ ਨੇ ਵੀ ਦਰਸ਼ਨ ਦੇਣੇ ਹੈ। ਸਤਿਪੁਰਸ਼ ਆਉਂਦੇ ਆ, ਗੁਰਮੁਖ ਆਉਂਦੇ, ਗਿਆਨੀ ਸਿੰਘ ਆਉਂਦੇ ਆ। ਸੋ ਆ ਹੁਣ ਅੱਜ ਦੀ ਵਿਚਾਰ ਇੱਥੇ ਸਮਾਪਤੀ ਹੁੰਦੀ ਹੈ। ਸੁਣੋ ਜੀ,
ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।